ਧੰਨ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸੁਣੋ ਬੇਨਤੀ ਠਾਕੁਰ ਮੇਰੇ ਜੀ ਜਪਤ ਤੇਰੇ ਤਾਰੇ ਰਾਖ ਪੈਰ ਨਾਮ ਆਪਣੇ ਕੀ ਕਰਨ ਰਾਵਣ ਹਾਰੇ ਪ੍ਰਭ ਜੀਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਸੁਣੀ ਪੁਕਾਰ ਸਮਰੱਥ ਸੁਆਮੀ ਸੁਣੀ ਪੁਕਾਰ ਸਮਰੱਥ ਸੁਆਮੀ ਬੰਧਨ ਕਤ ਸਵਾਰੇ ਪਹਿਰ ਸਿਰ ਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਤੁਹਾਰੇ ਪਹਿਰ ਸਿਰ ਪਾਉ ਸੇਵਕ ਜਨ ਮੇਲੇ ਪਹਿਰ ਸਿਰ ਪਾਉ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਆਓ ਜੀ ਰਲ ਕੇ ਸਾਰੇ ਕੁਝ ਸਮਾਨ ਗੁਰਬਾਣੀ ਕੀਰਤਨ ਕਰੀਏ ਕੋਈ ਰਸਨਾ ਵਾਂਝੀ ਨਾ ਦੇਵੇ ਮੱਥਾ ਟੇਕਣ ਵਾਲੀ ਸੰਗਤ ਬਹੁਤ ਅਜੇ ਆ ਰਹੀ ਹੈ ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲੇ ਸਜਦੇ ਲੰਮੀਆਂ ਅਰਦਾਸਾਂ ਦੂਰ ਹੀ ਕਰ ਲਿਆ ਕਰੋ ਮੱਥਾ ਜਲਦੀ ਜਲਦੀ ਟੇਕ ਕੇ ਬਹਿ ਗਿਆ ਸਾਰੇ ਪੜੀਏ ਰਲ
ਦੋਰੀ ਹਾਥ ਤੁਮਾਰੇ ਪ੍ਰਭ ਡੋਰੀ ਹਾਥ ਤੁਮਾਰੇ ਡੋਰੀ ਹਾਥ ਤੁਮਾਰੇ ਡੋਰੀ ਹਾਥ ਰੱਬ ਡੋਰੀ ਹਾਥ ਤੁਮਾਰੇ ਡੋਰੀ ਹਾਥ ਤੁਮਾਰੇ ਡੋਰੀ ਹਾਥ
ਡੋਰੀ ਆ
कोई कराए जो दुध भावे मोहे से अनुप कछु ना आवे हम बार को तो शरणाई प्रभु आपे पैज रखाई कर कृपा व्रत पालन लागा करी तेरा नानक दास तेरी शरणा नानक दास तेरी शरणा
प्रभु डोरी हाथ तुम्हारे
Thank you. Bye.
ਸਿਰ ਪਲਿਆ ਦਾੜੀ ਪਲਿਆ ਮੁੱਛਾਂ ਪੀ ਪਲੀਆਂ ਰੇ ਮਨ ਗਹਿਲੇ ਬਾਬਲੇ ਮਨ ਹੈ ਕਿਆ ਰਲੀਆਂ। ਸਤਿਗੁਰੂ ਜੀ ਨੇ ਮਿਹਰ ਕੀਤੀ ਹੈ ਰਲ ਮਿਲ ਬੈਠਣ ਦਾ ਸਮਾਂ ਮਿਲਿਆ ਹੈ। ਜਿੰਨਾ ਸਮਾਂ ਸਾਡੇ ਪਾਸ ਹੈ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ। ਜਿਹੜੇ ਆ ਰਹੇ ਹੈ ਬਾਹਰ ਆਵਾਜ਼ ਸੁਣਦੇ ਹੈ ਇੱਕ ਦੋ ਮਿੰਟਾਂ ਵਿੱਚ ਆਪ ਸਾਰੇ ਪੰਡਾਲ ਵਿੱਚ ਸੱਜ ਜਾਓ। ਪਹਿਰੇਦਾਰਾਂ ਨੂੰ ਬੇਨਤੀ ਕਰਾਂਗਾ ਦੋ ਕੁ ਮਿੰਟ ਬਾਅਦ ਫਿਰ ਰਸਤਾ ਬੰਦ ਕਰ ਦਿਓ। ਜਿਹੜੇ ਰਹਿ ਜਾਣਗੇ ਬਾਅਦ ਵਿੱਚ ਮੱਥਾ ਟੇਕ ਲੈਣਗੇ। ਮੱਥਾ ਤੇ ਦੂਰੋਂ ਵੀ ਟਿਕ ਜਾਂਦਾ ਹੈ, ਆਪਣੀ ਪ੍ਰੇਮ ਭੇਟਾ ਬਾਅਦ ਵਿੱਚ ਰੱਖ ਲੈਣਗੇ। ਕਿਉਂਕਿ ਰਲ ਮਿਲ ਬੈਠਣ ਦਾ ਵਿਚਾਰ ਕਰਨ ਦਾ ਲਾਭ ਹੀ ਤਾਂ ਹੈ ਕਿ ਸਾਡੇ ਅੰਦਰ ਕੁਝ ਵਿਚਾਰ ਪੈਦਾ ਹੋ ਸਕਣ। ਵਿਚਾਰਾਂ ਦਾ ਪੈਦਾ ਹੋਣਾ ਹੀ ਮਨੁੱਖ ਦਾ ਪੈਦਾ ਹੋਣਾ ਹੈ, ਮਨ ਕਰਕੇ ਮਨੁੱਖਾਂ। ਉਦਾਂ ਤੇ ਅਸੀਂ ਪਸ਼ੂਆਂ 'ਚ ਗਿਣੇ ਜਾਂਦੇ। ਵੇਖੋ, ਚਾਰ ਖਾਣੀਆਂ ਤੋਂ ਜੀਵ ਪੈਦਾ ਹੁੰਦੇ ਹੈ, ਅੰਡਜ ਜੀਰਜ ਸੇਤਜ ਉਤਭੁਜ ਸਭ ਤੇਰੇ ਕੀਏ ਜਾਂਦਾ। ਹੁਣ ਬਨਸਪਤੀ ਤੋਂ ਜੀਵ ਪੈਦਾ ਹੁੰਦੇ ਹੈ, ਪਸੀਨੇ ਤੋਂ ਜੀਵ ਪੈਦਾ ਹੁੰਦੇ ਹੈ, ਆਂਡਿਆਂ ਤੋਂ ਜੀਵ ਪੈਦਾ ਹੁੰਦੇ ਹੈ, ਤੇ ਇੱਕ ਜੇਰ ਵਿੱਚ ਜੇਰ ਦੇ ਜ਼ਰੀਏ ਜੀਵ ਪੈਦਾ ਹੁੰਦੇ ਹੈ। ਬੰਦੇ ਦਾ ਤੇ ਪਸ਼ੂ ਦਾ ਪੈਦਾ ਹੋਣ ਦਾ ਜਿਹੜਾ ਤਰੀਕਾ ਹੈ ਉਹ ਜੇਰ ਤੋਂ ਹੈ। ਯਾਨੀ ਕਿ ਜੇ ਸਰੀਰ ਦੀ ਗੱਲ ਕਰੋਗੇ ਤੇ ਪਸ਼ੂਆਂ 'ਚ ਗਿਣੇ ਜਾਂਦੇ ਆ ਆਪਾਂ, ਕਿਉਂਕਿ ਪਸ਼ੂ ਵੀ ਜੇਰ ਤੋਂ ਪੈਦਾ ਹੁੰਦਾ ਹੈ, ਬੰਦਾ ਵੀ। ਚਾਰ ਖਾਣੀਆਂ ਆ ਉਹਦੇ ਵਿੱਚ ਪਸ਼ੂਆਂ 'ਚ ਹੀ ਆਪਾਂ ਆਉਂਦੇ ਹਾਂ, ਪੰਜ ਨਹੀਂ ਨੇ, ਪੰਜ ਨਹੀਂ ਚਾਰ ਹੀ ਹੈ। ਬੰਦਾ ਵੀ ਸਰੀਰ ਕਰਕੇ ਪਸ਼ੂਆਂ ਦੇ ਸ਼੍ਰੇਣੀ 'ਚ ਹੀ ਆਉਂਦਾ। ਪਰ ਮਨੁੱਖ ਕਿਉਂ ਹੈ? ਇੱਕੋ ਕਾਰਨ ਹੈ, ਇਹਦੇ ਕੋਲ ਮਨ ਹੈ ਭਈ। ਪ੍ਰਾਪਤ ਮਨੁੱਖ ਦੇ ਹੋਈ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ। ਜਿਹੜੇ ਪਸ਼ੂ ਹੈ ਉਹਨਾਂ ਕੋਲ ਵਿਚਾਰ ਨਹੀਂ ਹੁੰਦਾ। ਜਿੰਨਾ ਕੁ ਤੁਸੀਂ ਸਿਖਾ ਦਿਓਗੇ ਕਿਸੇ ਕੁੱਤੇ ਨੂੰ ਸਿਖਾ ਦਿਓ, ਜਿੰਨਾ ਸਿਖਾ ਦਿਓਗੇ ਉਨਾ ਹੀ ਸਿੱਖਦਾ। ਟ੍ਰੇਨਿੰਗ ਕਰਾਉਣ ਵਾਲੇ ਕੁੱਤਿਆਂ ਨੂੰ ਟ੍ਰੇਨਡ ਕਰ ਦਿੰਦੇ ਆ, ਪਰ ਜਿੰਨਾ ਕੁ ਤੁਸੀਂ ਸਿਖਾਓਗੇ ਉਨਾ ਹੀ ਸਿੱਖਦਾ। ਜੇ ਤੁਹਾਨੂੰ ਬਹਿਣਾ ਸਿਖਾ ਦਿੱਤਾ ਉਹਨੂੰ ਬਹਿਣਾ ਹੀ ਸਿੱਖ ਜਾਂਦਾ, ਜਿੱਦਾਂ ਤੁਸੀਂ ਬੁਲਾਉਂਦੇ ਹੋ ਉਹਨਾਂ ਕੁ ਸਿੱਖ ਜਾਂਦਾ। ਪਰ ਉਹਨੂੰ ਆਪਣੇ ਆਪ ਫੁਰਦੀ ਨਹੀਂ ਅੰਦਰੋਂ। ਪਰ ਇੱਕ ਮਨੁੱਖ ਹੈ ਜਿਹਦੇ ਅੰਦਰੋਂ ਆਪਣੇ ਆਪ ਸਮਝ ਦਾ ਫੁਹਾਰਾ ਫੁੱਟਦਾ, ਉਹ ਵਿਚਾਰ ਨੇ ਬਸ। ਬੰਦਾ ਹੀ ਹੈ ਜਿਹੜਾ ਕੋਸ਼ਿਸ਼ ਕਰਦਾ, ਨਵੇਂ ਤੋਂ ਨਵੇਂ ਵਿਚਾਰ ਇਹਦੇ ਅੰਦਰ ਆ ਸਕਦੇ, ਤੇ ਵਿਚਾਰ ਕਰਕੇ ਹੀ ਅਸੀਂ ਮਨੁੱਖ ਹਾਂ। ਕਿਉਂਕਿ ਮਨੁੱਖ ਮਨ ਨੂੰ ਕਹਿੰਦੇ ਹਾਂ ਅਸੀਂ, ਤੇ ਮਨ ਮਤਲਬ ਵਿਚਾਰ, ਵਿਚਾਰਾਂ ਦਾ ਜਿਹੜਾ ਸੰਗ੍ਰਹਿ ਹੈ ਉਹਨੂੰ ਅਸੀਂ ਮਨ ਕਹਿੰਦੇ ਹਾਂ। ਤਾਂ ਕਰਕੇ ਜੇ ਵਿਚਾਰ ਹੀ ਮਰ ਗਏ ਤੇ ਮਨ ਹੀ ਮਰ ਗਿਆ, ਵਿਚਾਰ ਹੀ ਨਾ ਰਹੇ ਤੇ ਮਨ ਹੀ ਨਾ ਰਿਹਾ, ਮਨ ਨਾ ਰਿਹਾ ਤੇ ਮਨੁੱਖ ਕਾਹਦਾ ਰਿਹਾ, ਉਹ ਤੇ ਪਸ਼ੂ ਹੀ ਬਣ ਗਿਆ। ਤੇ ਹੁਣ ਅੱਜ ਦੇ ਯੁੱਗ ਵਿੱਚ, ਯੁੱਗ ਮਤਲਬ ਸਮਾਂ, ਹਰ ਯੁੱਗ ਯੁੱਗ ਭਗਤ ਉਪਾਇਆ, ਯੁੱਗ ਯੁੱਗ ਦਾ ਮਤਲਬ ਹੁੰਦਾ ਸਮੇਂ ਸਮੇਂ ਤੇ। ਜਿਵੇਂ ਅੱਜ ਸਾਡਾ ਸ਼ਬਦ ਪ੍ਰਚਲਿਤ ਹੈ ਵੀ ਟਾਈਮ ਟਾਈਮ ਨਾਲ, ਭਾਈ ਟਾਈਮ ਟਾਈਮ ਦੀਆਂ ਗੱਲਾਂ ਆਪਾਂ ਆਮ ਕਹਿੰਦੇ ਨਾ, ਸਾਡੇ ਚ ਆਪਾਂ ਸ਼ਬਦ ਇੱਦਾਂ ਵਰਤਦੇ, ਭਾਈ ਟਾਈਮ ਟਾਈਮ ਦੀ ਗੱਲ ਹੈ, ਜਾਂ ਇਹਨੂੰ ਆਪਾਂ ਇੱਦਾਂ ਕਹੋ ਸਮੇਂ ਸਮੇਂ ਦੀ ਗੱਲ ਹੈ। ਪੁਰਾਣੀ ਭਾਸ਼ਾ ਵਿੱਚ ਇਹ ਸ਼ਬਦ ਇੱਦਾਂ ਦਾ ਸੀ ਵੀ ਯੁੱਗ ਯੁੱਗ ਦੀ ਗੱਲ ਹੈ, ਯੁੱਗ ਸਮੇਂ ਨੂੰ ਕਹਿੰਦੇ ਹੈ। ਯੁੱਗ ਕੋਈ ਵੱਖਰੇ ਵੱਖਰੇ ਭਾਵੇਂ ਕਿ ਸਾਡੇ ਵਿੱਚ ਵੰਡ ਕੀਤੀ ਗਈ ਹੈ ਵੀ ਸਤਯੁੱਗ, ਦੁਆਪਰ, ਤ੍ਰੇਤਾ, ਕਲਯੁੱਗ, ਚਾਰ ਯੁੱਗ ਹੈ। ਪਰ ਗੁਰੂ ਜੀ ਕਹਿੰਦੇ ਬ੍ਰਾਹਮਣਾ, ਜਿਹੜਾ ਉਸ ਵੇਲੇ ਦਾ ਪੁਜਾਰੀ ਹੈ ਜਿਹਨੇ ਯੁੱਗ ਬਣਾਏ ਹੈ, ਯੁੱਗ ਬਣਾਏ ਗਏ ਹੈ। ਗੁਰੂ ਸਾਹਿਬ ਕਹਿੰਦੇ ਹੈ ਕਿੱਥੇ ਵੇਖਿਆ ਤੁਸੀਂ ਵੀ ਅੱਜ ਕਲਯੁਗ ਆ ਗਿਆ ਕਿਤੇ ਦੇਸ਼ ਨਾ ਆਇਆ ਸੁਣੀ ਸ਼ਬਦ ਆਪਾਂ ਪੜ੍ਹਦੇ ਨਾ ਇੱਕ ਦੋ ਪੰਕਤੀਆਂ ਸੁਣ ਲੈਂਦੇ ਹਾਂ ਫਿਰ ਗੱਲ ਕਲੀਅਰ ਹੋ ਜਾਂਦੀ ਚੰਗੀ ਤਰ੍ਹਾਂ ਕਹਿੰਦੇ ਕਿੱਥੇ ਵੇਖਿਆ ਕਲਯੁਗ ਆਇਆ ਬਾਹਰ ਕਿੱਥੇ ਕਲਯੁਗ ਆਉਂਦਾ ਹੈ ਇਹ ਤੇ ਤੁਸੀਂ ਬਣਾਇਆ ਹੈ ਵੀ ਸਤਯੁਗ ਹੈ ਦੁਆਪਰ ਗੁਰਬਾਣੀ 'ਚ ਇਹਦਾ ਨਾਮ ਆ ਜਾਂਦਾ ਸਾਨੂੰ ਇਹ ਲੱਗਦਾ ਵੀ ਬਾਣੀ ਵੀ ਮੰਨਦੀ ਹੈ ਇਹਨਾਂ ਗੱਲਾਂ ਨੂੰ ਵੀ ਸਤਯੁਗ ਵੀ ਹੁੰਦਾ ਹੈ ਫਿਰ ਤ੍ਰੇਤਾ ਹੁੰਦਾ ਹੈ ਦੁਆਪਰ ਹੁੰਦਾ ਹੈ ਬਾਣੀ ਨੇ ਇਹਦਾ ਜ਼ਿਕਰ ਕੀਤਾ ਹੈ ਪਰ ਰਿਜੈਕਟ ਕੀਤਾ ਹੈ ਜਿਵੇਂ ਹੁਣ ਮੰਨ ਲਓ ਮੈਂ ਇੱਥੇ ਨਾਮ ਲੈਦਾ ਵੀ ਸ਼ਰਾਬ ਤੁਸੀਂ ਜਾ ਕੇ ਗੱਲ ਕਰੋ ਵੀ ਦੁਆਨਾਂ ਵਿੱਚ ਤੇ ਆਪ ਸ਼ਰਾਬ ਦੀਆਂ ਗੱਲਾਂ ਚੱਲ ਰਹੀਆਂ ਨੇ ਵਾੜੀ ਕਿਵੇਂ ਹੋ ਗਈ ਮੈਂ ਸ਼ਬਦ ਇੰਨਾ ਮੇਰਾ ਕੱਟ ਲਓ ਤੁਸੀਂ ਵੀ ਸ਼ਰਾਬ ਤੇ ਤੁਸੀਂ ਕਹੋ ਸ਼ਰਾਬ ਦੀ ਗੱਲ ਤੇ ਦੁਆਨਾਂ 'ਚ ਵੀ ਹੋ ਰਹੀ ਹੈ ਮਾੜੀ ਕਿਵੇਂ ਹੋ ਗਈ ਪੂਰੀ ਗੱਲ ਤੇ ਮੇਰੀ ਸੁਣ ਲਓ ਪੂਰੀ ਗੱਲ ਇਹ ਹੈ ਸ਼ਰਾਬ ਪੀਣੀ ਸਿਹਤ ਲਈ ਹਨ ਪੂਰੀ ਗੱਲ ਤੇ ਮੇਰੀ ਇਹ ਹੈ ਨਾ ਸਾਡੀ ਪ੍ਰੋਬਲਮ ਪਤਾ ਕੀ ਹੈ ਜਿਵੇਂ ਹੁਣ ਮੰਨ ਲਓ ਆਪਾਂ ਜਪਜੀ ਸਾਹਿਬ 'ਚ ਪੜ੍ਹਦੇ ਹਾਂ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਹੁਣ ਸਿੱਧੇ ਇਹਦੇ ਅਰਥ ਪਤਾ ਕੀ ਹੈ ਜਿਹੜੇ ਕੀਤੇ ਜਾਂਦੇ ਹੈ ਹਿੰਦੂ ਧਰਮ ਜਿਹੜੇ ਪੁਰਾਣੇ ਧਰਮ ਹੈ ਉਦੋਂ ਇਹ ਮੰਨਿਆ ਜਾਂਦਾ ਹੈ ਵੀ ਇੱਕ ਦੇਵਤਾ ਹੈ ਜੀ ਬ੍ਰਹਮਾ ਜਿਹੜਾ ਸ੍ਰਿਸ਼ਟੀ ਨੂੰ ਪੈਦਾ ਕਰਦਾ ਜਿਹੜਾ ਵਿਸ਼ਨੂੰ ਹੈ ਉਹ ਸਾਰੀ ਸ੍ਰਿਸ਼ਟੀ ਨੂੰ ਰੋਜੀ ਦੇ ਰਿਹਾ ਧਿਆਨ ਨਾਲ ਸੁਣਿਓ ਤੇ ਤੀਜਾ ਦੇਵਤਾ ਉਹ ਹੈ ਜਿਹੜਾ ਸ਼ਿਵਜੀ ਕਹਿੰਦੇ ਜਿਹੜਾ ਖਤਮ ਕਰ ਦਿੰਦਾ ਇਹ ਤਿੰਨ ਬੰਦੇ ਹੈ ਇੱਕ ਪੈਦਾ ਕਰਦਾ ਇੱਕ ਰੋਜੀ ਦਿੰਦਾ ਇੱਕ ਮਾਰਦਾ ਤਿੰਨ ਦੀ ਡਿਊਟੀ ਲੱਗੀ ਹੋਈ ਹੈ ਅਲੱਗ ਅਲੱਗ ਤਿੰਨ ਬਣਾਏ ਨਾ ਤਾਂ ਕਰਕੇ ਫਿਰ ਕਿੰਨੇ ਸ਼ਿਵਜੀ ਦੇ ਮੰਦਿਰ ਬਣੇ ਕਿੰਨੇ ਵਿਸ਼ਨੂੰ ਜੀ ਦੇ ਮੰਦਿਰ ਬਣਾਏ ਗਏ ਫਿਰ ਪੁਜਾਰੀ ਪੂਜਾ ਕਰਨ ਵਾਲੇ ਥਾਲੀਆਂ ਘੁਮਾਉਣ ਵਾਲੇ ਉਹਨਾਂ ਨੇ ਆਪਣਾ ਆਪਣਾ ਬਣਾ ਲਿਆ ਹੁਣ ਗੁਰੂ ਸਾਹਿਬ ਦੇ ਆਉਣ ਤੋਂ ਪਹਿਲਾਂ ਇਹ ਚੱਲਦੇ ਆ ਤੇ ਜਦੋਂ ਹੁਣ ਆਪਣੇ ਵਰਗੇ ਬੰਦੇ ਨੇ ਜਦੋਂ ਬਾਣੀ ਸਮਝਣੀ ਸਾਡਾ ਧਿਆਨ ਇੱਧਰ ਘੱਟ ਹੈ ਫਿਰ ਜਦੋਂ ਇੱਦਾਂ ਸ਼ਬਦ ਆ ਜਾਣਾ ਹੈ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਤੇ ਆਪਣੇ ਮਨ 'ਚ ਫਿੱਟ ਹੋਜੂ ਗੱਲ ਵੀ ਗੱਲ ਤੇ ਇੱਦਾਂ ਹੀ ਹੈ ਵੇਖੋ ਬਾਣੀ 'ਚ ਤੇ ਲਿਖਿਆ ਹੋਇਆ ਲਿਖਿਆ ਵੀ ਜਪਜੀ ਸਾਹਿਬ 'ਚ ਰੋਜ਼ ਆਪਾਂ ਇਹ ਪੜ੍ਹਦੇ ਹਾਂ ਤੇ ਦਿਮਾਗ ਵਿੱਚ ਇੱਦਾਂ ਹੀ ਬਹਿ ਜੂ ਨਾ ਵੀ ਤਿੰਨ ਹੀ ਦੇਵਤੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਪਜੀ ਸਾਹਿਬ 'ਚ ਲਿਖਿਆ ਅਗਲੇ ਨੇ ਕਥਾ ਕਰਨ ਵਾਲੇ ਨੇ ਜਦੋਂ ਕਥਾ ਕਰਨੀ ਹੈ ਮੇਰੇ ਵਰਗਾ ਕੋਈ ਬਾਬਾ ਆ ਗਿਆ ਇੱਥੇ ਤੁਹਾਡੇ ਉਹਨੇ ਇੱਦਾਂ ਹੀ ਕਥਾ ਕਰਨੀ ਨਾ ਵੀ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਇੱਕ ਪੈਦਾ ਕਰਦਾ ਇੱਕ ਰੋਜੀ ਦਿੰਦਾ ਇੱਕ ਮਾਰਦਾ ਪਰ ਅਗਲੀ ਪੰਕਤੀ ਨਹੀਂ ਸਮਝੀ ਕਹਿੰਦੇ ਮੇਰਿਆ ਰੱਬਾ ਗੁਰੂ ਜੀ ਇਹ ਕਹਿ ਰਹੇ ਆ ਵੀ ਕਹਿੰਦੇ ਹੈ ਤਿੰਨ ਹੈ ਪਰ ਨਾ ਅਗਲੀ ਪੰਕਤੀ ਵਿੱਚ ਘੱਟਤਾ ਇਸ ਗੱਲ ਨੂੰ ਪਹਿਲਾਂ ਤੇ ਜੋ ਚੱਲਦਾ ਹੈ ਉਹਦੀ ਉਦਾਹਰਣ ਦੇ ਦਿੱਤੀ ਵੀ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਨਾ ਰੱਬਾ ਤੂੰ ਹੈ ਕੱਲਾ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ ਇੱਕ ਰੱਬ ਹੈ ਇੱਕ ਪਰਮਾਤਮਾ ਹੈ ਜਿਵੇਂ ਚਲਾ ਰਿਹਾ ਉਹੀ ਚਲਾ ਰਿਹਾ ਦੂਜੀ ਇੱਥੇ ਕੋਈ ਸ਼ਕਤੀ ਨਹੀਂ ਦੋ ਨਹੀਂ ਤਿੰਨ ਨਹੀਂ ਕੋਈ ਹੈ ਕਰਨ ਕਾਰਨ ਪ੍ਰਭ ਦੂਸਰ ਨਹੀਂ ਕੋਈ ਇੱਕੋ ਹੈ ਦੂਜਾ ਨਹੀਂ ਜਦੋਂ ਗੁਰੂ ਗ੍ਰੰਥ ਸਾਹਿਬ ਸ਼ੁਰੂ ਕਿੱਥੋਂ ਹੁੰਦੇ ਆ ਇੱਕ ਓੰਕਾਰ ਇੱਕ ਵੀ ਈੜੀ ਤੇ ਸਿਆਰੀ ਉੱਤੇ ਆਦਕ ਕੱਕਾ ਨਹੀਂ ਪਾਇਆ ਫਿਰ ਸਾਡੇ ਵਾਲਿਆਂ ਨੇ ਅਰਥ ਹੋਰ ਕੱਢ ਲੈਣੇ ਸਿਆਰੀ ਦਾ ਹੋਰ ਕੱਢ ਲੈਣਾ ਸੀ ਈੜੀ ਦਾ ਹੋਰ ਕੱਢ ਲੈਣਾ ਸੀ ਆਦਕ ਦਾ ਹੋਰ ਕੱਢ ਲੈਣਾ ਅੰਕ ਪਾਇਆ ਇੱਕ ਡਿਵਾਈਡ ਨਹੀਂ ਕਰ ਸਕਦੇ ਤੁਸੀਂ ਇੱਕ ਨੂੰ ਤੁਸੀਂ ਇਦਾਂ ਡਿਵਾਈਡ ਨਹੀਂ ਕਰ ਸਕਦੇ ਇੱਕ ਦਾ ਮਤਲਬ ਇੱਕ ਹੀ ਹੈ ਵੀ ਹੋਰ ਤੇ ਸਾਰੇ ਹੁਣ ਵੇਖੋ ਜਦੋਂ ਆਪਾਂ ਜਪਜੀ ਸਾਹਿਬ ਸ਼ੁਰੂ ਕਰਦੇ ਇੱਕ ਉਦੋਂ ਅੱਗੇ ਊੜਾ ਖੁੱਲੇ ਮੂੰਹ ਵਾਲਾ ਸਤਨਾਮ ਕਰਤਾ ਪੁਰਖ ਪਰ ਇੱਕ ਵੀ ਏਦਾਂ ਈੜੀ ਸਿਹਾਰੀ ਆਦਕ ਵੀ ਪੈ ਸਕਦਾ ਸੀ ਪਰ ਕਹਿੰਦੇ ਇਹ ਭੁਲੇਖਾ ਨਾ ਪੈ ਜੇ ਕਿਤੇ ਵੀ ਇੱਕ ਤੋਂ ਕਿਤੇ ਦੂਜੇ ਤੀਜੇ ਚੌਥੇ ਵੱਲ ਨਾ ਚਲੇ ਜਾਣ ਇੱਕ ਹੀ ਰਹਿਣਾ ਚਾਹੀਦਾ ਕਿਉਂਕਿ ਜੇ ਦੋ ਹੋ ਗਏ ਫਿਰ ਬੰਦਾ ਡਿਵਾਈਡ ਹੋ ਜਾਂਦਾ ਨਾ ਹੁਣ ਪਤੀ ਇੱਕ ਹੈ ਇੱਕ ਨਾਲ ਹੀ ਪਿਆਰ ਜੇ ਦੋ ਹੋਣਗੇ ਵੇਖੋ ਫਿਰ ਕਿੱਦਾਂ ਪ੍ਰੇਮ ਬਣ ਸਕਦਾ ਕਦੇ ਜ਼ਿੰਦਗੀ ਦੇ ਵਿੱਚ ਦੋ ਬੰਦੇ ਹੋਣ ਉਸ ਔਰਤ ਤੇ ਭਰੋਸਾ ਕਰੋਗੇ ਜਿਹੜੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਦੋ ਹੋਣ ਔਰਤਾਂ ਪ੍ਰੇਮ ਕਿਵੇਂ ਬਣ ਸਕਦਾ ਦੋ ਪਤੀ ਕਿੱਥੇ ਕਿੱਦਾਂ ਕਿੱਦਾਂ ਗੱਲ ਬਣੂ ਬਈ ਇੱਕ ਚਾਹੀਦਾ ਰੱਬ ਵੀ ਇੱਕ ਹੀ ਹੋਏਗਾ ਹੈ ਹੀ ਇੱਕ ਹੈ ਇੱਕੋ ਹੀ ਸ਼ਕਤੀ ਹੈ ਸਾਹਿਬ ਮੇਰਾ ਇੱਕੋ ਹੈ ਭਾਈ ਇੱਕੋ ਹੈ ਸਭਨਾ ਜੀਆਂ ਕਾ ਜਦੋਂ ਤੂੰ ਆ ਪੜਿਆ ਜਪਜੀ ਸਾਹਿਬ ਦੇ ਵਿੱਚ ਤੇ ਬਾਰ-ਬਾਰ ਪੜਿਆ ਫਿਰ ਇੱਕ ਲੇਖਾ ਕਿਵੇਂ ਪੈ ਗਿਆ ਵੀ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਇਹ ਪ੍ਰਾਣੀ ਭਾਸ਼ਾ ਹੈ ਪ੍ਰਾਣੇ ਲੋਕ ਇਦਾਂ ਮੰਨਦੇ ਹੈ ਪ੍ਰਾਣੇ ਵੇਲੇ ਚ ਇਦਾਂ ਹੀ ਮੰਨਦੇ ਹੁੰਦੇ ਸੀ ਤਾਂ ਕਰਕੇ ਭਾਈ ਅਸੀਂ ਇਹ ਮੰਨਦੇ ਹਾਂ ਗੁਰਮਤ ਇਹ ਕਹਿੰਦੀ ਹੈ ਵੀ ਇੱਕ ਹੈ ਦੋ ਤਿੰਨ ਚਾਰ ਨਹੀਂ ਨੇ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਹੀਂ ਤੇਰੇ ਤੋਂ ਬਿਨਾਂ ਕੋਈ ਸ਼ਕਤੀ ਨਹੀਂ ਇੱਕ ਹੀ ਰੱਬ ਫਿਰ ਤਿੰਨ ਕਿੱਦਾਂ ਹੋ ਤਾਂ ਕਰਕੇ ਜਦੋਂ ਆਪਾਂ ਹੌਲੀ ਹੌਲੀ ਸਮਝਣ ਲੱਗਾਂਗੇ ਦਿਮਾਗ 'ਚ ਬੈਠਣਗੀਆਂ ਗੱਲਾਂ ਫਿਰ ਵੀ ਹਾਂ ਇੱਦਾਂ ਇੱਕ ਹੈ ਤੇ ਇੱਕ ਨਾਲ ਪਿਆਰ ਕਰਨਾ ਪਿਆਰ ਕਿਵੇਂ ਕਰਨਾ ਹੈ ਉਹ ਸਾਰੇ ਪਾਸੇ ਵਿਆਪਕ ਹੈ ਤੇ ਸਾਡੇ ਵਿੱਚ ਵੀ ਹੈ ਤੇ ਆਪਣੇ ਵਿੱਚੋਂ ਉਹਨੂੰ ਪ੍ਰਗਟ ਕਰ ਲੈਣਾ ਧਿਆਨ ਨਾਲ ਸਮਝਿਓ ਆਪਣੇ ਵਿੱਚੋਂ ਉਹਨੂੰ ਪ੍ਰਗਟ ਕਰਨਾ ਹੈ ਤੇ ਪਰਮਾਤਮਾ ਆਪਣੇ ਆਪ ਵਿੱਚੋਂ ਪ੍ਰਗਟ ਕਿੱਦਾਂ ਹੁੰਦਾ ਹੈ ਪਰਮਾਤਮਾ ਦੇ ਗੁਣ ਪ੍ਰਗਟ ਹੁੰਦੇ ਹੈ ਰੱਬ ਨਹੀਂ ਪ੍ਰਗਟ ਹੁੰਦਾ ਪਰਮਾਤਮਾ ਦਾ ਸੁਭਾਅ ਬੰਦੇ ਦੇ ਵਿੱਚ ਆ ਜਾਂਦਾ ਹੈ ਜਿਵੇਂ ਆਪਾਂ ਕਈ ਵਾਰੀ ਕਿਸੇ ਨੂੰ ਕਹਿੰਦੇ ਆ ਨਾ ਵੀ ਜਮਾਂ ਹੀ ਆਪਣੇ ਪਿਓ ਤੇ ਗਿਆ ਇਹਦੀ ਸ਼ਕਲ ਭਾਵੇਂ ਨਹੀਂ ਮਿਲਦੀ ਪਰ ਅਕਲ ਇਹਦੀ ਪਿਓ ਵਾਲੀ ਹੋਈ ਹੈ ਸੁਭਾਅ ਮਿਲਣਾ ਹੁਣ ਫਿਰ ਆਪਾਂ ਇਹ ਵੇਖੋ ਧਿਆਨ ਨਾਲ ਸਮਝਿਓ ਬਈ ਪਹਿਲਾਂ ਆਪਾਂ ਇੱਕ ਜਿਹੜੀ ਪੰਗਤੀ ਸੁਣਨ ਲੱਗੇ ਸੀ ਇੱਕ ਵਾਰੀ ਸੁਣ ਲਈਏ ਫਿਰ ਗੱਲ ਅੱਗੇ ਕਰਦੇ ਆ ਪੰਗਤੀ ਇੱਕ ਵਾਰ ਸੁਣ ਲਓ ਵੀ ਕਿੱਥੇ ਵੇਖਿਆ ਕਿਤੇ ਦੇਖਿਆ ਕਲਯੁਗ ਆਇਆ ਇਤਿਹਾਸ ਤੇ ਕਹਿੰਦਾ ਵੀ ਕਲਯੁਗ ਗੁਰੂ ਨਾਨਕ ਨੂੰ ਮਿਲਿਆ ਸੁਣਿਓ ਬਈ ਇਤਿਹਾਸ ਕਹਿੰਦਾ ਹੈ ਵੀ ਗੁਰੂ ਨਾਨਕ ਨੂੰ ਕਲਯੁਗ ਐਦਾਂ ਬੰਦਾ ਬਣ ਕੇ ਆ ਕੇ ਮਿਲਿਆ ਪਰ ਗੁਰੂ ਸਾਹਿਬ ਗੁਰਬਾਣੀ 'ਚ ਕਹਿੰਦੇ ਆ ਕਲਯੁਗ ਕਿਸੇ ਨੂੰ ਮਿਲਦਾ ਹੀ ਨਹੀਂ ਕਹਿੰਦੇ ਵੇਖਿਆ ਕਿਤੇ ਐਵੇਂ ਗੱਪਾਂ ਮਾਰੀ ਜਾਂਦੇ ਹੋ ਕਲਯੁਗ ਆ ਗਿਆ ਕਹਿੰਦੇ ਬਾਹਰ ਨਹੀਂ ਕਲਯੁਗ ਆਉਂਦਾ ਬੰਦੇ ਦੇ ਅੰਦਰ ਕਲਯੁਗ ਆਉਂਦਾ ਕਲਯੁਗ ਦਾ ਜਨਮ ਕਿੱਥੇ ਹੁੰਦਾ ਨੋਟ ਕਰਿਓ ਕਲਯੁਗ ਦਾ ਜਨਮ ਹੁੰਦਾ ਹੈ ਕੱਲੀ ਕਾ ਜਨਮ ਚੰਡਾਲ ਕੇ ਘਰ ਹੋਈ ਕਲਯੁਗ ਦਾ ਜਨਮ ਚੰਡਾਲਾਂ ਦੇ ਘਰ ਹੁੰਦਾ ਹੈ ਚੰਡਾਲ ਮਤਲਬ ਚੰਡਾਲ ਬੰਦੇ ਆ ਜਿਹੜੇ ਉਹਨਾਂ ਦੇ ਕਹਿੰਦੇ ਘਰ ਮਤਲਬ ਅੰਦਰ ਹਿਰਦੇ 'ਚ ਉਹਨਾਂ ਦੇ ਅੰਦਰ ਉਹਨਾਂ ਦੇ ਦਿਮਾਗ ਵਿੱਚ ਅੰਦਰ ਕਹਿੰਦੇ ਕਲਯੁਗ ਆਉਂਦਾ ਹੈ ਬਾਹਰ ਕਿਤੇ ਕਲਯੁਗ ਨਹੀਂ ਆਉਂਦਾ ਬੰਦੇ ਦੇ ਅੰਦਰ ਕਲਯੁਗ ਆਉਂਦਾ ਹੈ ਤੇ ਕਲਯੁਗੀ ਬੰਦਾ ਜਿੱਥੇ ਚਲਿਆ ਗਿਆ ਸਮਝ ਲਓ ਉੱਥੇ ਹੀ ਕਲਯੁਗ ਆ ਗਿਆ ਜਿਹੜੇ ਘਰ ਕਲਯੁਗ ਜੰਮ ਪਿਆ ਕਲਯੁਗੀ ਜਿਹਦੇ ਅੰਦਰ ਆ ਗਿਆ ਕਲਯੁਗ ਬਸ ਸਮਝ ਲਓ ਉੱਥੇ ਹੀ ਕਲਯੁਗ ਆ ਜਾਂਦਾ ਬਾਹਰ ਕੋਈ ਕਲਯੁਗ ਨਹੀਂ ਹੁੰਦਾ ਬੰਦੇ ਦੇ ਅੰਦਰ ਇੱਕੋ ਹੀ ਥਾਂ ਜਿੱਥੇ ਕਲਯੁਗ ਆਉਂਦਾ ਹੈ ਉਹ ਹੈ ਬੰਦੇ ਦਾ ਅੰਦਰ ਬਾਹਰ ਨਹੀਂ ਬਾਹਰ ਇੱਕ ਪਰਮਾਤਮਾ ਹੈ ਸਾਰੇ ਪਾਸੇ ਸ਼ੈਤਾਨ ਇੱਕ ਜਗ੍ਹਾ ਹੀ ਪੈਦਾ ਹੁੰਦਾ ਹੈ ਉਹ ਹੈ ਬੰਦੇ ਦੇ ਦਿਮਾਗ 'ਚ ਦੂਜੀ ਸ਼ਕਤੀ ਨਹੀਂ ਬੰਦੇ ਦੇ ਅੰਦਰ ਪੈਦਾ ਹੁੰਦਾ ਉਹ ਵੀ ਇਨਸਾਨ ਦੇ ਅੰਦਰ ਪੈਦਾ ਹੁੰਦਾ ਹੈ ਸ਼ੈਤਾਨ ਬਾਹਰ ਕਿਸੇ ਅੰਦਰ ਪੈਦਾ ਨਹੀਂ ਹੁੰਦਾ ਬੰਦੇ ਦੇ ਅੰਦਰ ਸ਼ੈਤਾਨ ਪੈਦਾ ਹੁੰਦਾ ਬਾਕੀ ਤੇ ਇੱਕ ਹੀ ਹੈ ਸਾਰੇ ਪਾਸੇ ਉਹ ਸਾਡੇ ਵਾਲਾ ਜੇ ਪੈਦਾ ਹੋਣ ਉਹ ਹਟ ਜੇ ਨਾ ਗੱਲ ਬਣ ਜੇ ਇਤਿਹਾਸ ਕਹਿੰਦਾ ਹੈ ਗੁਰੂ ਨਾਨਕ ਨੂੰ ਕਲਯੁਗ ਮਿਲਿਆ ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿੱਥੇ ਵੇਖਿਆ ਕਲਯੁਗ ਆਇਆ ਉਹੀ ਧਰਤੀ ਹੈ ਉਹੀ ਚੰਦ ਹੈ ਉਹੀ ਤਾਰੇ ਹੈ ਉਹੀ ਬਨਸਪਤੀ ਹੈ ਬਾਹਰ ਤੇ ਕੁਛ ਵੀ ਨਹੀਂ ਬਦਲਿਆ ਤੂੰ ਕਹਿੰਦਾ ਯੁੱਗ ਬਦਲ ਗਿਆ ਜੀ ਯੁੱਗ ਬਦਲ ਗਿਆ ਯੁੱਗ ਕੀ ਬਦਲ ਗਿਆ ਬਾਹਰ ਤੇ ਕੁਛ ਵੀ ਨਹੀਂ ਬਦਲਦਾ ਲੋਕਾਂ ਦੇ ਜਦੋਂ ਸੁਭਾਅ ਬਦਲ ਗਏ ਸਮਝ ਲਓ ਉਦੋਂ ਯੁੱਗ ਬਦਲ ਗਿਆ ਲੋਕਾਂ ਦੇ ਸੁਭਾਅ ਬਦਲ ਗਏ ਜਦੋਂ ਸੁਭਾਅ ਬਦਲਦਾ ਯੁੱਗ ਬਦਲਦਾ ਬਾਹਰ ਕੋਈ ਯੁੱਗ ਨਹੀਂ ਬਦਲਦਾ ਆਹੀ ਕੁਝ ਸਾਰਾ ਕੁਝ ਜਿਵੇਂ ਚੰਦ ਤਾਰੇ ਹੈ ਨੇ ਏਦਾਂ ਹੀ ਰਹਿਣਗੇ ਸੁਣੋ ਇੱਕ ਵਾਰ
ਸੋਈ ਚੰਦ ਚੜੈ ਸੇ ਤਾਰੇ ਸੋਈ ਦਿਨ ਅਰ ਤਪਤ ਰਹੇ ਸਾ ਧਰਤੀ ਸੌ ਪੌਣ ਚੁਲਾਰੇ ਯੁਗ ਜੀ ਖੇਲੇ ਥਾਵ ਕੈਸੇ ਜੀਵਨ ਤਲਬ ਨਿਵਾ ਹੋਵੇ ਪਰਵਾਣਾ ਕਰ ਹੈ ਟਿਕਾਣਾ ਕਲ ਲੱਖਣ ਵਿਚਾਰ ਕਿਤੇ ਦੇਸ਼ ਨਾ ਆਇਆ ਸੁਣੀਏ ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਤਹਿ ਨਾਹੀ ਮਹਿਲ ਉਸਾਰ ਨਾ ਬੈਠਾ
ਬਸ ਇੰਨਾ ਸਮਝ ਲਿਓ ਸਾਰਾ ਕੁਝ ਉਹੀ ਰਹਿੰਦਾ ਆ ਬਾਹਰ ਕੁਛ ਨਹੀਂ ਬਦਲਦਾ ਬੰਦੇ ਦੇ ਅੰਦਰ ਬਦਲਦਾ ਹੈ ਆਪਣੀਆਂ ਤਲਬਾਂ ਤੇ ਕਾਬੂ ਕਰਨਾ ਪੈਣਾ ਹੈ। ਆਪਣੇ ਮਨ ਤੇ ਕੰਟਰੋਲ ਕਰ। ਜੇ ਕਲਯੁਗ ਪੈਦਾ ਹੁੰਦਾ ਤੇ ਚੰਡਾਲ ਦੇ ਘਰ ਪੈਦਾ ਹੁੰਦਾ ਹੈ, ਬੰਦੇ ਦੇ ਅੰਦਰ ਪੈਦਾ ਹੁੰਦਾ ਹੈ। ਬਾਹਰ ਕੋਈ ਕਲਯੁਗ ਨਹੀਂ ਆਉਂਦਾ, ਬੰਦੇ ਦੇ ਅੰਦਰ ਆਉਂਦਾ ਹੈ। ਕਲਯੁਗ ਦੇ ਵਿੱਚ ਇੱਕੋ ਹੀ ਭਗਤੀ ਪ੍ਰਧਾਨ ਹੈ। ਆਪਾਂ ਪੜ੍ਹਦੇ ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ
ਲਾਏ ਧਿਆਨਾ,
ਲਾਏ ਧਿਆਨਾ। ਕਹਿੰਦੇ ਕਲਯੁਗ ਦੇ ਵਿੱਚ ਕੀਰਤਨ ਪ੍ਰਧਾਨ ਹੈ। ਕੀਰਤਨ ਕਿਹੜਾ? ਜਿਹੜਾ ਸਾਜਾਂ ਨਾਲ ਹੋ ਰਿਹਾ, ਏਦਾਂ ਫਿਰ ਸਾਰੇ ਤੇ ਕਰ ਹੀ ਨਹੀਂ ਸਕਦੇ। ਇਹ ਕੀਰਤਨ ਸਾਰੇ ਤੇ ਨਹੀਂ ਕਰਦੇ ਨਾ। ਕੋਈ ਜੌਬ ਕਰਦਾ, ਕੋਈ ਘਰ ਦਾ ਕੰਮ ਕਰਦਾ, ਕੋਈ ਖੇਤੀਬਾੜੀ ਕਰਦਾ, ਹਰੇਕ ਵਾਜਾ ਲੈ ਕੇ ਕਿੱਥੇ ਬਹਿਜੂ? ਤੇ ਸਾਡੇ ਵਾਲੇ ਤੁਹਾਡੇ ਵਰਗੇ ਬੰਦਿਆਂ ਤੇ ਪ੍ਰਭਾਵ ਪਾ ਜਾਂਦੇ ਆ। ਉਹ ਕਹਿੰਦੇ ਆਹ ਕੀਰਤਨ ਕਰਦੇ ਆ, ਬਸ ਉਹ ਸਮਝ ਲਓ ਵੀ ਆਹੀ ਪ੍ਰਧਾਨ ਅਸਲੀ ਭਗਤੀ ਤੇ ਕਰਦੇ ਹੀ ਹੈ। ਤੇ ਤੁਹਾਡੇ ਵਰਗੇ ਬੰਦੇ ਸੋਚਦੇ ਆ ਯਾਰ ਬਾਬਿਆਂ ਨੂੰ ਹੀ ਮੱਥਾ ਟੇਕ ਲਓ, ਅਸੀਂ ਤੇ ਕਰ ਹੀ ਨਹੀਂ ਸਕਦੇ। ਆਖੋ ਸਤਨਾਮ। ਹੁਣ ਕਿਹੜਾ ਵਾਜਾ ਸਿੱਖੇ, ਕਿਹੜਾ ਖੜਤਾਲਾ ਲੈ ਕੇ ਕੀਰਤਨ ਕਰੇ ਵੀ ਸਾਨੂੰ ਤੇ ਆਉਂਦਾ ਹੀ ਨਹੀਂ। ਇੱਥੋਂ ਫਿਰ ਸ਼ੁਰੂਆਤ ਹੋ ਜਾਂਦੀ ਹੈ ਪਖੰਡ ਦੀ। ਇੱਥੋਂ ਪੂਜਾ ਸਟਾਰਟ ਹੁੰਦੀ ਹੈ, ਇੱਥੋਂ ਸ਼ੁਰੂਆਤ ਹੁੰਦੀ ਹੈ ਵੀ ਕੀਰਤਨੀਏ ਬੜੇ ਵੱਡੇ ਹੁੰਦੇ ਆ। ਬਾਣੀ 'ਚ ਲਿਖਿਆ ਕਲਯੁਗ ਮਹਿ ਕੀਰਤਨ ਪ੍ਰਧਾਨਾ। ਕੋਈ ਸ਼ੱਕ ਨਹੀਂ ਕੀਰਤਨ ਪ੍ਰਧਾਨ ਹੈ, ਪਰ ਤੁਹਾਨੂੰ ਕੀ ਪਤਾ ਮੇਰਾ ਮਨ ਕੀਰਤਨ ਕਰਦਾ ਕਿ ਨਹੀਂ ਕਰਦਾ? ਮੈਂ ਅੱਖਾਂ ਬੰਦ ਕਰਕੇ ਇੱਥੇ ਕੀਰਤਨ ਕਰ ਰਿਹਾ, ਮੇਰਾ ਮਨ ਕਰਦਾ ਕਿ ਨਹੀਂ ਕਰਦਾ? ਕੀ ਪਤਾ ਬਈ, ਮੈਂ ਤੁਹਾਨੂੰ ਵਿਖਾਉਣ ਲਈ ਅੱਖਾਂ ਬੰਦ ਕਰਕੇ ਬੈਠਾ ਹੋਵਾਂ, ਮੈਂ ਤੁਹਾਨੂੰ ਵਿਖਾਉਣ ਲਈ ਕਰਦਾ ਹੋਵਾਂ, ਤੁਹਾਨੂੰ ਸੁਣਾਉਣ ਲਈ ਕਰਦਾ, ਮੇਰਾ ਮਨ ਕੀਰਤਨ ਨਾ ਹੀ ਕਰਦਾ ਹੋਵੇ? ਮਨ ਕੀਰਤੀ ਕਰੇ, ਮਨ ਕਰੇ ਤੇ ਕੀ ਪਤਾ ਤੁਹਾਡੇ ਚ ਕਿਹੜਾ ਮੇਰਾ ਵੀਰ, ਕਿਹੜਾ ਰੱਬ ਦੀਆਂ ਸਿਫਤਾਂ ਹਰ ਵੇਲੇ ਕਰਦਾ, ਤੁਰਿਆ ਜਾਂਦਾ ਹੀ ਕਹਿ ਰਿਹਾ ਹੁੰਦਾ ਮੇਰਿਆ ਰੱਬਾ, ਕਿਵੇਂ ਚੰਦਰਮਾ ਚਾੜਿਆ, ਕਿਵੇਂ ਸੂਰਜ ਚਾੜਿਆ, ਕਿਵੇਂ ਧਰਤੀ ਬਣਾਈ ਹੈ, ਕਿਵੇਂ ਦਰਖਤ ਬਣਾਏ ਹੈ, ਕਿਵੇਂ ਆਕਸੀਜਨ ਪੈਦਾ ਕਰਤੀ, ਕਿਵੇਂ ਨਿਆਣੇ ਪੈਦਾ ਹੁੰਦੇ ਆ, ਕਿਵੇਂ ਮੇਰਿਆ ਮਾਲਕਾ ਗਰਮੀ ਤੋਂ ਸਰਦੀ ਆ ਜਾਂਦੀ, ਕਿਵੇਂ ਸਰਦੀ ਤੋਂ ਗਰਮੀ ਆ ਜਾਂਦੀ ਹੈ, ਤੇਰੇ ਰੰਗ ਬੜੇ ਕਮਾਲ ਦੇ ਆ, ਵੇਖੋ ਆਹ ਕਰ ਰਿਹਾ ਕੀਰਤੀ। ਜ਼ਰੂਰੀ ਨਹੀਂ ਬੋਲ ਕੇ ਦੱਸ ਰਿਹਾ ਹੋਵੇ, ਗਾ ਰਿਹਾ ਹੋਵੇ, ਏਦਾਂ ਸਿਫਤਾਂ ਹੀ ਕਰਦਾ ਤੁਰਿਆ ਜਾਂਦਾ। ਮਨ ਸਿਫਤਾਂ ਜਿਹਦੀਆਂ ਕਰਦਾ ਉਹ ਹੈ ਭਲੋ ਭਲੋ ਰੇ ਕੀਰਤਨੀਆਂ। ਏਦਾਂ ਜਿਹੜੇ ਬੰਦੇ ਬੜੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਕਹਿੰਦੇ ਬੜੇ ਤਰੀਕਿਆਂ ਨਾਲ ਭਾਂਤ ਭਾਂਤ ਨਾਲ ਕੋਈ ਖੜਤਾਲਾਂ ਜੋੜੀਆਂ ਤੇ ਗਾਉਂਦਾ, ਕੋਈ ਕੋਈ ਸੁਰੰਦਿਆਂ ਨਾਲ ਗਾਉਂਦਾ, ਕੋਈ ਬਾਜਿਆਂ ਨਾਲ ਗਾਉਂਦਾ, ਕੋਈ ਕਿਵੇਂ ਗਾਉਂਦਾ, ਕਹਿੰਦੇ ਬਥੇਰੀ ਦੁਨੀਆਂ ਤਰ੍ਹਾਂ ਤਰ੍ਹਾਂ ਗਾਉਂਦੀ ਆ। ਮੇਰਿਆ ਰੱਬਾ ਜੇ ਅੰਦਰ ਬੰਦੇ ਕਪਟ ਲਈ ਫਿਰਦੇ ਆ, ਕਹਿੰਦੇ ਫਿਰ ਤੂੰ ਕਿਸੇ ਤੇ ਨਹੀਂ ਭੇਜਦਾ, ਆਖੋ ਸਤਨਾਮ, ਤੂੰ ਨਹੀਂ ਭੇਜਦਾ। ਤੇ ਬਹੁਤੇ ਸਾਡੇ ਵਾਲੇ ਲਾਣਾ, ਜਿਹੜਾ ਸਾਡੇ ਵਾਲਾ ਹੈ ਬਹੁਤਾ ਸਾਡੇ ਵਾਲਾ ਲਾਣਾ ਕਪਟੀ ਹੈ। ਕੀਰਤਨੀਏ ਤੇ ਕਈ ਤੁਹਾਡੇ ਚ ਬੈਠੇ ਹੋਣਗੇ, ਸਵੇਰੇ ਨਾ ਦੁੱਧ ਪਾਉਣ ਲੱਗੇ ਕਹਿੰਦੇ ਨਾ ਯਾਰ ਕਿਸੇ ਦੀ ਸਿਹਤ ਨਾਲ ਖਿਲਵਾੜ ਨਾ ਕਰੀਏ, ਅਗਲੇ ਨੇ 50 ਰੁਪਏ ਦਿੱਤੇ ਨੇ ਕਾਹਨੂੰ ਪਾਣੀ ਪਾਉਣਾ ਹੈ, ਰੱਬ ਤੇ ਵੇਖਦਾ ਹੀ ਹੈ। ਆਹ ਕੀਰਤਨੀਆਂ, ਆਖੋ ਸਤਨਾਮ, ਆਹ ਕੀਰਤਨੀਆਂ। ਜਦੋਂ ਅਗਲੇ ਨੇ 200 ਰੁਪਈਆ ਸੌਦੇ ਵਾਲੀ ਦੁਕਾਨ ਤੇ ਦਿੱਤਾ, ਅਗਲਾ ਕਹਿੰਦਾ ਯਾਰ ਰਾਸ਼ਨ ਆਹ ਮਿਰਚਾਂ ਲੈਣ ਆਇਆ ਹੈ, ਇਹਦੇ ਵਿੱਚ ਹੋਰ ਹੀ ਮਿਲਾਵਟਾਂ ਕਾਹਨੂੰ ਪਾਈ ਫਿਰਦਾ, ਛੱਡ ਪਰੇ ਸਹੀ ਚੀਜ਼ ਦੇ ਦੇ। ਅਗਲੇ ਨੂੰ 200 ਰੁਪਈਆ ਦੇਣ ਲੱਗਿਆ, ਆਹ ਬੈਠਾ ਵੇਖੋ ਦੁਕਾਨ ਤੇ ਬੈਠਾ ਕੀਰਤਨੀਆਂ, ਵੇਖੋ ਕੀਰਤਨੀਆਂ ਫਿਰਦੇ। ਉਹ ਜਿਹੜਾ ਕਹਿੰਦਾ ਯਾਰ ਵੱਟ ਤੇ ਇੱਥੇ ਤੱਕ ਬਣਦੀ ਆ, ਮੈਂ ਹੋਰ ਹੀ ਗਾਂ ਲਈ ਜਾਂਦਾ ਟਰੈਕਟਰ ਖਿੱਚ ਕੇ, ਇੱਥੇ ਕੁ ਤੱਕ ਹੈ ਵੱਟ, ਕਾਹਨੂੰ ਵੱਢੀ ਜਾਂਦਾ ਓਏ, ਇੰਨਾ ਕੁ ਹੱਕ ਹੈ ਤੇਰਾ, ਪਟਵਾਰੀ ਨੇ ਨਿਸ਼ਾਨੀ ਇੱਥੇ ਲਾਈ ਸੀ, ਗਾਂ ਕਾਹਨੂੰ ਵਧੀ ਜਾਂਦਾ, ਆਹ ਹੈ ਟਰੈਕਟਰ ਤੇ ਬੈਠਾ ਕੀਰਤਨੀਆਂ। ਇਹਨੂੰ ਕੀਰਤੀ ਕਹਿੰਦੇ ਆ ਜਿਹਦਾ ਮਨ। ਪਿਆਰਿਓ ਇਹਨੂੰ ਮਨ ਦੀ ਕੀਰਤੀ ਕਹਿੰਦੇ ਆ। ਕਿਹੜੀ ਕਰੋਗੇ ਹੁਣ, ਸਾਡੇ ਵਾਲੀ ਕਿ ਤੁਹਾਡੇ ਵਾਲੀ? ਆਪਣੇ ਵਾਲੀ ਹੋਈ ਕਰ ਲਿਓ, ਆਹ ਤੇ ਰਹਿਣ ਦਿਓ, ਇਹ ਤੇ ਸਾਡੇ ਵਾਲਾ ਤੇ ਉਹ ਤਾਂ ਮਨ ਕਰੇ ਫਿਰ ਪ੍ਰਵਾਨ। ਜੇ ਮਨ ਕਰੇ ਤੁਹਾਡਾ, ਜੇ ਮਨ ਵੀ ਕਰੇ ਤੇ ਜੀਵ ਵੀ ਕਰੇ ਫਿਰ ਮਾੜੀ ਗੱਲ ਨਹੀਂ, ਜਿਵੇਂ ਸਾਡੇ ਗੁਰੂਆਂ ਨੇ ਕੀਤਾ, ਜਿਵੇਂ ਗੁਰੂ ਨਾਨਕ ਪਾਤਸ਼ਾਹ ਕਰਦੇ ਸੀ, ਜਿਵੇਂ ਗੁਰੂ ਅਰਜਨ ਦੇਵ ਕਰਦੇ ਸੀ, ਜਿਨ੍ਹਾਂ ਦੀ ਬਾਣੀ ਪੜ੍ਹਦੇ ਆ ਉਹ ਸਾਰੇ ਮਨੋਂ ਕਰਦੇ ਆ। ਪਰ ਅੱਜ ਤੇ ਸਾਡੇ ਦਾ ਬਿਜ਼ਨਸ ਬਣ ਗਿਆ ਏ, ਅੱਜ ਤੇ ਕੀਰਤਨ ਧੰਦਾ ਬਣ ਗਿਆ, ਧਰਮ ਤੇ ਬਣ ਗਿਆ ਧੰਦਾ। ਜਿੱਡਾ ਜਿੰਨਾ ਨੁਕਸਾਨ ਇਹਨਾਂ ਧੰਦੇ ਵਾਲਿਆਂ ਨੇ ਕੀਤਾ, ਇਹਨਾਂ ਤੇ ਕਿਸੇ ਨੇ ਵੀ ਨਹੀਂ ਕੀਤਾ। ਸਭ ਤੋਂ ਵੱਧ ਨੁਕਸਾਨ ਧਰਮ ਨੂੰ ਧੰਦਾ ਬਣਾਉਣ ਵਾਲਿਆਂ ਨੇ ਕੀਤਾ ਹੈ ਇਸ ਦੇਸ਼ ਦਾ, ਸਭ ਤੋਂ ਵੱਧ। ਨਕਲੀ ਧਰਮ ਨੇ, ਅਸਲੀ ਧਰਮ ਤੇ ਰੱਬ ਦੇ ਨਿਯਮ ਹੈ, ਪਰਮਾਤਮਾ ਦਾ ਬਣਾਏ ਹੋਇਆ ਨਿਯਮ, ਰੱਬ ਦਾ ਕਾਨੂੰਨ, ਇੱਕ ਹੀ ਧਰਮ ਹੈ, ਇੱਥੇ ਦੋ ਚਾਰ ਦਸ ਨਹੀਂ। ਪਰਮਾਤਮਾ ਤੇ ਪਰਮਾਤਮਾ ਦਾ ਬਣਾਇਆ ਹੋਇਆ ਕਾਨੂੰਨ ਇੱਕੋ ਹੀ ਧਰਮ ਜਿਹਨੂੰ ਕਹਿੰਦੇ ਆ ਸਗਲ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਹਰ ਕੋ ਨਾਮ ਜਪ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਜਪ ਮਤਲਬ ਸਮਝ ਨਾਮ ਮਤਲਬ ਰੱਬ ਦੀ ਹੋਂਦ ਪਰਮਾਤਮਾ ਦੇ ਨਿਯਮ ਸਮਝ ਪਰਮਾਤਮਾ ਦੇ ਨਿਯਮਾਂ ਨੂੰ ਸਮਝਣਾ ਹੀ ਪਰਮਾਤਮਾ ਨੂੰ ਜਪਣਾ ਹੈ ਹਰ ਕੋ ਨਾਮ ਜਪ ਪਰਮਾਤਮਾ ਦੇ ਨਿਯਮ ਸਮਝ ਕੇ ਨਿਰਮਲ ਕਰਮ ਸਹੀ ਕੰਮ ਕਰ ਸਹੀ ਕੰਮ ਕਰੀ ਚੱਲ ਬਸ ਤੂੰ ਰੱਬ ਦਾ ਸੱਚਾ ਭਗਤ ਬਣ ਕੇ ਰਹਿ ਰੱਬ ਦਾ ਭਗਤ ਬਣ ਕੇ ਰਹੀ ਇਹ ਗੁਰੂ ਜੀ ਨੇ ਸਾਨੂੰ ਸਾਨੂੰ ਇਹ ਸਿਖਾਇਆ ਆ ਪਰਮਾਤਮਾ ਦਾ ਸਿੱਖ ਬਣ ਕੇ ਰਹੀ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਕੇ ਚੱਲੀ ਤਾਂ ਕਰਕੇ ਹੁਣ ਜਦੋਂ ਪੰਗਤੀ ਆਉਣੀ ਹੈ ਵੀ ਕਲਯੁਗ ਬੰਦੇ ਦੇ ਕਿੱਥੇ ਜੰਮਦਾ ਹੈ ਜੀ ਅੰਦਰ ਤੇ ਇਹਨੂੰ ਦੂਰ ਕਰਨ ਲਈ ਕੀ ਕਰਨਾ ਪਊ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਆਪ ਤਰੇ ਸਗਲੇ ਕੁੱਲ ਤਾਰੇ ਹਰ ਦਰਗਹਿ ਪਤ ਸਿਉਂ ਜਾਏਗਾ ਜਿਹੜਾ ਬੰਦਾ ਪਰਮਾਤਮਾ ਦੀ ਕੀਰਤੀ ਕਰੂ ਪਰਮਾਤਮਾ ਦੇ ਗੁਣਾਂ ਨੂੰ ਗਾਊ ਪਰਮਾਤਮਾ ਦੇ ਨਿਯਮਾਂ ਨੂੰ ਸਮਝਦਾ ਹੈ ਉਹ ਅਸਲੀ ਕੀਰਤੀ ਹੈ ਕੀਰਤਨੀ ਹੈ ਉਹ ਕੀਰਤੀ ਕਰ ਰਿਹਾ ਹੈ ਰੱਬ ਦੀ ਇਹ ਪ੍ਰਧਾਨ ਭਗਤੀ ਹੈ ਕਹਿੰਦੇ ਉਹ ਬੰਦਾ ਫਿਰ ਕਲਯੁਗ ਚੋਂ ਨਿਕਲ ਜਾਂਦਾ ਕਿਉਂਕਿ ਉਹਦੇ ਔਗਣ ਖਤਮ ਹੋ ਜਾਂਦੇ ਹੈ ਪਰਮਾਤਮਾ ਦੇ ਨਿਯਮਾਂ ਨਾਲ ਇੱਕਮਿਕ ਹੋ ਗਿਆ ਪਰਮਾਤਮਾ ਨਾਲ ਇੱਕਮਿਕ ਹੋ ਗਿਆ ਹੁਣ ਵੇਖੋ ਨਾ ਆਪਾਂ ਜਿੱਦਾਂ ਸ਼ਨੀਵਾਰ ਮੈਂ ਪਰਮੇਸ਼ਰ ਦੁਆਰ ਵੀ ਦੀਵਾਨ ਵਿੱਚ ਇਹ ਬੇਨਤੀ ਕੀਤੀ ਸੀ ਜਿਹੜਾ ਬੰਦਾ ਮੰਨ ਲਓ ਹੁਣ ਕਿਸੇ ਦਾ ਕੈਨੇਡਾ ਦਾ ਵੀਜ਼ਾ ਲੱਗ ਜਾਏ ਸਾਡੇ ਨੌਜਵਾਨ ਦਾ ਬੰਦਾ ਕਵੇ ਮੈਂ ਕੈਨੇਡਾ ਨਾਲ ਇੱਕਮਿਕ ਹੋਣਾ ਚਾਹੁੰਦਾ ਕਿਵੇਂ ਹੋ ਜਿਵੇਂ ਹੁਣ ਆਪਣੇ ਆਮ ਰੱਬ ਨਾਲ ਇੱਕਮਿਕ ਹੋਵੋ ਕਿਵੇਂ ਹੋ ਸਾਡੇ ਕਹੀ ਜਾਂਦੇ ਨੇ ਸਾਰੀ ਰਾਤ ਵਾਹਿਗੁਰੂ 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 ਕਰੇਗਾ ਤਾਂ ਰੱਬ ਨਾਲ ਇੱਕਮਿਕ ਹੋ ਜਾਏਗਾ ਇਹ ਕਹਿੰਦੇ ਆ ਤੂੰ ਏਦਾਂ ਕਰ ਤੂੰ ਇੰਨੇ ਵਜੇ ਉੱਠੇਗਾ ਤਾਂ ਰੱਬ ਨਾਲ ਇੱਕਮਿਕ ਹੋ ਜਾਏਗਾ ਤੂੰ ਏਦਾਂ ਕਰੇਗਾ ਤਾਂ ਰੱਬ ਨਾਲ ਇੱਕਮਿਕ ਹੋ ਜਾਏਗਾ ਹੁਣ ਇਸ ਨੁਕਤੇ ਨੂੰ ਕਿਰਪਾ ਕਰਕੇ ਇੱਕ ਮਿੰਟ ਲਈ ਸਮਝਦੇ ਹਾਂ ਵੇਖੋ ਜੇ ਬੰਦਾ ਕੈਨੇਡਾ ਗਿਆ ਹੈ ਕੈਨੇਡਾ ਨਾਲ ਇੱਕਮਿਕ ਹੋਣਾ ਚਾਹੁੰਦਾ ਕੀ ਕਰੇ ਉਹ ਇੱਕੋ ਕੰਮ ਕਰੇ ਕੈਨੇਡਾ ਜਾ ਕੇ ਕੈਨੇਡਾ ਦੇ ਕਾਨੂੰਨ ਨੂੰ ਸਮਝ ਜੇ ਜਿਹੜਾ ਕਾਨੂੰਨ ਹੈ ਉੱਥੇ ਦਾ ਵੀ ਇੱਧਰ ਨੂੰ ਚੱਲਣਾ ਹੈ ਸੜਕ ਤੇ ਖਲਾਰਾ ਨਹੀਂ ਪਾਉਣਾ ਖੱਬੇ ਹੱਥ ਗੱਡੀ ਚਲਾਉਣੀ ਹੈ ਲਾਈਟਾਂ ਤੇ ਰੁਕਣਾ ਹੀ ਰੁਕਣਾ ਹੈ ਰੋਡ ਇੱਦਾਂ ਕ੍ਰ੾ਸ ਕਰਨੇ ਹੈ ਗਲਤ ਕੰਮ ਕੋਈ ਕਰਨਾ ਨਹੀਂ ਕਾਨੂੰਨ ਬੜਾ ਸਖਤ ਹੈ ਬਸ ਜਿਹੜਾ ਬੰਦਾ ਕਾਨੂੰਨ ਨਾਲ ਇੱਕਮਿਕ ਹੋ ਗਿਆ ਕੈਨੇਡਾ ਦੀ ਸਰਕਾਰ ਦੇ ਬਣਾਏ ਨਿਯਮਾਂ ਨਾਲ ਇੱਕਮਿਕ ਹੋ ਗਿਆ ਸਮਝ ਲਓ ਕੈਨੇਡਾ ਨਾਲ ਇੱਕਮਿਕ ਹੋ ਗਿਆ ਜੇ ਬੰਦਾ ਕਾਨੂੰਨ ਤੋੜਦਾ ਤੇ ਸਰਕਾਰ ਕੀ ਕਹੂ ਵੀ ਤੂੰ ਤੇ ਸਾਡੇ ਚਾਹ ਤੇ ਗਿਆ ਪਰ ਸਾਡੇ ਚ ਰਲਿਆ ਨਹੀਂ ਇਹੀ ਕਹਿਣਗੇ ਜੇ ਸਾਡੀ ਫੈਮਿਲੀ ਦਾ ਇੱਕਮਿਕ ਵੇਖੋ ਕੋਈ ਨਵੀਂ ਨੂੰਹ ਆਈ ਵਿਆਹੀ ਨਵੀਂ ਨੂੰਹ ਆਈ ਹੈ ਵਿਆਹੀ ਉਹ ਸਾਡੇ ਪਰਿਵਾਰ ਨਾਲ ਇੱਕਮਿਕ ਹੋਣਾ ਚਾਹੁੰਦੀ ਹੈ ਕਿਵੇਂ ਹੋ ਭਲਾ ਫਿਰ ਜੋ ਸਾਡਾ ਕਾਨੂੰਨ ਹੈ ਘਰ ਦਾ ਬਣਿਆ ਹੋਇਆ ਸਾਡੇ ਨਿਯਮ ਬਣੇ ਹੁੰਦੇ ਹੈ ਸਾਡਾ ਨਿਯਮ ਬਣਿਆ ਵੀ ਗੁਰਦੁਆਰੇ ਜਾਣਾ ਹੈ ਪਾਠ ਕਰਦੇ ਹਾਂ ਆਹ ਏਦਾਂ ਕਰਨਾ ਹੈ ਆਹ ਏਦਾਂ ਕਰਨਾ ਹੈ ਇੰਨੇ ਕੁ ਵਜੇ ਉੱਠ ਪੀਦਾ ਆਹ ਹੁਣ ਸਾਡੇ ਘਰ ਦਾ ਸਾਰਾ ਸਿਸਟਮ ਬਣਿਆ ਜੇ ਨੂੰਹ ਧੀ ਆਈ ਤੇ ਆ ਕੇ ਉਸ ਨਿਯਮਾਂ ਦੇ ਮੁਤਾਬਕ ਹੀ ਢਲ ਗਈ ਆਪਾਂ ਕਹਿੰਦੇ ਹਾਂ ਸਾਡੇ ਟੱਬਰ ਦੇ ਵਿੱਚ ਇਹ ਤਾਂ ਇਹ ਤੇ ਪਤਾ ਹੀ ਨਹੀਂ ਲੱਗਿਆ ਵੀ ਬਗਾਨੀ ਆਈ ਹੈ ਤੇ ਸਾਡੇ ਚ ਇੱਕਦਮ ਹੀ ਇੱਕਮਿਕ ਹੋ ਗਈ ਤੇ ਜਿਹੜੀ ਉਲਟ ਜੀ ਚੱਲੀ ਜਾਵੇ ਵੀ ਆਪਾਂ 4 ਵਜੇ ਉੱਠਦੇ ਹਾਂ ਉਹ ਕਵੇ ਮੈਂ ਤਾਂ 9 ਵਜੇ ਉੱਠੂ ਏਦਾਂ ਇੱਕਮਿਕ ਹੋਵੇ ਨਾ ਆਪਾਂ ਕਹਿੰਦੇ ਹਾਂ ਵੀ ਆ ਤੇ ਗਈ ਪਰ ਸਾਡੇ ਪਰਿਵਾਰ ਚ ਨਾ ਇਹ ਮਿਲੀ ਏਦਾਂ ਹੀ ਹੋ ਗਿਆ ਮਿਲੀ ਨਹੀਂ ਜੇ ਜੇ ਸਾਡੇ ਟੱਬਰ ਦਾ ਜਿਹੜਾ ਨਿਯਮ ਬਣਾਏ ਹੁੰਦੇ ਆ ਜਿਹੜਾ ਬੰਦਾ ਨਿਯਮਾਂ ਵਿੱਚ ਇੱਕਮਿਕ ਹੋ ਗਿਆ ਬਸ ਮਿਲ ਗਿਆ ਆਪਾਂ ਕਈ ਵਾਰ ਕਹਿੰਦੇ ਸਾਡੇ ਨਾਲ ਮਨ ਜਿਹਾ ਨਹੀਂ ਮਿਲਿਆ ਇਸ ਬੰਦੇ ਆ ਤੇ ਗਿਆ ਸਾਡੇ ਨਾਲ ਮਨ ਨਹੀਂ ਮਿਲਾਇਆ ਮੇਰੀ ਬੇਨਤੀ ਨੂੰ ਸਮਝਿਓ ਰੱਬ ਦੇ ਬਣਾਏ ਨਿਯਮਾਂ ਨਾਲ ਇੱਕਮਿਕ ਹੋ ਜਾਓ ਸਮਝ ਲਓ ਤੁਸੀਂ ਰੱਬ ਨਾਲ ਇੱਕਮਿਕ ਹੋ ਗਏ ਜੇ ਰੱਬ ਦੇ ਨਿਯਮਾਂ ਨਾਲ ਤੁਸੀਂ ਇੱਕਮਿਕ ਨਾ ਹੋਏ ਤੇ ਇੱਕਮਿਕ ਫਿਰ ਕਿਵੇਂ ਮੰਨ ਲਈਏ ਤੂੰ ਤੂੰ ਬੈਠਾ ਜਿੰਨਾ ਮਰਜ਼ੀ ਰੱਬ ਰੱਬ ਕਰੀ ਜਾ ਕਾਨੂੰਨ ਦੇ ਇੱਕਮਿਕ ਹੋਇਆ ਨਾ ਨਿਯਮ ਤੇ ਮੰਨਿਆ ਨਾ ਬੈਠਾ ਕਹੀ ਜਾਇਆ ਕਰ ਕੈਨੇਡਾ ਬਹੁਤ ਵਧੀਆ ਕੈਨੇਡਾ 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 ਲਜੀਬ ਤੋਂ ਅੱਖਾਂ ਬੰਦ ਕਰਕੇ ਕਹੀ ਜਾ ਤੇ ਸੜਕਾਂ ਤੇ ਗੰਦ ਪਾਉਂਦਾ ਰਹੇ ਕੈਨੇਡਾ ਦਾ ਕਾਨੂੰਨ ਕੋਈ ਮੰਨ ਨਹੀਂ ਨਾ ਆਪਾਂ ਕਹਾਂਗੇ ਸਵਾਹ ਤੇਰਾ ਜੀਭ ਤੋਂ ਬੋਲਣ ਨੂੰ ਤੇਰੇ ਨੂੰ ਕੀ ਕਰੀਏ ਜੀਭ ਤੋਂ ਰੱਟੇ ਲਾਈ ਜਾਂਦਾ ਵੀ ਬਹੁਤ ਵਧੀਆ ਮਨ ਵੀ ਕਾਨੂੰਨ ਨੂੰ ਸਮਝਦਾ ਤੇ ਹੈ ਨਹੀਂ ਮੰਨਦਾ ਤੇ ਹੈ ਨਹੀਂ ਫਿਰ ਇੱਕ ਮਿਕ ਕਿਵੇਂ ਹੋਇਆ ਇਸੇ ਤਰ੍ਹਾਂ ਪਰਮਾਤਮਾ ਦੇ ਕਾਨੂੰਨ ਨੂੰ ਨਿਯਮ ਨੂੰ ਸਮਝੋ ਤੇ ਉਹਦੇ ਨਾਲ ਇੱਕ ਮਿਕ ਹੋ ਜਾਓ ਇਹ ਰੱਬ ਨਾਲ ਇੱਕ ਮਿਕ ਹੋਣਾ ਹੈ ਰੱਬ ਦਾ ਰੱਬ ਕੀ ਹੈ ਰੱਬ ਦਾ ਨਿਯਮ ਸਾਡੇ ਸਾਹਮਣੇ ਰੱਬ ਦਾ ਸਰੂਪ ਕੀ ਹੈ ਪਰਮਾਤਮਾ ਕਿੱਥੇ ਕਿ ਦਿਸਦਾ ਕਿਵੇਂ ਦਿਸਦਾ ਅੱਖਾਂ ਕਿਵੇਂ ਬੰਦ ਕਰੀਏ ਕਿਹੜੀਆਂ ਲਾਈਟਾਂ ਵੇਖੀਏ ਕਿਵੇਂ ਅੰਦਰੋਂ ਕੋਈ ਵਾਜੇ ਬੂਝੇ ਸੁਣਦੇ ਆ ਸਾਡੇ ਵਾਲੇ ਜੋਗੀਆਂ ਵਾਲੇ ਸੁਣਾਈ ਜਾਂਦੇ ਆ ਪੱਖੋ ਵਾਲ ਸੁਣਾਇਆ ਸੀ ਤੁਹਾਨੂੰ ਸਾਡੇ ਵਾਲੇ ਜੋਗੀਆਂ ਵਾਲੇ ਵਾਜੇ ਸਭੀ ਵਾਜੇ ਸੁਣਦੇ ਆ ਮੈਂ ਕੌਣ ਲੱਗ ਜਾਂਦੀ ਹੈ ਬੰਦੇ ਨੂੰ ਲਾਈਟਾਂ ਦਿਸਣ ਲੱਗ ਪੈਂਦੀਆਂ ਸਾਡੇ ਤੇ ਇਹ ਕਹਿੰਦੇ ਆ ਜੇ ਇਹ ਕੁਝ ਸਿੱਖਣਾ ਹੋਵੇ ਤੇ ਪਹਾੜਾਂ 'ਚ ਚੜ੍ਹ ਜਾਓ ਜੋਗੀਆਂ ਨੂੰ ਇਹ ਬਹੁਤ ਕੁਝ ਆਉਂਦਾ ਹੈ ਸਾਡੇ ਵਾਲੇ ਬਾਬਿਆਂ ਨੇ ਤੇ ਇਹਦੀ ਨਕਲ ਕੀਤੀ ਹੈ ਕਾਪੀ ਕੀਤੀ ਹੈ ਇਹਦੀ ਇਹ ਜੋਗੀਆਂ ਵਾਲਾ ਜਪ ਤਪ ਹੈ ਗੁਰਮਤ ਵਾਲਾ ਨਹੀਂ ਗੁਰੂ ਦੀ ਮਤ ਇਹਦਾ ਖੰਡਨ ਕਰਦੀ ਹੈ ਇਹ ਜੋਗੀਆਂ ਵਾਲਾ ਨਹੀਂ ਕਰਾਇਆ ਸਾਨੂੰ ਵੀ ਜੋਗੀਆਂ ਵਾਂਗੂ ਤੂੰ ਲਾ ਕੇ ਸਮਾਧੀਆਂ ਤੇ ਚੜਿਆ ਰਹਿ ਪਹਾੜਾਂ ਦੇ ਵਿੱਚ ਏਦਾਂ ਨਹੀਂ ਕਿਹਾ ਸਾਨੂੰ ਸਾਨੂੰ ਸਮਝਾਇਆ ਕੁਝ ਹੋਰ ਸੀ ਤੇ ਸਮਝ ਕੁਝ ਹੋਰ ਰਹੇ ਹਾਂ ਏਦਾਂ ਕਹਿੰਦੇ ਨਾਮ ਥੋੜਾ ਹੁੰਦਾ ਵੀ ਜਿੱਦਾਂ ਤੂੰ ਕਹੇ ਵੀ ਜੀਵ ਨਾਲ ਹੀ ਵਾਹਿਗੁਰੂ ਕਰਕੇ ਗੱਲ ਬਣ ਜੂ ਉਦਾਂ ਜਿਵੇਂ ਹੁਣ ਆਪਾਂ ਵੀ ਕਰਕੇ ਹਟੇ ਆ ਥੋੜਾ ਚਿਰ ਆਪਾਂ ਵੀ 10 ਮਿੰਟ ਲਾਏ ਸੀ ਨਾ ਵੀ ਵਾਹਿਗੁਰੂ 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 ਪਿਆਰਿਓ ਆਪਣੇ ਆਪ ਨੂੰ ਹਿਪਨੋਟਾਈਜ਼ ਕਰਨ ਵਾਸਤੇ ਥੌਟ ਮੈਡੀਟੇਸ਼ਨ ਸਭ ਤੋਂ ਬੈਸਟ ਹੈ ਆਪਣੇ ਆਪ ਨੂੰ ਹਿਪਨੋਟਾਈਜ਼ ਕਰਨ ਲਈ ਇਕਾਗਰ ਕਰਨ ਲਈ ਸਮੋਹਿਤ ਕਰਨ ਲਈ ਤੁਸੀਂ ਲਾਈਟ ਮੈਡੀਟੇਸ਼ਨ ਸਾਊਂਡ ਮੈਡੀਟੇਸ਼ਨ ਥੌਟ ਮੈਡੀਟੇਸ਼ਨ ਜਿੰਨੇ ਤਰ੍ਹਾਂ ਦੇ ਮਰਜ਼ੀ ਕਰ ਲਓ ਬਹੁਤ ਮੈਂ ਵੀ ਕੀਤੇ ਆ ਕਰ ਕਰਕੇ ਵੇਖੇ ਆ ਬੜਾ ਤਜਰਬਾ ਇਸ ਗੱਲ ਦਾ ਬਾਬਿਆਂ 'ਚ ਰਿਹਾ 12 ਸਾਲ ਮੈਨੂੰ ਪਤਾ ਹੈ ਵੀ ਆਹ ਕੀ ਹੁੰਦਾ ਹੈ ਇਹਨੂੰ ਕੀ ਕਹਿੰਦੇ ਆ ਇਹਨੂੰ ਕੀ ਕਹਿੰਦੇ ਆ ਇਹਨੂੰ ਕੀ ਕਹਿੰਦੇ ਆ ਸਾਰਾ ਕਰ ਕਰਕੇ ਵੇਖਿਆ ਐਵੇਂ ਥੋੜਾ ਕਹਿ ਰਿਹਾ ਸਟੇਜ ਤੇ ਮੈਨੂੰ ਪਤਾ ਹੈ ਵੀ ਇਹਨੂੰ ਆਹ ਕਹਿੰਦੇ ਆ ਇਹਨੂੰ ਆਹ ਕਹਿੰਦੇ ਆ ਪਰ ਇਹ ਗੱਲ ਗਰੰਟੀ ਹੈ ਐਕਸਰਸਾਈਜ਼ ਹੈ ਮਾਈਂਡ ਦੀ ਪਰ ਇਹਦਾ ਮਤਲਬ ਇਹ ਨਹੀਂ ਕਿ ਬੰਦਾ ਬ੍ਰਹਮ ਗਿਆਨੀ ਹੋ ਜਾਂਦਾ ਆ ਖੋ ਸਕਦਾ ਹਾਂ ਹਾਂ
ਸ੍ਰੀ ਵਾਸ
ਇਹਦਾ ਮਤਲਬ ਇਹ ਨਹੀਂ ਇਹ ਨਹੀਂ ਮਤਲਬ ਇਹਦਾ ਵੀ ਬੰਦਾ ਬ੍ਰਹਮ ਗਿਆਨੀ ਹੋ ਜਾਂਦਾ ਅਸਲ ਵਿੱਚ ਇਹਨਾਂ ਤਰੀਕਿਆਂ ਨਾਲ ਗੱਲ ਨਹੀਂ ਕਹਿੰਦੇ ਬਣਦੀ ਲੋਕਾਂ ਵਿੱਚ ਗੱਲਾਂ ਚੱਲਣਗੀਆਂ ਵੀ ਬੰਦਾ 3 ਵਜੇ ਐ ਬਹਿ ਜਾਂਦਾ ਅੱਖਾਂ ਕਰ ਲੈਂਦਾ ਬੰਦ ਵੇਖਿਓ ਐ ਲੱਗੂ ਵੀ ਰੱਬ ਦਾ ਵਾਲਾ ਵੱਡਾ ਦਾਸ ਹੈ ਹਰ ਜੀਓ ਨਾਮ ਪਰਿਓ ਰਾਮਦਾਸ ਮੇਰਿਆ ਰੱਬਾ ਮੇਰਾ ਨਾਮ ਤੇ ਬਹਿ ਗਿਆ ਵੀ ਰੱਬ ਦਾ ਬੜਾ ਵੱਡਾ ਦਾਸ ਹੈ ਪਰ ਪਤਾ ਪੁਤਾ ਮੈਨੂੰ ਕੱਖ ਨਹੀਂ ਸੁਣਿਓ ਸਤਿਗੁਰੂ ਦੀ ਬਾਣੀ ਕਹਿੰਦੀ ਕਹਿੰਦੇ ਪਤਾ ਪੁਤਾ ਮੈਨੂੰ ਕੱਖ ਨਹੀਂ ਲੋਕਾਂ 'ਚ ਮੇਰਾ ਨਾਮ ਚੱਲ ਪਿਆ ਵੀ ਬੜਾ ਭਗਤ ਹੈ ਯਾਰ ਇਹ ਤੇ ਐ ਰਾਮ ਵਾਹਿਗੁਰੂ 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 ਰਾਮ 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 ਕਰਦਾ ਹੈ ਹਰ ਅਰਾਧਨਾ ਜਾਨਾ ਰੇ ਮੈਨੂੰ ਰੱਬ ਨੂੰ ਅਰਾਧਨਾ ਤੇ ਆਇਆ ਨਹੀਂ ਤੇ ਮੈਂ ਜੀਵ ਤੋਂ ਕਰਦਾ ਰਿਹਾ ਹਰ ਹਰ ਗੁਰ ਗੁਰ ਕਰਤਾ ਰੇ ਮੈਂ ਜੀਵ ਤੋਂ ਹਰੀ ਹਰੀ ਗੁਰੂ ਗੁਰੂ ਕਰਦਾ ਰਿਹਾ ਲੋਕਾਂ ਵਿੱਚ ਮੇਰਾ ਨਾਮ ਪੈ ਗਿਆ ਹਰ ਜੀਓ ਨਾਮ ਪਰਿਓ ਰਾਮਦਾਸ ਲੋਕਾਂ 'ਚ ਤੇ ਬੱਲੇ ਬੱਲੇ ਬਣ ਗਈ ਮੇਰੀ ਟੌਹਰ ਬਣ ਗਈ ਪੂਰੀ ਵੀ ਰੱਬ ਦਾ ਬੜਾ ਵੱਡਾ ਭਗਤ ਹੈ ਪਰ ਮੈਨੂੰ ਅਸਲ ਗੱਲ ਦਾ ਪਤਾ ਨਹੀਂ ਲੱਗਿਆ ਹੁਣ ਦੱਸੋ ਪਿਆਰਿਓ ਜਿਵੇਂ ਹੁਣ ਮੈਂ ਇੱਥੇ ਵਾਹਿਗੁਰੂ ਕਰਦਾ ਸੀ ਜੇ ਅਸੀਂ ਲੱਗੇ ਹੀ ਰਹੀਏ 2 ਘੰਟੇ 3 ਘੰਟੇ ਭਲਾ ਇਲਾਕੇ ਵਿੱਚ ਗੱਲਾਂ ਹੋਣਗੀਆਂ ਨੇ ਵੀ ਨਾਮ ਬਹੁਤ ਜਪਦੇ ਨੇ ਦੱਸੋ ਦੱਸੋ ਪਿਆਰਿਓ ਦੀਵਾਨ ਆਪਾਂ ਲਾਉਂਦੇ ਹਾਂ ਐਂ ਚੱਲਣ ਦਿਓ ਵੀ ਵਾਹਿਗੁਰੂ 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 ਲੱਗੇ ਹੀ ਰਹਿੰਦੇ ਹਾਂ 3-4 ਘੰਟੇ ਅੱਜ ਲਾ ਦਿੰਦੇ ਹਾਂ 3 ਕੱਲ੍ਹ ਨੂੰ ਲਾ ਦਾਂਗੇ 3 ਪਰਸੋਂ ਨੂੰ ਇਲਾਕੇ ਵਿੱਚ ਤੇ ਕਹਿਣਗੇ ਕਿ ਬਾਬਾ ਜੀ ਤੇ ਨਾਮ ਹੀ ਬਹੁਤ ਜਪਾਉਂਦੇ ਨੇ ਬੱਲੇ ਬੱਲੇ ਹੋਊ ਕਿ ਨਹੀਂ ਹੋਊ ਰੱਬ ਦੇ ਬਹੁਤ ਵੱਡੇ ਭਗਤ ਨੇ ਤੇ ਯਾਰ ਭਗਤੀ ਤੋਂ ਬਿਨਾਂ ਹੋਰ ਕੋਈ ਗੱਲ ਹੀ ਨਹੀਂ ਕਰਦੇ ਨਾਮ ਹੀ ਜਪੀ ਜਾਂਦੇ ਨੇ ਬਸ ਜਦੋਂ ਆ ਕੇ ਵਾਜਾ ਫੜ ਲਿਆ ਪਰ ਨਾਮ ਹੀ ਜਪਾਇਆ ਨਾਲੇ ਆਪ ਜਪਦੇ ਨੇ ਨਾਲੇ ਸੰਗਤਾਂ ਨੂੰ ਜਪਾਉਂਦੇ ਆ ਬਣ ਗਈ ਨਾ ਟੌਰ ਪੂਰੀ ਸਾਰੇ ਪਾਸੇ ਕਹਿਣਗੇ ਵੀ ਬਹੁਤ ਨਾਮ ਜਪਦੇ ਆ ਬਹੁਤ ਨਾਮ ਜਪਦੇ ਆ ਕਹਿੰਦੇ ਨਾਮ ਤੇ ਬਣ ਜੂ ਤੁਹਾਡਾ ਵੀ ਬੜਾ ਨਾਮ ਜਪਦਾ ਹੈ ਲੋਕੀ ਐਂ ਕਹਿਣਗੇ ਪਰ ਸੱਚੇ ਪਾਤਸ਼ਾਹ ਮੇਰਿਆ ਰੱਬਾ ਮੈਨੂੰ ਪਤਾ ਕੱਖ ਨਹੀਂ ਲੱਗਿਆ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਕਰੋੜਾਂ ਬ੍ਰਹਿਮੰਡਾਂ ਦਾ ਠਾਕੁਰ ਹੈ ਜਿਹੜਾ ਮਾਲਕ ਹੈ ਸਾਡਾ ਸਾਰਿਆਂ ਦਾ ਸਰਬ ਜੀਆਂ ਕਾ ਦਾਤਾ ਰੇ ਪ੍ਰਤਪਾਲੈ ਨਿਤ ਸਾਰ ਸੰਭਾਲੈ ਉਹ ਸਾਨੂੰ ਪਾਲਦਾ ਹੈ ਉਹ ਸਾਨੂੰ ਸੰਭਾਲਦਾ ਹੈ ਪਰ ਮੈਂ ਕਮਲੇ ਨੇ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਮੈਂ ਕਮਲੇ ਨੇ ਰੱਬ ਦਾ ਗੁਣ ਕੋਈ ਨਹੀਂ ਜਾਣਿਆ ਰੱਬ ਦੇ ਨਿਯਮ ਨੂੰ ਮੈਂ ਕੋਈ ਨਹੀਂ ਸਮਝਿਆ ਰੱਬ ਦਾ ਕਾਨੂੰਨ ਮੈਂ ਕੋਈ ਨਹੀਂ ਸਮਝਿਆ ਰੱਬ ਦੀ ਮਰਿਆਦਾ ਨੂੰ ਮੈਂ ਕੋਈ ਫੋਲੋ ਨਹੀਂ ਕੀਤਾ ਮੈਂ ਲੱਗ ਪਿਆ ਵਾਹਿਗੁਰੂ ਰਾਮ ਰਾਮ ਮਾਲਾ ਫੜ ਕੇ ਹਰ ਅਰਾਧਨਾ ਜਾਨਾ ਰੇ ਅਰਾਧਨਾ ਮੈਨੂੰ ਕੋਈ ਨਾ ਆਇਆ ਹਰ ਹਰ ਗੁਰ ਗੁਰ ਕਰਤਾ ਰੇ ਹਰੀ ਹਰੀ ਗੁਰੂ ਗੁਰੂ ਕਰੀ ਗਿਆ ਮੇਰਾ ਨਾਮ ਪੈ ਗਿਆ ਹਰ ਜੀਓ ਨਾਮ ਪਰਿਓ ਰਾਮਦਾਸ ਨਾਮ ਮੇਰਾ ਪੈ ਗਿਆ ਪਤਾ ਮੈਨੂੰ ਕੱਖ ਨਹੀਂ ਸਾਡਾ ਸਾਰਿਆਂ ਦਾ ਬਹੁਤਿਆਂ ਦਾ ਹਾਲ ਇਹ ਹੈ ਵੀ ਰੱਬ ਨਾਲ ਇੱਕਮਿਕ ਹੋਏ ਨਹੀਂ ਅਗਲਾ ਕਹੀ ਜਾਂਦਾ ਵੀ ਇਹ ਤੇ ਯਾਰ ਇੱਕਮਿਕ ਹੋ ਗਿਆ ਹੁਣ ਆਪਾਂ ਨੂੰ ਕੈਨੇਡਾ ਗਏ ਬੰਦੇ ਨੂੰ ਐਂ ਲੱਗਦਾ ਨੀ ਆਪਾਂ ਨੂੰ ਵੀ ਯਾਰ ਇਹ ਤੇ ਕੈਨੇਡਾ ਵੱਸ ਗਿਆ ਕੈਨੇਡਾ ਵਾਲੇ ਕਹਿੰਦੇ ਨੇ ਇਹੋ ਜਿਹਾ ਬੰਦਾ ਹੀ ਕੋਈ ਨੀ ਮਾੜਾ ਇਹ ਤੇ ਕਿੱਥੇ ਆ ਗਿਆ ਸਾਡੇ ਚ ਕਾਨੂੰਨ ਤੇ ਸਾਡਾ ਕੋਈ ਮੰਨਦਾ ਹੀ ਨਹੀਂ ਉਹ ਦੁਖੀ ਨੇ ਸਾਨੂੰ ਐਂ ਲੱਗੀ ਜਾਂਦਾ ਵੀ ਪਹੁੰਚ ਗਿਆ ਸਰੀਰ ਪਹੁੰਚ ਗਿਆ ਖਲਾਰਾ ਉੱਥੇ ਵੀ ਐਂ ਪਾ ਕੇ ਬੈਠਾ ਇੰਡੀਆ ਵਾਲਾ ਸਿਸਟਮ ਨਾਲ ਹੀ ਲੈ ਕੇ ਗਿਆ ਫਿਰ ਇੱਕਮਿਕ ਕਿਵੇਂ ਕਹਿ ਦਾਂਗੇ ਲੱਗਦਾ ਹੀ ਐਵੇਂ ਗਿਆ ਅਗਲਿਆਂ ਦੇ ਰੂਲ ਥੋੜਾ ਮੰਨੇ ਐ ਜਾਣ ਨਾਲ ਇੱਕਮਿਕ ਕਿਵੇਂ ਹੋ ਗਿਆ ਜਿੱਦੇ ਰੂਲ ਮੰਨੂ ਟੈਕਸ ਭਰੂ ਕੰਮ ਕਰੂ ਉਹਦੇ ਇੱਕਮਿਕ ਵੀ ਜਿਹੜੇ ਅਗਲੇ ਦੇ ਰੂਲ ਹੈ ਉਹਦੇ ਵਿੱਚ ਜਜ਼ਬ ਹੋ ਜਾਵੇ ਉਹਦੇ ਵਿੱਚ ਉਹਨੂੰ ਮੰਨ ਲਵੇ ਉਹਨੂੰ ਇੱਕਮਿਕ ਕਹਿੰਦੇ ਆ ਤਾਂ ਕਰਕੇ ਰੱਬ ਵਿੱਚ ਇੱਕਮਿਕ ਤਾਂ ਮੰਨਿਆ ਜਾਂਦਾ ਬੰਦਾ ਜਦੋਂ ਰੱਬ ਦੇ ਨਿਯਮਾਂ ਵਿੱਚ ਇੱਕਮਿਕ ਹੁੰਦਾ ਭਾਈ ਪਰਮਾਤਮਾ ਦੇ ਨਿਯਮ ਹੁਣ ਅਗਲਾ ਸਵਾਲ ਇਹ ਹੈ ਵੀ ਪਰਮਾਤਮਾ ਦੇ ਨਿਯਮ ਫਿਰ ਕੀ ਨੇ ਹੁਣ ਇਹ ਦੱਸੋ ਨਿਯਮ ਫਿਰ ਜੇ ਨਿਯਮਾਂ 'ਚ ਇੱਕਮਿਕ ਹੋਣਾ ਤੇ ਪਰਮਾਤਮਾ ਦੇ ਨਿਯਮ ਹੈ ਕੀ ਨੇ ਭਾਈ ਨਿਯਮਾਂ ਨੂੰ ਕਹਿੰਦੇ ਹੈ ਹੁਕਮ ਪਰਮਾਤਮਾ ਦੇ ਨਿਯਮਾਂ ਨੂੰ ਕਹਿੰਦੇ ਹੈ ਹੁਕਮ 'ਚ ਰਹਿਣਾ ਨਿਯਮ 'ਚ ਰਹਿਣਾ ਮਤਲਬ ਹੁਕਮ 'ਚ ਰਹਿਣਾ ਉਹਨਾਂ ਨੂੰ ਮੰਨ ਕੇ ਗੱਲ ਬਣਦੀ ਹੈ ਜਿਵੇਂ ਹੁਣ ਆਪਾਂ ਰੋਜ਼ ਪੜ੍ਹਦੇ ਜਪਜੀ ਸਾਹਿਬ ਸੋਚੈ ਬੋਲੋ ਸੋਚੈ
ਸੋਚ
ਜੇ ਸੋਚੀ ਕਹਿੰਦੇ ਲੱਖਾਂ ਵਾਰੀ ਨਹਾਈ ਜਾ ਸੋਚੈ ਤੇਰਾ ਸਰੀਰ ਸੁੱਚਾ ਹੋਣ ਨਾਲ ਮਨ ਸੁੱਚਾ ਨਹੀਂ ਹੁੰਦਾ ਸੋਚੈ ਇੱਥੇ ਰੁਕ ਗਏ ਸੋਚ ਨਾ ਹੋ ਗਈ ਤਨ ਸੁੱਚਾ ਹੋ ਗਿਆ ਪਰ ਮਨ ਸੁੱਚਾ ਨਹੀਂ ਹੋਇਆ ਫਿਰ ਅੱਗੇ ਚੁੱਪੈ ਚੁੱਪ ਨਾ ਹੋ ਗਈ ਜੇ ਲਾਏ ਰਹਾ ਲਿਵਤਾਰ ਕਹਿੰਦੇ ਮਨ ਥੋੜਾ ਚੁੱਪ ਹੁੰਦਾ ਹੁਣ ਵੇਖਿਓ ਲਿਵਤਾਰ ਮਤਲਬ ਇੱਕ ਤੱਕ ਐ ਲਾ ਲਓ ਸਮਾਧੀ ਨਾ ਹੱਥ ਹਿੱਲਣ ਨਾ ਸਰੀਰ ਹਿੱਲੇ ਅੱਖਾਂ ਵੀ ਬੰਦ ਅੰਦਰਲੇ ਡੇਲੇ ਵੀ ਨਹੀਂ ਹਿੱਲਦੇ ਹੁਣ ਤੇ ਐ ਐ ਐ ਬਹਿ ਗਿਆ ਬੰਦਾ ਅੰਦਰੋਂ ਹੈ ਜੀ ਇੱਕ ਤਾਰ ਸਮਾਧੀ ਲਾ ਲਈ ਜ਼ਬਾਨ ਵੀ ਚੁੱਪ ਪਰ ਕਹਿੰਦੇ ਅੰਦਰ ਵਾਲਾ ਚੁੱਪ ਥੋੜਾ ਕੀਤਾ ਆਖੋ ਸਤਨਾਮ ਵੇਖਣ ਵਾਲੇ ਨੂੰ ਤੇ ਐਂ ਲੱਗੂ ਕਿ ਬਾਬਾ ਜੀ ਤੇ ਹਿੱਲਦੇ ਹੀ ਨਹੀਂ ਜੇ ਹੁਣ ਤੁਹਾਡੇ ਚ ਕੋਈ ਅੱਗੇ ਮੇਰੇ ਬੈਠਾ ਹੋਵੇ ਵੀ ਯਾਰ ਮੱਖੀ ਬਹਿ ਗਈ ਨੱਕ ਤੇ ਤਾਂ ਵੀ ਨਹੀਂ ਹਿਲਾਇਆ ਹੱਥ ਮੱਛਰ ਬਹਿ ਗਿਆ ਤਾਂ ਨਹੀਂ ਹਿੱਲਿਆ ਅਗਲਾ ਤੇ ਐਂ ਸੋਚੂ ਪਰ ਆਪਣੇ ਗੁਰੂ ਜੀ ਐਂ ਸਵਾਲ ਕਰਦੇ ਆਪਣੇ ਬਾਬਾ ਜੀ ਕਹਿੰਦੇ ਐ ਕਹਿੰਦੇ ਲੈ ਵੇਖ ਲੈ ਐਂ ਬੈਠਾ ਹੈ ਪਰ ਅੰਦਰ ਵਾਲਾ ਤੇ ਬੋਲੀ ਜਾਂਦਾ ਮਨ ਤੇ ਕਰਾਉਣਾ ਕਿਹਨੂੰ ਚੁੱਪ ਸੀ ਮਨ ਉਹ ਤੇ ਬੋਲੀ ਜਾਂਦਾ ਉਹ ਤੇ ਸਹਿਸ ਖੱਟਾ ਲੱਖ ਕੋ ਉਠਤਾਵੈ ਤ੍ਰਿਪਤ ਨਾ ਆਵੈ ਹੁਣ ਵੇਖਿਓ ਜੇ ਹੁਣ ਮੈਂ ਮੰਨ ਲਓ ਇੱਥੇ ਬਹਿ ਜਾ ਐ ਆ ਮੇਰੇ ਨਾਲ ਵਾਲੇ ਕੀਰਤਨ ਕਰਨਗੇ ਮੈਨੂੰ ਇੱਥੇ ਬਹਾ ਲਓ ਐ ਮੈਂ ਐ ਬੈਠਾ ਰਹੂੰ ਦੋ ਘੰਟੇ ਬੈਠਾ ਰਹੂੰ ਨਾ ਹੱਥ ਹਿੱਲੂ ਨਾ ਸਰੀਰ ਹਿੱਲਣਾ ਹੈ ਤੇ ਤੁਹਾਡੇ ਮਨ ਵਿੱਚ ਤੇ ਇਹ ਆ ਗਿਆ ਵੀ ਕਿੱਡੇ ਭਗਤ ਨੇ ਲਓ ਜੀ ਹੱਥ ਵੀ ਨਹੀਂ ਹਿੱਲਦਾ ਐ ਸਮਾਧੀ ਲਾ ਕੇ ਬੈਠੇ ਰਹੇ ਪਰ ਮੇਰੇ ਮਨ ਵਿੱਚ ਇਹ ਚੱਲਦਾ ਸੀ ਵੀ ਤੁਸੀਂ ਮੈਨੂੰ ਵੇਖ ਰਹੇ ਹੋ ਤੁਹਾਡੇ ਮਨ ਵਿੱਚ ਜਾਵੇ ਪ੍ਰਭਾਵ ਪੈਣਾ ਚਾਹੀਦਾ ਮੇਰਾ ਫਿਰ ਸਮਾਧੀ ਕਾਹਦੀ ਹੋਈ ਭਾਈ ਮਨ ਤੇ ਬੋਲਦਾ ਹੈ ਮਨ ਅੰਦਰਲਾ ਤੇ ਬੋਲੀ ਜਾਂਦਾ ਹੈ ਮਨ ਤੇ ਚੁੱਪ ਹੋਇਆ ਹੀ ਨਹੀਂ ਮਨ ਤੇ ਬੋਲੀ ਜਾਂਦਾ ਹੈ ਤਾਂ ਕਰਕੇ ਸੁਣਿਓ ਆ ਗੱਲ ਚੇਤੇ ਨਾਲ ਗੁਰੂ ਜੀ ਗੁਰੂ ਨਾਨਕ ਦੇ ਆਉਣ ਤੋਂ ਪਹਿਲਾਂ ਕਹਿੰਦੇ ਸੀ ਇੱਕ ਪੂਰਾ ਮਤ ਚੱਲਦਾ ਸੀ ਕਹਿੰਦੇ ਜਿਹੜਾ ਤੀਰਥਾਂ ਤੇ ਨਹਾਉਂਦਾ ਹੈ ਕਹਿੰਦੇ ਉਹ ਸੁੱਚਾ ਹੋ ਜਾਂਦਾ ਹੈ ਮਹਾਰਾਜ ਨੇ ਪਹਿਲੇ ਨੰਬਰ ਤੇ ਕੱਢਤਾ ਕਹਿੰਦੇ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖਾਂ ਵਾਰੀ ਨਹਾਈ ਜਾ ਮਨ ਸੁੱਚਾ ਨਹੀਂ ਹੁੰਦਾ ਚੁੱਪ ਰਹਿਣ ਨਾਲ ਅੰਦਰ ਵਾਲਾ ਚੁੱਪ ਹੀ ਨਹੀਂ ਹੁੰਦਾ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾ ਜੀਵ ਸਰੀਰ ਨੂੰ ਭੁੱਖਾ ਰੱਖ ਲੈ ਵੀ ਮੈਂ ਰੱਬ ਖੁਸ਼ ਹੋ ਜੂ ਕਈ ਸਰੀਰ ਨੂੰ ਭੁੱਖਾ ਨਹੀਂ ਰੱਖਦੇ ਸੀ ਰੋਟੀ ਨਹੀਂ ਖਾਣੀ ਕਹਿੰਦੇ ਰੱਬ ਖੁਸ਼ ਹੋ ਜੂ ਪ੍ਰਸ਼ਾਦਾ ਨਹੀਂ ਛਕਦੇ ਬਾਬਾ ਜੀ ਦੁੱਧਾ ਧਾਰੀ ਨੇ ਦੁੱਧ ਹੀ ਪੀਂਦੇ ਨੇ ਪ੍ਰਸ਼ਾਦਾ ਤੇ ਛਕਦੇ ਹੀ ਨਹੀਂ ਹੁੰਦੇ ਨੇ ਨਾ ਕਈ ਬੰਦੇ ਇਦਾਂ ਦੇ ਵੀ ਬਾਬਾ ਜੀ ਦੁੱਧ ਨਹੀਂ ਛਕ ਰੋਟੀ ਨਹੀਂ ਖਾਂਦੇ ਪ੍ਰਸ਼ਾਦਾ ਨਹੀਂ ਛਕਦੇ ਹੁਣ ਕਹਿੰਦੇ ਭਾਈ ਮਨ ਤੇ ਮੰਗਦਾ ਹੈ ਮਨ ਨੂੰ ਤੇ ਭੁੱਖ ਲੱਗਦੀ ਹੈ ਸਾਰੀ ਦੁਨੀਆ ਦੇ ਪਦਾਰਥ ਵੀ ਭਾਵੇਂ ਮਿਲ ਜਾਣ ਬਲਦੀ ਅੰਦਰ ਤੇਲ ਜਿਉਂ ਆਸਾ ਮਨਸਾ ਦੁੱਖ ਵਿਹਾਏ ਬਲਦੀ ਤੇ ਤੇਲ ਪਾਈ ਜਾਓ ਕਿੱਥੇ ਰੱਜਦੀ ਹੈ ਅੱਗ ਥੋੜਾ ਰੱਜਦੀ ਹੈ ਕਿਤੇ ਅੱਗ ਨਾ ਕਰਦੂ ਕਿਤੇ ਸਾਡਾ ਅੰਦਰ ਵਾਲਾ ਹਾਲ ਤੇ ਇਹ ਹੈ ਉਹ ਤੇ ਮੰਗੀ ਜਾਂਦਾ ਕੁਛ ਨਾ ਕੁਛ ਕੁਛ ਨਾ ਕੁਛ ਸਾਰੀ ਜ਼ਿੰਦਗੀ ਦੇਈ ਜਾਓ ਭੁੱਖਿਆ ਭੁੱਖ ਨਾ ਉਤਰੀ ਜੇ ਅੰਦਰੋਂ ਆ ਸਰੀਰ ਤੇ ਭੁੱਖਾ ਰੱਖ ਲਿਆ ਪਰ ਅੰਦਰ ਵਾਲੀ ਭੁੱਖ ਤੇ ਮਰੀ ਨਾ ਜੇ ਬੰਨਾਂ ਪੁਰੀਆਂ ਭਾਰ ਸਾਰੀ ਦੁਨੀਆ ਦੇ ਪਦਾਰਥ ਮਿਲ ਜਾਣ ਕਹਿੰਦੇ ਅੰਦਰ ਵਾਲਾ ਨਹੀਂ ਰੱਜਦਾ ਤੇ ਗਿਆਨ ਪ੍ਰਾਪਤ ਕਰਕੇ ਵੀ ਹੰਕਾਰ ਨਾ ਕਰ ਲਈਏ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਸਿਆਣਪਾਂ ਕੰਮ ਨਹੀਂ ਆਉਂਦੀਆਂ ਇਹਦਾ ਹੰਕਾਰ ਨਾ ਕਰ ਲਈਏ ਵੀ ਬੜੇ ਸਿਆਣੇ ਆ ਫਿਰ ਤਰੀਕਾ ਕੀ ਹੈ ਜੀ ਕਿਵ ਸਚਿਆਰਾ ਹੋਈ ਹੈ ਸਚਿਆਰ ਕਿਵੇਂ ਹੋਈਏ ਕਿਵ ਕੂੜੈ ਟੁੱਟੈ ਬਾਲ ਕੂੜ ਦੀ ਕੰਧ ਟੁੱਟੇ ਕਿਵੇਂ ਬੰਦਾ ਸੱਚਾ ਹੋਵੇ ਕਿਵੇਂ ਮਹਾਰਾਜ ਕਹਿੰਦੇ ਹੁਕਮ ਰਜਾਈ ਲੋ ਕਿਵ ਸਚਿਆਰਾ ਹੋਈ ਆ ਤੇ ਸਾਰਿਆਂ ਨੂੰ ਉਹਦਾ ਗਾ ਕੇ ਪੜਦਾ
ਕਿਵ ਸਚਿਆਰਾ ਹੋਈਏ ਕਿਵ ਕੂੜੈ ਟੁੱਟੈ ਪਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ
ਜਿਹੜਾ ਹੁਕਮ ਲਿਖਿਆ ਹੀ ਹੋਇਆ ਹੈ ਪਰਮਾਤਮਾ ਦੇ ਨਿਯਮ ਘੜੇ ਹੀ ਹੋਏ ਹੈ ਬਣਾਏ ਹੁਣ ਜਿਹੜਾ ਇੰਡੀਆ 'ਚ ਜੰਮ ਰਿਹਾ ਹੈ ਇੰਡੀਆ ਦੇ ਕਾਨੂੰਨ ਤੋਂ ਬਾਹਰ ਕਿਵੇਂ ਜਾਏਗਾ ਦੱਸੋ ਜਿਹੜਾ ਜੰਮ ਰਿਹਾ ਇੰਡੀਆ 'ਚ ਉਹ ਇੰਡੀਆ ਦੇ ਕਾਨੂੰਨ 'ਚ ਹੀ ਰਹੂ ਬਾਹਰ ਨਿਕਲ ਕੇ ਵਿਖਾਵੇ ਕਾਲਜ ਵਿੱਚ ਪੜ੍ਹਨਾ ਹੈ ਤਾਂ ਵੀ ਇੰਡੀਆ ਦੇ ਕਾਨੂੰਨ 'ਚ ਹੀ ਹੈ ਤੇ ਜੇ ਗਲਤੀ ਕਰਕੇ ਜੇਲ੍ਹ ਚਲਿਆ ਜਾਏ ਤੇ ਜੇਲ੍ਹ ਕਿਹੜਾ ਬਾਹਰ ਹੈ ਜੇਲ੍ਹ ਵੀ ਉਹਦੇ 'ਚ ਹੀ ਆਉਂਦੀ ਹੈ ਬਾਹਰ ਨਹੀਂ ਨਿਕਲ ਸਕਦਾ ਪਰਮਾਤਮਾ ਦੇ ਨਿਯਮਾਂ ਤੋਂ ਅਸੀਂ ਬਾਹਰ ਕਿਵੇਂ ਜਾਵਾਂਗੇ ਪਰਮਾਤਮਾ ਦੇ ਨਿਯਮ ਘੜੇ ਹੋਏ ਹੈ ਉਹਦਾ ਸਿਸਟਮ ਬਣਾਇਆ ਹੋਇਆ ਤੇ ਉਹਦੇ ਵਿੱਚ ਵਿੱਚ ਚੱਲ ਬਸ ਕਹਿੰਦੇ ਨਿਯਮ ਜਿਹੜੇ ਨਿਯਮ ਕੀ ਹੈ ਹੁਣ ਆਪਾਂ ਸਮਝਦੇ ਸੀ ਵੀ ਪਰਮਾਤਮਾ ਦੀ ਮਰਿਆਦਾ ਨਾਲ ਪਰਮਾਤਮਾ ਦੇ ਨਿਯਮਾਂ ਨਾਲ ਇੱਕਮਿਕ ਹੋ ਜਾਓ ਇੱਕਮਿਕ ਹੋਣ ਦਾ ਮਤਲਬ ਹੈ ਜੋ ਉਪਜਿਓ ਸੋ ਬਿਨਸ ਹੈ ਇਹ ਨਹੀਂ ਨਿਯਮ ਜਿਹੜਾ ਜੰਮਿਆ ਉਹਨੇ ਮਰਨਾ ਹੈ ਇਹ ਹੁਕਮ ਚਾਹੁੰਦਾ ਹੈ ਬਸ ਫਿਰ ਜਦੋਂ ਬੁੱਢਾ ਹੁੰਦਾ ਹੈ ਜਦੋਂ ਸਰੀਰ ਬੁੱਢਾ ਹੋ ਰਿਹਾ ਇਹ ਕਾਹਦੇ ਚਾਹੁੰਦਾ ਹੈ ਪਰਮਾਤਮਾ ਦੇ ਹੁਕਮ ਵਿੱਚ ਇਹ ਤੇ ਇਹਨੂੰ ਮੰਨ ਫਿਰ ਦਾੜੀ ਚਿੱਟੀ ਹੋਣੀ ਕਾਹਦੇ ਚਾਹੁੰਦੀ ਹੈ ਉਹਦੇ ਹੁਕਮ ਵਿੱਚ ਪੱਤੇ ਟੁੱਟਦੇ ਨੇ ਇਹ ਵੀ ਹੁਕਮ 'ਚ ਹੈ ਨਵੇਂ ਆਉਂਦੇ ਹੈ ਇਹ ਵੀ ਹੁਕਮ 'ਚ ਹੈ ਜਦੋਂ ਇਹ ਹੁਕਮ ਹੈ ਨਿਯਮ ਹੈ ਇਹਦੇ ਨਾਲ ਇੱਕਮਿਕ ਹੋ ਜਾ ਭਾਵ ਕੇ ਚੁੱਪ ਕਰਕੇ ਹਾਂ ਕਰ ਦਿਆ ਕਰ ਰੱਖੋ ਸਤਨਾਮ ਬਸ ਇੰਨਾ ਹੀ ਹੈ ਨਿਯਮ ਤੇ ਲਾਗੂ ਹੋਣਾ ਹੀ ਹੋਣਾ ਹੈ ਉਹ ਤੇ ਹੋਣਾ ਹੀ ਹੋਣਾ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਉਹ ਤੇ ਨਿਯਮ ਤੇ ਲਾਗੂ ਹੋਣਾ ਹੀ ਹੋਣਾ ਹੈ ਉਹਦੇ ਤੋਂ ਬਚ ਥੋੜਾ ਸਕਦੇ ਹਾਂ ਹੁਣ ਵੇਖੋ ਦਰਖਤ ਦਾ ਕੋਈ ਪੱਤਾ ਪਹਿਲਾਂ ਹਰਾ ਹੁੰਦਾ ਹੈ ਫਿਰ ਪੀਲਾ ਹੋ ਜਾਂਦਾ ਫਿਰ ਟੁੱਟ ਜਾਂਦਾ ਹੈ ਤੇ ਜੇ ਨਿੱਕੀ ਜੀ ਬੁਰਸ਼ੀ ਲੈ ਲਈਏ ਹਰਾ ਲੈ ਲਈਏ ਰੰਗ ਤੇ ਉਹ ਪੱਤੇ ਉੱਤੇ ਕਰ ਦਈਏ ਪੱਤੇ ਤੇ ਕਰ ਦਈਏ ਪੀਲਾ ਪੱਤਾ ਫਿਰ ਹਰਾ ਹੋ ਗਿਆ ਪਰ ਟੁੱਟਣੋਂ ਬਚ ਜੂ ਬਚਾ ਲਾਂਗੇ ਆਪਾਂ ਟੁੱਟਣੋਂ ਟੁੱਟਣਾ ਹੀ ਟੁੱਟਣਾ ਹੈ ਪਤਾ ਹੀ ਹੈ ਸਾਨੂੰ ਵੀ ਹੁਣ ਜਿਹੜਾ ਇਹਨੂੰ ਹਰਾ ਰੰਗ ਕਰਕੇ ਵੀ ਟੁੱਟਣੋਂ ਥੋੜਾ ਬਚਾ ਲਾਂਗੇ ਆਪਾਂ ਦਾੜੀ ਚਿੱਟੀ ਹੋ ਗਈ ਕਾਲੀ ਕਰ ਲਓ ਭਾਵੇਂ ਪਰ ਮੌਤ ਤੋਂ ਥੋੜਾ ਬਚ ਜਾਏਗਾ ਭਾਈ ਤੈਨੂੰ ਦਾੜੀ ਚਿੱਟੀ ਦਾ ਫਿਕਰ ਹੈ ਸਿਆਣਪ ਦਾ ਫਿਕਰ ਕਰਿਆ ਕਰ ਵੀ ਚਿੱਟੀ ਦੇ ਨਾਲ ਨਾ ਕਰਮ ਚਿੱਟੇ ਹੋ ਜਾਣ ਸਾਡੇ ਉਹਦਾ ਫਿਕਰ ਕਰਿਆ ਕਰ ਦਾੜੀ ਦਾ ਫਿਕਰ ਹੈ ਜਦ ਚਿੱਟੀ ਹੋ ਚੱਲੀ ਇਹ ਫਿਕਰ ਕਰੀਏ ਵੀ ਸਿਆਣੇ ਕਦੋਂ ਹੋਵਾਂਗੇ, ਸਮਝ ਵਾਲੇ ਕਦੋਂ ਹੋਵਾਂਗੇ, ਅਕਲ ਵਾਲੇ ਕਦੋਂ ਹੋਵਾਂਗੇ। ਜਿਵੇਂ ਆਪਾਂ ਵੜ ਕੇ ਹਟੇ ਆ, ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਭੀ, ਲਓ ਇੱਕ ਵਾਰ ਗਾ ਕੇ ਸੁਣੋ।
ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਭੀ ਪਲੀਆਂ, ਰੇ ਮਨ ਗਹਿਲੇ ਬਾਵਲੇ ਮਾਣਹਿ ਕਿਆ ਰਲੀਆਂ।
ਕਹਿੰਦੇ ਤੇਰਾ ਸਿਰ ਚਿੱਟਾ ਹੋ ਗਿਆ, ਦਾੜੀ ਚਿੱਟੀ ਹੋ ਗਈ, ਹੁਣ ਤੇ ਤੇਰੀਆਂ ਮੁੱਛਾਂ ਵੀ ਚਿੱਟੀਆਂ ਹੋ ਗਈਆਂ। ਅਜੇ ਵੀ ਕਹਿੰਦੇ ਰੰਗ ਰਲੀਆਂ ਵਿੱਚ ਹੀ ਫਸਿਆ, ਹੁਣ ਤੇ ਇੱਧਰ ਨੂੰ ਲੱਗ ਜਾ, ਹੁਣ ਤੇ ਨਾਮ ਜਪ ਲੈ। ਨਾਮ ਜਪਣ ਦਾ ਮਤਲਬ ਹੈ ਨਿਯਮ ਸਮਝ ਲੈ। ਨਾਮ ਜਪਣ ਦਾ ਸਿੱਧਾ ਸਿੱਧਾ ਅਰਥ ਹੈ ਨਿਯਮ ਸਮਝ ਲੈ। ਨਾਮ ਮਤਲਬ ਪਰਮਾਤਮਾ ਦੀ ਹੋਂਦ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਨਾਮ ਦਾ ਮਤਲਬ ਪਰਮਾਤਮਾ, ਪਰਮਾਤਮਾ ਦੀ ਹੋਂਦ। ਜੇਤਾ ਕੀਤਾ ਤੇਤਾ ਨਾਉ ਵਿੜਨਾ ਵੈ, ਪਰਮਾਤਮਾ ਬਿਨਾ ਕੋਈ ਖਾ ਨਹੀਂ। ਪਰਮਾਤਮਾ ਦੇ ਨਿਯਮ ਸਮਝ ਲੈ, ਉਹਦੇ ਵਿੱਚ ਵਿੱਚ ਚੱਲਿਆ ਕਰ। ਦਾਦਾ ਮਨਾ ਤੇ ਉਹਨੇ ਲੈਣਾ ਹੀ ਹੈ, ਪਰ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਨਾਮ ਜਪਣ ਦਾ ਮਤਲਬ ਨਿਯਮ ਸਮਝ। ਨਾਮ ਜਪਣਾ ਮਤਲਬ ਨਿਯਮਾਂ ਨੂੰ ਸਮਝਣਾ। ਕਹਿੰਦੇ ਦਾੜੀ ਤੇਰੀ ਸੀ ਕਾਲੀ, ਹੁਣ ਤੇ ਚਿੱਟੀ ਹੋ ਗਈ। ਸਿਰ ਵੀ ਚਿੱਟਾ ਹੋ ਗਿਆ, ਹੁਣ ਤੇ ਮੁੱਛਾਂ ਵੀ ਚਿੱਟੀਆਂ ਹੋ ਗਈਆਂ, ਹੁਣ ਤੇ ਲੱਗ। ਲਓ ਆਓ ਪੜਦੇ ਆ। ਇਹਦਾ ਅਰਥ ਕਰਨੇ ਆ, ਅਰਥ। ਕਾਲੇ ਗਏ ਤੇ ਤੌਲਿਆਂ ਦੀ ਵਾਰੀ ਆਈ, ਅਜੇ ਵੀ ਨਹੀਂ ਨਾਮ ਜਪਣ ਦਾ। ਕਾਲੇ ਗਏ ਤੇ ਤੌਲਿਆਂ ਦੀ ਵਾਰੀ ਆਈ, ਅਜੇ ਵੀ ਨਹੀਂ ਅਜੇ ਵੀ ਨਹੀਂ ਨਾਮ ਜਪਦਾ। ਅਜੇ ਵੀ ਨਹੀਂ ਨਾਮ ਜਪਦਾ। ਤੌਲਿਆਂ ਦੀ ਵਾਰੀ ਅਜੇ ਵੀ ਨਹੀਂ ਨਾਮ ਜਪਦਾ। ਕਾਲੇ ਗਏ ਤੇ ਤੌਲਿਆਂ ਦੀ ਵਾਰੀ ਆਈ, ਅਜੇ ਵੀ ਨਹੀਂ ਨਾਮ ਜਪਦਾ। ਕਾਲੇ ਗਏ ਤੇ ਤੌਲਿਆਂ ਦੀ ਵਾਰੀ ਆਈ, ਅਜੇ ਵੀ ਨਹੀਂ ਨਾਮ ਜਪਦਾ। ਕਾਲੇ ਗਏ ਤੇ ਤੌਲਿਆਂ ਦੀ ਵਾਰੀ ਆਈ, ਅਜੇ ਵੀ ਨਹੀਂ ਨਾਮ ਜਪਦਾ। ਅਜੇ ਵੀ ਨਹੀਂ ਜੀ ਜਪਦਾ। ਅਜੇ ਵੀ ਨਹੀਂ ਜੀ ਨਾਮ ਜਪਦਾ। ਕਾਲੇ ਗਏ ਤੇ ਤੌਲਿਆਂ ਦੀ ਵਾਰੀ ਆਈ, ਅਜੇ ਵੀ ਨਹੀਂ ਨਾਮ ਜਪਦਾ। ਭੈਣਾ ਪੜੋ ਭੈਣਾ
ਚੱਲ ਗਏ ਤੇ ਤੌਲਿਆਂ ਦੀ ਵਾਰੀ
ਵਾਹ
ਪੰਜਾਬੀ ਪਰੀਆਂ ਏ ਮਨ ਕਹਿਲੇ ਬਾਬਲੇ ਆਣੇ
ਇੱਕ ਗੱਲ ਨਾ ਭੁੱਲ ਜਿਓ ਪਿਆਰਿਓ ਇਹ ਨਾ ਭੁੱਲ ਜਿਓ ਅਜੇ ਵੀ ਨੀ ਨਾਮ ਜਪਦਾ ਮਤਲਬ ਨਿਯਮ ਸਮਝਦਾ ਕਿਉਂ ਜਪਣਾ ਸਮਝਣਾ ਅਕਲ ਲੈਣੀ ਸਮਝ ਲੈਣੀ ਸਵੇਰੇ ਤੁਸੀਂ ਅੱਧਾ ਘੰਟਾ 10 ਮਿੰਟ 15 ਮਿੰਟ ਬਹਿ ਕੇ ਏਦਾਂ ਵਾਹਿਗੁਰੂ 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 ਮੈਡੀਟੇਸ਼ਨ ਕਰ ਸਕਦੇ ਹੋ ਕਰ ਲਓ ਚੰਗੀ ਗੱਲ ਹੈ ਇਹਦੇ ਨਾਲ ਮਾਈਂਡ ਰਿਲੈਕਸ ਹੋ ਜਾਂਦਾ ਹੈ ਵਿਚਾਰ ਥੋੜੇ ਜੇ ਇੱਕ ਇੱਕ ਥੋਟ ਵੱਲ ਕੰਸਨਟ੍ਰੇਟ ਹੋਣ ਕਰਕੇ ਘੱਟ ਜਾਂਦੇ ਹੈ ਚੰਗੀ ਗੱਲ ਹੈ ਪਰ ਜਿਹੜਾ ਤੁਸੀਂ ਮੇਨ ਪੁਆਇੰਟ ਇਹ ਸਮਝਿਓ ਵੀ ਸਮਝਣਾ ਜ਼ਰੂਰੀ ਹੈ ਅਕਲ ਲੈਣੀ ਹੈ ਸਮਝ ਲੈਣੀ ਹੈ ਨੌਲੇਜ ਲੈਣੀ ਹੈ ਦਿਮਾਗ ਖੋਲ੍ਹਣਾ ਹੈ ਇਹ ਨਾ ਭੁੱਲਣਾ ਪਿਆਰਿਓ ਕਦੀ ਅਸਲ ਵਿੱਚ ਪਰਮਾਤਮਾ ਦੇ ਗੁਣਾਂ ਨਾਲ ਪਿਆਰ ਕਰਨਾ ਹੈ ਹੁਣ ਵੇਖੋ ਪਰ ਰੱਬ ਵਰਗਾ ਸੁਭਾਅ ਇੱਕਮਿਕ ਹੋ ਗਿਆ ਮਤਲਬ ਬਿਲਕੁਲ ਹੀ ਵਿੱਚ ਹੀ ਮਿਲ ਗਿਆ ਪਰਮਾਤਮਾ ਵਰਗਾ ਹੋ ਗਿਆ ਇਹ ਬੰਦਾ ਪਰਮਾਤਮਾ ਵਰਗਾ ਕੋਈ ਇਹ ਨਹੀਂ ਵੀ ਰੱਬ ਬੰਦਾ ਹੈ ਐ ਨਹੀਂ ਰੱਬ ਵਰਗਾ ਸੁਭਾਅ ਬਣ ਜਾਂਦਾ ਹੁਣ ਰੱਬ ਕਹੇ ਜੇ ਹੁਣ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਾਂਗੇ ਵੀ ਮਹਾਰਾਜ ਤੁਸੀਂ ਰੱਬ ਕਹਿੰਦੇ ਕਿੰਨੇ ਹੋ ਕਿਹਨੂੰ ਕਹਿੰਦੇ ਹੋ ਕਹਿੰਦੇ ਸਰਬ ਵਿਆਪਕ ਹੈ ਕਹਿੰਦੇ ਫਿਰ ਪ੍ਰਗਟ ਕਿਵੇਂ ਹੁੰਦਾ ਹੈ ਕਹਿੰਦੇ ਗੁਣ ਜਿਹਦੇ ਚ ਉਹਦੇ ਗੁਣ ਆ ਜਾਣ ਸਮਝ ਲਓ ਰੱਬ ਪ੍ਰਗਟ ਹੋ ਗਿਆ ਕਹਿੰਦੇ ਉਹਦੇ ਉਹਦੇ ਗੁਣ ਕਿਹੜੇ ਕਿਹੜੇ ਹੈ ਫਿਰ ਗੁਰੂ ਜੀ ਕਹਿੰਦੇ ਹੈ ਇੱਕ ਓਅੰਕਾਰ ਦੂਜਾ ਸਤਨਾਮ ਤੀਜਾ ਗੁਣ ਬੋਲੋ ਪਿਆਰਿਓ ਤੀਜਾ ਕਰਤਾ ਪੁਰਖ ਚੌਥਾ ਗੁਣ ਨਿਰਭਉ ਪੰਜਵਾਂ ਗੁਣ ਨਿਰਵੈਰ ਛੇਵਾਂ ਗੁਣ ਅਕਾਲ ਮੂਰਤ ਸੱਤਵਾਂ ਗੁਣ ਨਹੀਂ ਅਜੂਨੀ ਸੱਤਵਾਂ ਅੱਠਵਾਂ ਸਹਿਪੰਗ ਅੱਠ ਗੁਣ ਅੱਠ ਗੁਣ ਤੇ ਕਹਿੰਦੇ ਜੀ ਇਹ ਗੁਣ ਨੇ ਰੱਬ ਦੇ ਬੰਦੇ ਚੋਂ ਦਿਸਣ ਲੱਗ ਪੈਣਗੇ ਕਿਵੇਂ ਦਿਸਣਗੇ ਕਹਿੰਦੇ ਗੁਰ ਪ੍ਰਸਾਦ ਅਕਲ ਲੈ ਕੇ ਸਿੱਖ ਕੇ ਗਿਆਨ ਲੈ ਕੇ ਗੁਰੂ ਮਤਲਬ ਗਿਆਨ ਗੁਰ ਪ੍ਰਸਾਦ ਕਿਰਪਾ ਜਦੋਂ ਗਿਆਨ ਲੈਂਦਾ ਹੈ ਇਹ ਤੇਰੇ ਚ ਆ ਜਾਣਗੇ ਪ੍ਰਗਟ ਹੋਣਗੇ ਹੈ ਤੇਰੇ ਵਿੱਚ ਨੇ ਹੁਣ ਰੱਬ ਦੇ ਗੁਣ ਵੇਖੀਏ ਭਲਾ ਕਿਸੇ ਬੰਦੇ ਚ ਕਿਵੇਂ ਦਿਸਦੇ ਐ ਲਓ ਜਿਹੜਾ ਬੰਦਾ ਵੱਡਾ ਛੋਟਾ ਊਚ ਨੀਚ ਜਾਤ ਪਾਤ ਕੋਈ ਨਹੀਂ ਵੇਖਦਾ ਸਾਰਿਆਂ ਚ ਇੱਕ ਵਸੇ ਰੱਬ ਨੂੰ ਵੇਖਦਾ ਹੈ ਇੱਕ ਸਾਰ ਸਮਝਦਾ ਹੈ ਇਹ ਇੱਕ ਓਅੰਕਾਰ ਇਹ ਗੁਣ ਹੈ ਸਾਡੇ ਚ ਕਿਸੇ ਚ ਕੋਈ ਵੱਡਾ ਛੋਟਾ ਨਹੀਂ ਯਾਰ ਸਾਰੇ ਇੱਕੇ ਇੱਕੋ ਜਿਹੇ ਹੀ ਆ ਸਾਰਿਆਂ ਚ ਖੂਨ ਹੈ ਪੰਜਾਂ ਤੱਤਾਂ ਦਾ ਸਰੀਰ ਸਾਰਿਆਂ ਦਾ ਹੀ ਬਣਿਆ ਹੈ ਐਵੇਂ ਚੱਕੀ ਫਿਰਦੇ ਹਾਂ ਫੱਟੀਆਂ ਲਾਈ ਫਿਰਦੇ ਹਾਂ ਵੀ ਅਸੀਂ ਫਲਾਣੀ ਜਾਤ ਦੇ ਹਾਂ ਫਲਾਣੀ ਗੋਤ ਦੇ ਹਾਂ ਐਵੇਂ ਕਿਉਂ ਚੱਕੀ ਫਿਰਦੇ ਹਾਂ ਇਹ ਕਿਤੇ ਦਿਮਾਗ 'ਚ ਆ ਜੇ ਗੱਲ ਆ ਇੱਕ ਓਅੰਕਾਰ ਦਾ ਗੁਣ ਕਿਸੇ 'ਚ ਝਲਕਦਾ ਹੈ ਸਮਝ ਲਓ ਸਾਨੂੰ ਉਸ ਬੰਦੇ ਵਿੱਚ ਰੱਬ ਦਿਸਦਾ ਵੀ ਰੱਬ ਵੀ ਫਰਕ ਨਹੀਂ ਰੱਖਦਾ ਇਹ ਬੰਦਾ ਵੀ ਕੋਈ ਫਰਕ ਨਹੀਂ ਰੱਖਦਾ ਇਹ ਹੈ ਰੱਬ ਦਾ ਗੁਣ ਬੰਦੇ ਦੇ ਗੁਣ ਨੇ ਅਸਲ ਵਿੱਚ ਇਹ ਪਰਮਾਤਮਾ ਦਾ ਗੁਣ ਰੱਬ ਦਾ ਗੁਣ ਕਿਉਂਕਿ ਦੱਸੋ ਪਿਆਰਿਓ ਰੱਬ ਕਿੱਥੇ ਰਹਿੰਦਾ ਕਿਸੇ ਖਾਸ ਜਗ੍ਹਾ ਤੇ ਰਹਿੰਦਾ ਕਿ ਸਾਰਿਆਂ 'ਚ ਰਹਿੰਦਾ ਸਾਡੇ ਵਿੱਚ ਰਹਿੰਦਾ ਕਿ ਨਹੀਂ ਰਹਿੰਦਾ ਬੋਲੋ ਪਿਆਰਿਓ ਸਾਡੇ 'ਚ ਹੈ ਕਿ ਨਹੀਂ ਰੱਬ ਹੈ ਫਿਰ ਇਹ ਗੁਣ ਕਿਹਦੇ ਹੋਏ ਸਾਡੇ ਹੋਏ ਗੱਲ ਕਿਹਦੀ ਚੱਲਦੀ ਹੈ ਸਾਡੀ ਪ੍ਰਗਟ ਕਿਹਨੂੰ ਕਰਨਾ ਹੈ ਆਪਣੇ ਆਪ ਨੂੰ ਜਿਹੜਾ ਲੁਕਿਆ ਬੈਠਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੇ ਗੱਲ ਕਾਹਦੀ ਕਰਦੇ ਆ ਮੂਲ ਮੰਤਰ ਦੀ ਮੂਲ ਤੇਰੀ ਜੜ ਤੇਰਾ ਆਪਾ ਤੇਰਾ ਅਸਲਾ ਤੇਰੀ ਆਪਣੀ ਹੋਂਦ ਜਿਹੜੀ ਲੁਕ ਗਈ ਇਹਨੂੰ ਕਹਿੰਦੇ ਆਪਾ ਪ੍ਰਗਟ ਕਰ ਤੇਰੀ ਗੱਲ ਕਰਦੇ ਆ ਰੱਬ ਤੇਰੇ ਵਿੱਚ ਹੈ ਹੋਰ ਕੋਈ ਕਿਸੇ ਖਾਸ ਜਗ੍ਹਾ ਤੇ ਥੋੜਾ ਬੈਠਾ ਹੈ ਆਪਣੇ ਚੋਂ ਇਹ ਗੁਣ ਪ੍ਰਗਟ ਕਰ ਫਰਕ ਨਾ ਸਮਝਿਆ ਕਰ ਤੇਰ ਮੇਰ ਦੂਰ ਕਰ ਦੇ ਇੱਕ ਓੰਕਾਰ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਲੈ ਕੇ ਆ। ਸਾਡੇ ਕਿੱਥੇ ਹੈ ਜੀ ਇਹ ਗੁਣ? ਆ ਬਾਟਾ ਇੱਕ ਜ਼ਰੂਰ ਹੈ, ਬਾਟੀਆਂ ਤੇ ਅਲੱਗ ਅਲੱਗ ਹੀ ਨੇ ਨਾ ਘਰਾਂ 'ਚ, ਸੀਰੀ ਦੇ ਭਾਂਡੇ ਤੇ ਆਟੀ ਨੇ, ਬਾਟੀਆਂ ਇੱਕ ਕਿੱਥੇ ਹੋ ਗਈਆਂ? ਬਾਟੇ ਭਾਵੇਂ ਛਕੀ ਫਿਰਦੇ ਆ ਵੀ ਬਾਟੇ ਵਾਲਾ ਅੰਮ੍ਰਿਤ ਛਕ ਲਿਆ ਜੀ, ਤਰ ਗਿਆ ਜੀ ਮੈਂ। ਲੈ ਇੱਕ ਪਿੰਡ ਦਾ ਨਾਂ ਲਓਗੇ ਜਿੱਥੇ ਜਾਤ ਪਾਤ ਨਾ ਹੋਵੇ? ਦੱਸੋ ਕਿਸੇ ਇੱਕ ਪਿੰਡ ਦਾ ਨਾਂ ਲਓ। ਤਾਂ ਹੀ ਤੇ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਪੜ੍ਹਿਆ, ਲਾਗੂ ਕਿੱਥੇ ਕੀਤਾ ਹੈ? ਇਹੋ ਜਿਹਾ ਪਿੰਡ ਕੋਈ ਨਹੀਂ ਹੋਣਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਹੋਵੇ। ਇਹੋ ਜਿਹਾ ਪਿੰਡ ਪੰਜਾਬ 'ਚ ਕੋਈ ਨਹੀਂ ਹੋਣਾ ਜਿੱਥੇ ਗੁਰੂ ਗ੍ਰੰਥ ਸਾਹਿਬ ਨਾ ਹੋਣ। ਪਰ ਇਹੋ ਜਿਹੇ ਪਿੰਡ ਦਾ ਨਾਂ ਲਓ ਜਿੱਥੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਲਾਗੂ ਹੋਵੇ, ਇਹ ਦੱਸੋ। ਇੱਕ ਪਿੰਡ ਦਾ ਨਾਂ ਲਓ ਕਿੱਥੇ ਹੈ? ਨਹੀਂ ਅਸੀਂ ਪੜ੍ਹਿਆ ਹੀ ਹੈ, ਲਾਗੂ ਕਿੱਥੇ ਕੀਤਾ? ਨਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਜੇ ਤੁਹਾਨੂੰ ਮੈਂ ਅਮਰੀਕਾ ਕੈਨੇਡਾ ਕਦੇ ਜਾਊਂਗੇ, ਆ ਜਿਹੜੇ ਸੁਣਦੇ ਹੋਣਗੇ ਉੱਥੇ ਵੇਖਿਓ ਵੀ ਜਾਤ ਪਾਤ ਹੈ ਕਿਸੇ ਪਿੰਡ 'ਚ? ਚਾਹੇ ਲੋਕ ਸ਼ਹਿਰ 'ਚ ਰਹਿਣ ਚਾਹੇ ਪਿੰਡ 'ਚ ਰਹਿਣ, ਗਵਾਂਢ 'ਚ ਕੌਣ ਰਹਿੰਦਾ ਕੋਈ ਪਤਾ ਹੀ ਨਹੀਂ। ਇਹ ਥੋੜ੍ਹਾ ਵੀ ਵਿਹੜਾ ਅੱਡ ਹੋਊ ਪਿੰਡ ਦੂਜੇ ਅੱਡ ਹੋਣਗੇ, ਹੈ ਹੀ ਨਹੀਂ, ਸਾਰੇ ਹੀ ਇੱਕ ਨੇ। ਸਾਡੇ ਤੇ ਗੁਰਦੁਆਰੇ ਵੀ ਅੱਡ ਅੱਡ ਆਪੋ ਆਪਣੇ, ਮੜੀਆਂ ਵੀ ਅੱਡ ਅੱਡ ਬਣਾਈ ਫਿਰਦੇ ਵੀ ਮੜੀ ਵੀ ਅਲੱਗ ਹੀ ਰੱਖੋ ਵੀ ਅਸੀਂ ਨਹੀਂ ਫੂਕਣਾ ਇਹਦੇ 'ਚ। ਲੈ ਸਾਨੂੰ ਇਹਨਾਂ ਦੇ ਵਿੱਚ ਫੂਕੋਗੇ, ਮਰਨ ਤੋਂ ਬਾਅਦ ਵੀ ਇਹਦੇ ਅਸੀਂ ਤੇ ਐਂ ਚੱਲਾਂਗੇ। ਵੇਖੋ ਤੇ ਸਹੀ, ਪਾਲੀਆਂ ਨਾ ਵੰਡੀਆਂ, ਲਾਗੂ ਕਿੱਥੇ ਹੋਇਆ? ਇਹ ਗੱਲਾਂ ਲਾਗੂ ਕਿੱਥੇ ਹੋਈਆਂ? ਤੇਰ ਮੇਰ ਖਤਮ ਕਿੱਥੇ ਹੋਈ ਹੈ? ਤੇ ਜਿਹਦੇ 'ਚ ਹੈ ਨਹੀਂ ਕਹਿੰਦੇ ਇਹਦੇ 'ਚ ਤੇਰਾ ਕੀ ਹੈ? ਇਹ ਆਮ ਹੈ ਪਰ ਆਪਣੇ ਗੁਣ ਕਰਕੇ ਖਾਸ। ਹੁਣ ਪਿੰਡ ਦੇ ਵਿੱਚ ਡਾਕਟਰ ਹੈ, ਆਮ ਹੈ ਕਿ ਖਾਸ ਹੈ ਦੱਸੋ? ਆਪਣੇ ਗੁਣ ਕਰਕੇ ਖਾਸ ਹੈ, ਪੜ੍ਹਾਈ ਕਰਕੇ ਖਾਸ ਹੈ, ਪਰ ਉਦਾਂ ਕੀ ਹੈ? ਆਮ ਆਮ ਬੰਦਾ ਹੀ ਹੈ। ਸਾਡੇ ਗੁਰੂ ਸਾਹਿਬ ਖੁਦ ਮੁਖਤਿਆਰੀ ਹੈ ਉਹਨਾਂ ਵਿੱਚ, ਪਾਤਸ਼ਾਹ ਨੇ ਪਾਤਸ਼ਾਹਾਂ ਵਾਂਗੂ ਰਹੇ ਹੈ, ਉਹਨਾਂ 'ਚ ਜਜ਼ਬਾ ਹੈ, ਜੁਰਤ ਹੈ, ਆਗੂ ਨੇ ਹਿੰਮਤ ਹੈ, ਉਹਨਾਂ ਵੇਲਿਆਂ ਦੀਆਂ ਸਰਕਾਰਾਂ ਨਾਲ ਟੱਕਰ ਲੈਣ ਦੀ ਜੁਰਤ ਰੱਖਦੇ ਆ। ਇਹ ਉਹਨਾਂ ਦੇ ਗੁਣ ਨੇ, ਇਹਨਾਂ ਗੁਣਾਂ ਕਰਕੇ ਉਹ ਕੀ ਨੇ? ਖਾਸ ਨੇ। ਪਰ ਉਦਾਂ ਜੇ ਸਰੀਰ ਵੇਖੋਗੇ, ਢਿੱਡ 'ਚੋਂ ਜੰਮੇ ਐ, ਬੱਚੇ ਐ, ਵੱਡੇ ਹੋਏ ਐ, ਸਰੀਰ ਇੱਕ ਦਿਨ ਛੱਡਿਆ ਵੀ ਗਏ ਵੀ, ਤਵੀ ਤੇ ਬਹਿ ਕੇ ਸਰੀਰ ਸੜਿਆ ਕਿ ਨਹੀਂ ਸੜਿਆ? ਦੱਸੋ ਸੜਿਆ। ਗੁਰੂ ਗੋਬਿੰਦ ਸਿੰਘ ਨੇ ਜਿੱਥੇ ਛੁਰਾ ਮਾਰਿਆ ਉਹਨਾਂ ਦੇ ਪੇਟ ਵਿੱਚ, ਇਤਿਹਾਸ ਦੱਸਦਾ ਹੈ ਵੀ ਪੇਟ ਵਿੱਚ ਜਦੋਂ ਖੱਬੇ ਪਾਸੇ ਛੁਰਾ ਮਾਰਿਆ ਉਹਨਾਂ ਦੇ ਪੇਟ ਵਿੱਚ ਤੇ ਅੰਦਰਾਂ ਚੀਰੀਆਂ ਗਈਆਂ, ਅੰਤੜੀਆਂ ਚੀਰੀਆਂ ਗਈਆਂ, ਸਰੀਰ ਇਦਾਂ ਹੀ ਖੂਨ ਨਿਕਲਦਾ ਹੈ, ਚਰਨਾਂ 'ਚ ਕੰਡੇ ਵੱਜੇ ਐ, ਇਦਾਂ ਉਹ ਆਮ ਹੈ, ਸਰੀਰ ਆਮ ਹੈ ਬੰਦੇ ਵਰਗਾ ਹੈ, ਪਰ ਉਦਾਂ ਉਹਨਾਂ ਦੀ ਕੁਆਲਿਟੀ ਕਰਕੇ, ਉਹ ਖੁਦ ਮੁਖਤਿਆਰੀ ਕਰਕੇ, ਉਹਨਾਂ ਦੀ ਹਿੰਮਤ ਕਰਕੇ, ਉਹਨਾਂ ਦੇ ਪੈਸ਼ਨ ਕਰਕੇ, ਉਹਨਾਂ ਦੇ ਜਜ਼ਬੇ ਕਰਕੇ ਉਹ ਖਾਸ। ਇਹੀ ਸਟੇਟਮੈਂਟ ਦਿੱਤੀ ਸੀ ਨਾ ਮੈਂ ਪਰਸੋਂ ਚੌਥੇ ਦੀਵਾਨ ਵਿੱਚ, ਏਦਾਂ ਹੀ ਦੱਸਿਆ ਸੀ। ਸਾਡੇ ਬੰਦੇ ਪਿੱਟ ਸਿਆਪਾ ਲੈ ਜੀ, ਇਹ ਤੇ ਗੁਰੂ ਨੂੰ ਕਹੀ ਜਾਂਦੇ ਨੇ ਆਮ ਬੰਦਾ, ਆਮ ਬੰਦਾ ਥੋੜ੍ਹਾ, ਉਹ ਤੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਪਰ ਇਦਾਂ ਨਹੀਂ ਕਹਿਣਾ ਪਿਆਰਿਓ, ਨਾਰਾਇਣ ਦਾ ਮਤਲਬ ਉਹ ਗੁਣ, ਰੱਬ ਦੇ ਗੁਣ ਤੁਹਾਨੂੰ ਜਿਹਦੇ 'ਚ ਦਿਸਦੇ ਆ, ਰੱਬ ਦਿਸਦਾ ਹੈ ਜਿਹਦੇ ਵਿੱਚ। ਇੱਕ ਓੰਕਾਰ ਦਾ ਪਹਿਲਾ ਗੁਣ ਆਪਾਂ ਜੇ ਗੱਲ ਕਰਦੇ ਹਾਂ, ਦਿਸਦਾ ਜਿਹਦੇ 'ਚ, ਇਹ ਕਿਹਦਾ ਗੁਣ ਹੈ? ਰੱਬ ਦਾ। ਅੱਜ ਕਿਹਦੇ 'ਚ ਦਿਸਦਾ? ਜਿਹੜਾ ਤੇਰ ਮੇਰ ਨਾ ਰੱਖੇ ਪਰ ਗੁਰੂ ਨਾਨਕ ਦੇ ਗੁਣ ਦਿਸਦਾ ਹੈ। ਮਰਦਾਨੇ ਨੂੰ ਸਾਰੀ ਜ਼ਿੰਦਗੀ ਸੱਜੇ ਪਾਸੇ ਭਾ ਕੇ ਰੱਖਦੇ ਸੀ ਤੇ ਕਹਿੰਦੇ ਸੀ ਮੇਰਾ ਵੱਡਾ ਭਾਈ ਹੈ ਆਖੋ ਸਤਨਾਮ, ਕਹਿੰਦੇ ਸੀ ਮੇਰਾ ਵੱਡਾ ਭਾਈ ਹੈ, ਐ ਰੱਖਿਆ ਸੱਜੇ ਪਾਸੇ ਨਾਲ ਰੱਖਿਆ। 50 ਸਾਲ ਲਾਤੇ ਬੰਦੇ ਨੇ, ਸਾਰੀ ਜ਼ਿੰਦਗੀ 50 ਸਾਲ ਭਾਈ ਮਰਦਾਨੇ ਨੇ ਕੀਰਤਨ ਕੀਤਾ ਗੁਰੂ ਨਾਨਕ ਦੇ ਨਾਲ। 50 ਸਾਲ ਥੋੜਾ ਹੁੰਦਾ ਟਾਈਮ ਕਿਤੇ। ਤਾਨਸੈਨ ਦਾ ਦਾਦਾ ਗੁਰੂ ਸੀ, ਤਾਨਸੈਨ ਜਿਹੜਾ ਇੱਡਾ ਜਿਹਦਾ ਨਾਮ ਹੈ ਉਹ ਭਾਈ ਮਰਦਾਨੇ ਦੇ ਚੇਲੇ ਦਾ ਗਾਂ ਚੇਲਾ ਸੀ। ਐਸਾ ਰਾਗ ਦਾ ਮਾਹਰ ਸੀ ਮਰਦਾਨਾ, ਮਿੱਠੀ ਆਵਾਜ਼ ਸੀ, ਬਹੁਤ ਗੁਣੀ ਸੀ। ਪਰ ਗੁਰੂ ਨਾਨਕ ਪਾਤਸ਼ਾਹ ਨੇ ਇਹ ਸੱਜੇ ਪਾਸੇ ਭਾ ਕੇ ਰੱਖਿਆ। ਲੋਕ ਕਹਿੰਦੇ ਮਰਾਸ਼ੀ ਛੋਟੀ ਜਾਤ ਹੈ, ਇਹ ਮਰਾਸ਼ੀਆਂ ਦੇ ਘਰ ਜੰਮਿਆ, ਇਹ ਤੇ ਮੰਗਣ ਵਾਲੇ ਹੁੰਦੇ ਆ, ਮੰਗ ਕੇ ਖਾਂਦੇ ਆ ਇਹ। ਗੁਰੂ ਨਾਨਕ ਕਹਿੰਦੇ ਪਰੇ ਹਟ ਜਾਓ। ਜਦੋਂ ਸਮਝ ਗਿਆ ਇਹ 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 ਛੱਡਤੀ ਇਹਨੇ ਜਾਤ ਪਾਤ, ਮੈਂ ਆਪਣਾ ਬੇਦੀ ਪੂਣਾ ਛੱਡਤਾ, ਇਹਨੇ ਆਪਣਾ ਮਰਾਸ਼ੀ ਪੂਣਾ ਛੱਡਤਾ, ਅਸੀਂ ਦੋਨੇ ਭਾਈ ਭਾਈ ਬਣ ਗਏ ਆਖੋ ਸਤਨਾਮ। ਉਹ ਚੇਤਾ ਰੱਖਿਓ ਭਾਈ, ਜੇ ਛੋਟਿਆਂ ਨੂੰ ਛੋਟਾ ਛੱਡਣਾ ਪੈਣਾ, ਵੱਡਿਆਂ ਨੂੰ ਵੱਡਾ ਸਿਸਟਮ ਵੀ ਛੱਡਣਾ ਪੈਣਾ ਹੈ, ਬਰਾਬਰ ਤੇ ਤਾਂ ਹੀ ਹੋਵਾਂਗੇ। ਜੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੂੰ ਮਰਾਸ਼ੀ ਪੂਣਾ ਛੱਡ ਦੇ, ਮੈਂ ਬੇਦੀ ਪੂਣਾ ਨਹੀਂ ਛੱਡਦਾ, ਐਂ ਕਿਵੇਂ ਗੱਲ ਬਣੂ? ਦੋਵਾਂ ਨੂੰ ਛੱਡਣਾ ਪੈਣਾ, ਮੈਂ ਤੇਰੇ ਬਰਾਬਰ ਆਉਣਾ, ਤੂੰ ਥੋੜਾ ਜਿਹਾ ਤਾਂ ਆ ਜਾ, ਇਕੱਠੇ ਹੋ ਜਾ, ਐਂ ਇੱਕ ਹੋਇਆ ਜਾਂਦਾ, ਇੱਕ ਐਂ ਹੋਇਆ ਜਾਂਦਾ। ਜੇ ਤੁਸੀਂ ਚਾਹੁੰਦੇ ਹੋ ਵੀ ਇੱਕ ਮਿੱਕ ਹੋਣਾ, ਖੇਡ ਪਈ ਹੈ ਸਾਡੇ ਤੇ ਦਿਮਾਗ ਦੇ ਵਿੱਚ ਬੜੀਆਂ ਪਈਆਂ ਨੇ ਗੱਲਾਂ। ਜਿਹੜਾ ਅਗਲਾ ਕਹਿੰਦਾ ਮਜ਼ਬੀ ਜੀ ਮੈਂ ਰਮਦਾਸੀ ਆ ਜੀ, ਤੂੰ ਮਜ਼ਬੀ ਪੁਣੇ ਤੋਂ ਤਾਂ ਨੂੰ ਆ ਜਾ, ਜੱਟ ਆ ਜੱਟ ਪੁਣੇ ਤੋਂ ਥੱਲੇ ਨੂੰ ਆ ਜਾ, ਵਿੱਚ ਵਿਚਾਲੇ ਆ ਜਾ, ਇੱਕ ਤਾਂ ਹੋਵਾਂਗੇ ਆਪਾਂ। ਪਰ ਸਾਡਾ ਤੇ ਕਾਨੂੰਨ ਹੀ ਇਦਾਂ ਦਾ, ਇਹਦੀ ਜੜ ਵਿੱਚ ਬੈਠਾ ਮੰਨੂ, ਇਹਨੇ ਕਦੇ ਇੱਕ ਹੋਣ ਦੇਣਾ ਹੀ ਨਹੀਂ। ਆਖੋ ਸਤਨਾਮ। ਅੱਜ ਮੇਰੀ ਗੱਲ ਮੰਨ ਲੈਣ, ਮੰਨ ਲਓ, ਚਲੋ ਵੇਖਿਓ ਸੁਣਿਓ, ਜੇ ਅੱਜ ਸਾਡੇ ਬੰਦੇ ਮੰਨ ਲੈਣ ਮੇਰੀ ਗੱਲ, ਕਹਿਣ ਵੇਲੇ ਅੱਜ ਸਿੰਘ ਬਣਦੇ ਆ ਜੀ, ਅੱਜ ਤੋਂ ਬਾਅਦ ਅੰਮ੍ਰਿਤ ਛਕ ਲਿਆ ਸਿੰਘ ਬਣ ਗਏ, ਲਓ ਜੀ ਨਾ ਨਾਲ, ਅੱਜ ਤੋਂ ਬਾਅਦ ਅਸੀਂ ਨਹੀਂ ਲਾਉਂਦੇ ਮਜ਼ਬੀ, ਅਸੀਂ ਨਹੀਂ ਲਾਉਂਦੇ ਜੱਟ, ਆਪਾਂ ਬਣ ਕੇ ਖਾਲਸੇ। ਤੇ ਨਿਆਣੇ ਪੜ੍ਹਨ ਜਾਣਗੇ, ਪੜ੍ਹ ਕੇ ਜੇ ਕਿਤੇ ਨੌਕਰੀ ਦਾ ਟਾਈਮ ਆਇਆ ਉਦੋਂ ਫਿਰ ਸਿਸਟਮ ਇੱਥੇ ਮੰਨੂ ਜੜ ਵਿੱਚ ਬੈਠਾ ਹੈ। ਇਹ ਮੀਰੀ ਪੀਰੀ ਕਹੀ ਜਾਂਦੇ ਆ, ਪਰ ਗੁਰੂ ਨਾਨਕ ਵਾਲੀ ਪੀਰੀ ਤੇ ਮੀਰੀ ਤੇ ਅਜੇ ਸ਼ੁਰੂ ਵੀ ਨਹੀਂ ਹੋਈ। ਉਹਦੀ ਕਹਿਣਗੇ ਲਿਆ ਸਰਟੀਫਿਕੇਟ ਤੁਹਾਡੇ ਵਾਸਤੇ, ਜਿਹੜੇ ਰਿਜ਼ਰਵ ਕੋਟੇ ਰੱਖੇ ਆ ਉਹਦੇ ਵਿੱਚ ਨੌਕਰੀ ਤਾਂ ਮਿਲੂ, ਪਹਿਲਾਂ ਜਾਤ ਵਾਲੀ ਪੂਛ ਲਾ ਕੇ ਲਿਆ, ਉਹਨਾਂ ਚਿਰ ਨਹੀਂ ਮਿਲਣੀ। ਤੂੰ ਕਹਿ ਮੈਂ ਤੇ ਖਾਲਸਾ ਬਣ ਗਿਆ, ਕਹਿਣਗੇ ਖਾਲਸਾ ਤੇਰਾ ਇੱਥੇ ਨਹੀਂ ਚੱਲਦਾ, ਤੈਨੂੰ ਦੱਸ ਵੀ ਮੁੰਡਾ ਕਿੰਨਾ ਦਾ ਹੈ ਤਾਂ ਨੌਕਰੀ ਦੇਵਾਂਗੇ, ਤਾਂ ਤੈਨੂੰ ਵਜ਼ੀਫੇ ਮਿਲਣਗੇ, ਨਹੀਂ ਤੇ ਮਿਲਣੇ ਨਹੀਂ। ਇਹ ਤੇ ਮਾਫ ਕਰਨਾ, ਨਹਿਰੂ ਗਾਂਧੀ ਹੋਣਾ ਨੇ ਆ ਜਿਹੜੀਆਂ ਗੱਲਾਂ ਅਸੀਂ ਕਰਦੇ ਆ, ਇਹਨਾਂ ਨੇ ਉਦੇ ਹੀ ਇਹਨਾਂ ਨੇ ਜੜਾਂ ਹੀ ਵੱਢਤੀਆਂ ਸੀ ਇਹਦੀਆਂ, ਵੀ ਜਿੰਨਾ ਮਰਜ਼ੀ ਜਾਤਾਂ ਲਵਾਈ ਜਾਇਓ ਅਸੀਂ ਫੇਰ ਲਵਾ ਦੇਵਾਂਗੇ। ਆਖੋ
ਸਤਨਾਮ।
ਤਾਂ ਕਰਕੇ ਵੱਧ ਫੁੱਲ ਕਿਵੇਂ ਸਕਦੀ ਹੈ ਵਿਚਾਰਧਾਰਾ, ਜਿਹਨੂੰ ਸਿੱਖੀ ਕਹਿੰਦੇ ਆ, ਸਿੱਖੀ ਵੱਧ ਫੁੱਲ ਕਿਵੇਂ ਸਕਦੀ ਹੈ ਜਦੋਂ ਉੱਤੇ ਤੇ ਅਗਲਿਆਂ ਨੇ ਜਿਨ੍ਹਾਂ ਦੀ ਤਾਕਤ ਹੈ, ਤੁਹਾਡੀ ਵਿਚਾਰਧਾਰਾ ਵਧੇ ਫੁੱਲੇਗੀ ਕਿਵੇਂ? ਇੱਥੇ ਤੁਸੀਂ ਸਟੇਜ ਤੇ ਲਵਾ ਦਿਓ ਜਾਤ ਪਾਤ, ਨੌਕਰੀ ਅਗਲੇ ਦੇਣਗੇ ਤਾਂ ਪਹਿਲਾਂ ਲਾ ਕੇ ਲਿਆ, ਵਧਾਓਗੇ ਵੱਧ ਫੁੱਲ ਹੀ ਨਹੀਂ ਸਕਦੀ ਇਹ ਸਾਡੀ ਵਿਚਾਰਧਾਰਾ, ਕਦੇ ਨਹੀਂ ਵੱਧ ਫੁੱਲ ਸਕਦੀ, ਸਿਸਟਮ ਦੇ ਵਿੱਚ ਹੈ। ਹੁਣ ਮੈਨੂੰ ਇਹ ਦੱਸੋ, ਮੰਨੂ ਵਾਲਾ ਜਿਹੜਾ ਧਰਮ ਹੈ, ਹਿੰਦੂ ਧਰਮ ਹੈ, ਮੰਨੂ ਜਿਹਨੂੰ ਜਿਹਦੀ ਜੜ ਚ ਹੈ, ਉਹ ਜਾਤ ਪਾਤ ਮੰਨਦੇ ਆ ਕਿ ਨਹੀਂ ਮੰਨਦੇ? ਬੋਲੋ, ਮੰਨਦੇ ਆ ਨਾ ਜਾਤ ਪਾਤ, ਖੱਤਰੀ ਬ੍ਰਾਹਮਣ ਸੂਦ ਵੈਸ ਇਹ ਕਹਿੰਦੇ ਆ ਨਾ ਉਹ ਸਾਰੇ। ਪਰ ਗੁਰੂ ਨਾਨਕ ਦਾ ਘਰ ਜਿਹੜਾ ਜਾਤ ਪਾਤ ਮੰਨਦਾ? ਨਹੀਂ ਮੰਨਦਾ। ਹੁਣ ਧਿਆਨ ਨਾਲ ਦੱਸਿਓ, ਫਿਰ ਜਿਹੜੀ ਅੱਜ ਵਾਲੀ ਰਾਜਨੀਤੀ ਹੈ ਉਹ ਜਾਤ ਪਾਤ ਮੰਨਦੀ ਹੈ ਕਿ ਨਹੀਂ ਮੰਨਦੀ? ਬੋਲੋ। ਹਾਂ, ਕਹਿੰਦੇ ਹੀ ਆ ਨਾ ਵੀ ਭਾਈ ਤੁਹਾਡੇ ਵਾਲੇ ਨੂੰ ਅਸੀਂ ਉਪ ਮੁੱਖ ਮੰਤਰੀ ਬਣਾਵਾਂਗੇ, ਐਤਕੀ ਸਾਡੀ ਪਾਰਟੀ ਨੂੰ ਲੈ ਕੇ ਆਓ, ਐਂ ਕਹਿੰਦੇ ਆ। ਤੁਹਾਡੇ ਵਾਲਾ ਅਸੀਂ ਖਜ਼ਾਨਾ ਮੰਤਰੀ ਲਾਵਾਂਗੇ, ਐਤਕੀ ਸਾਡੀ ਪਾਰਟੀ ਲੈ ਕੇ ਆਓ, ਦਿੰਦੇ ਆ ਨਾ ਲਾਲਚ। ਹੁਣ ਮੈਨੂੰ ਦੱਸੋ, ਆਪਾਂ ਕਈ ਵਾਰੀ ਕਹਿੰਦੇ ਹਾਂ ਵੀ ਮੀਰੀ ਪੀਰੀ ਇਕੱਠੀਆਂ, ਆਪਾਂ ਕਹਿੰਦੇ ਹਾਂ ਨਾ ਵੀ ਮੀਰੀ ਪੀਰੀ, ਸਾਨੂੰ ਵੀ ਕਈ ਵਾਰੀ ਕਹਿਣ ਵੀ ਰਾਜਨੀਤੀ ਵਾਲੇ ਪਾਸੇ ਤੁਹਾਡੇ ਵਰਗੇ ਬੰਦਿਆਂ ਨੂੰ ਆਉਣਾ ਚਾਹੀਦਾ, ਮੈਨੂੰ ਕੋਈ ਸਲਾਹ ਦੇਣਗੇ ਵੀ ਤੁਹਾਡੇ ਵਰਗੇ ਬੰਦਿਆਂ ਨੂੰ ਰਾਜਨੀਤੀ ਵਾਲੇ ਪਾਸੇ ਆਉਣਾ ਚਾਹੀਦਾ? ਮੈਂ ਕਹਿੰਦਾ ਕਿਉਂ? ਕਹਿੰਦੇ ਗੁਰੂ ਸਾਹਿਬ ਨੇ ਮੀਰੀ ਤੇ ਪੀਰੀ ਇਕੱਠੀਆਂ ਨਹੀਂ ਕੀਤੀਆਂ,
ਪਰ ਜਿਹੜੀ ਅੱਜ ਵਾਲੀ ਮੀਰੀ ਹੈ
ਇਹ ਮਨੂ ਨਾਲ ਇਕੱਠੀ ਹੈ ਕਿ ਗੁਰੂ ਨਾਨਕ ਨਾਲ ਇਕੱਠੀ? ਜਿਵੇਂ ਮੀਰੀ ਮਤਲਬ ਰਾਜਨੀਤੀ, ਪੀਰੀ ਮਤਲਬ ਧਰਮ, ਅੱਜ ਵਾਲੀ ਰਾਜਨੀਤੀ ਮਨੂ ਨਾਲ ਜੁੜਦੀ ਹੈ ਕਿ ਬਾਬੇ ਨਾਨਕ ਨਾਲ? ਐਂ ਦੱਸੋ, ਮਨੂ ਨਾਲ ਜੁੜਦੀ ਹੈ ਨਾ, ਬਾਬੇ ਨਾਨਕ ਨਾਲ ਤੇ ਜੁੜਦੀ ਨਹੀਂ, ਤਾਂ ਕਰਕੇ ਇਹ ਮੀਰੀ ਪੀਰੀ ਵੀ ਹੋਰ ਹੈ। ਇਹਦੇ ਚ ਸਿੱਖ ਜਾਏਗਾ ਕਿੱਦਾਂ? ਉਹ ਕਹਿਣਗੇ ਜਾਤ ਲਾ ਕੇ ਲਿਆਓ, ਮੇਰੇ ਵਰਗਾ ਕਹਿੰਦਾ ਜਾਤ ਲਾਓ, ਅਸੀਂ ਗੁਰੂ ਨਾਨਕ ਨੂੰ ਮੰਨਦੇ। ਉਹ ਤੇ ਅਜੇ ਰਾਜਨੀਤੀ ਸ਼ੁਰੂ ਹੀ ਨਹੀਂ ਹੋਈ, ਉਹ ਤੇ ਗੱਲ ਹੀ ਨਹੀਂ ਚੱਲੀ ਅਜੇ। ਪਰ ਵਿਦੇਸ਼ਾਂ ਚ ਜਾਤ ਪਾਤ ਪੁੱਛਦਾ ਕੋਈ? ਨਹੀਂ ਪੁੱਛਦਾ, ਉਹ ਤੇ ਮੰਨੀ ਬੈਠੇ ਹੈ ਜੀ। ਸਾਡੇ ਇੱਕ ਜਗ੍ਹਾ ਲਾਗੂ ਵਿਖਾਓ, ਤੁਸੀਂ ਇੱਕ ਪਿੰਡ ਵਿਖਾਓ ਇਹੋ ਜਿਹਾ ਜਿੱਥੇ ਜਾਤ ਪਾਤ ਨਾ ਹੋਵੇ, ਸਾਰੇ ਪਾਸੇ ਹੈ ਇਹ ਸਭ ਕੁਛ ਸਾਡੇ ਚ ਚੱਲਦਾ ਹੈ। ਨਿਕਲਿਆ ਕਿੱਥੇ ਹੈ ਭਾਈ, ਨਿਕਲਿਆ ਕਿੱਥੇ? ਤਾਂ ਕਰਕੇ ਜਿਹਦੇ ਚ ਇੱਕ ਓੰਕਾਰ ਦਾ ਗੁਣ ਆ ਗਿਆ, ਉਹਦੇ ਚ ਕੀ ਦਿਸਦਾ ਹੈ ਜੀ? ਸਾਨੂੰ ਰੱਬ ਦਾ ਗੁਣ ਹੈ, ਸਾਨੂੰ ਇਹਦੇ ਵਿੱਚੋਂ ਰੱਬ ਦਿਸਦਾ। ਆਪ ਨਾਰਾਇਣ ਕਲਾ ਧਾਰ ਦਾ ਮਤਲਬ ਇਹ ਹੈ ਵੀ ਰੱਬ ਦੇ ਗੁਣ ਜਿਹੜੇ ਦੇਹ ਚੋਂ ਦਿਸਦੇ ਹੈ, ਜਿਹੜੇ ਸਰੀਰ ਚੋਂ ਦਿਸਦੇ ਹੈ। ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੂੰ ਪੰਜ ਪਿਆਰੇ ਕਹਿੰਦੇ ਹੈ, ਇੱਕ ਖੱਤਰੀ ਹੈ, ਇੱਕ ਜੱਟ ਹੈ, ਇੱਕ ਛੀਮਿਆਂ ਘਰ ਜੰਮਿਆ ਹੈ, ਇੱਕ ਝੌਰਾਂ ਘਰ ਜੰਮਿਆ ਹੈ, ਤੇ ਇੱਕ ਨਾਈਆਂ ਘਰ ਜੰਮਿਆ। ਆਖੋ ਸਤਨਾਮ
ਵਾਹ,
ਵੇਖੋ ਤੇ ਸਹੀ। ਉਹ ਪੰਜੇ ਪਿਆਰੇ ਜਿਨ੍ਹਾਂ ਨੂੰ ਕਹਿੰਦੇ ਹੈ, ਤੁਹਾਨੂੰ ਰੱਬ ਵਾਲਾ ਇੱਕ ਓੰਕਾਰ ਵਾਲਾ ਗੁਣ ਦਿਸਦਾ ਕਿਸੇ ਚ? ਜਿਹੜਾ ਮੂਲ ਹੈ, ਮੂਲ ਮੰਤਰ ਕਹਿੰਦੇ ਹੋ ਜਿਹਨੂੰ, ਤੇ ਬੰਦਾ ਜੀਭ ਤੋਂ ਕਿਸੇ ਬਾਬੇ ਨੇ ਕਹਿਤਾ ਐ ਕਰੀ ਭਾਈ ਪੁੱਤ 100 ਮਾਲਾ ਫੇਰਿਆ ਕਰ ਮੂਲ ਮੰਤਰ ਦੀ। ਹੁਣ ਅਸੀਂ ਕਰਦੇ ਹੀ ਰਹੇ ਹਾਂ, ਹੁਣ ਕਰੀ ਜਾਓ ਵੀ ਸਾਰੀ ਜਿਹੜੀ ਐ ਇੱਕ ਮਣਕੇ ਤੇ ਇੱਕ ਵਾਰੀ ਕਰਨਾ, ਫਿਰ ਦੂਜੇ ਮਣਕੇ ਤੇ, ਫਿਰ ਤੀਜੇ ਤੇ, ਫਿਰ ਚੌਥੇ ਤੇ, ਇੱਕ ਮਾਲਾ ਐ ਘੁੰਮ ਜੀ ਜਦੋਂ ਇੱਕ 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 ਹੋ ਗਿਆ, ਇੱਕ ਮਾਲਾ ਹੋ ਗਈ, ਫਿਰ ਦੋ ਮਾਲਾ, ਤਿੰਨ ਮਾਲਾ, ਜਦੋਂ 100, 108 ਹੋ ਗਿਆ ਫਿਰ ਪੱਕੀ ਮਾਲਾ ਹੋ ਗਈ। ਕਹਿੰਦੇ ਏਦਾਂ ਕਰਦੇ ਰਹੇ ਤੇ ਸਵੇਰੇ ਹੀ ਬੰਦਾ ਲੱਗ ਜਾਂਦਾ। ਹੁਣ ਐ ਹੁਣ ਤੇਜ਼ ਤੇਜ਼ ਹੀ ਕਰਨਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਜੁਨੀ ਸਾਹਿਬਾਂ ਗੁਰ ਪ੍ਰਸਾਦ, ਜਪਾ ਸਚੁਗਾ ਸਚ ਹੈਪੀ ਸਚ ਨਾਨਕ ਹੋਸੀ ਪੀ ਸਚ। ਵੈਸੇ ਮੂਲ ਮੰਤਰ ਗੁਰਪ੍ਰਸਾਦ ਤੇ ਖਤਮ ਹੋ ਜਾਂਦਾ, ਉਦੋਂ ਅੱਗੇ ਸਲੋਕ ਹੈ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇਹ ਸਲੋਕ ਨੂੰ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਲਿਖਿਆ, ਲਿਖ ਕੇ ਉੱਤੇ ਸਲੋਕ ਪਾ ਕੇ, ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ। ਮੂਲ ਮੰਤਰ ਗੁਰਪ੍ਰਸਾਦ ਤੱਕ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਰਿਖ ਸਿੱਖ ਰਹਿਤ ਮਰਿਆਦਾ ਵਿੱਚ ਵੀ, ਸਿੱਖ ਰਹਿਤ ਮਰਿਆਦਾ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਹੈ ਉਹਦੇ ਵਿੱਚ ਵੀ ਗੁਰਪ੍ਰਸਾਦ ਤੱਕ ਹੈ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜਿੰਨੀ ਵਾਰੀ ਆਉਂਦਾ ਗੁਰਪ੍ਰਸਾਦ ਤੱਕ ਹੀ ਆਉਂਦਾ, ਗੁਰਪ੍ਰਸਾਦ ਤੱਕ ਹੈ। ਚਲੋ ਹੁਣ ਆਪਾਂ ਇਹ ਵਿਸ਼ਾ ਨਹੀਂ, ਮੈਂ ਤੁਹਾਨੂੰ ਦੱਸਣਾ ਇਹ ਚਾਹੁੰਦਾ ਵੀ ਇਹ ਵਿਸ਼ਾ ਨਹੀਂ, ਗੱਲ ਜਿਹੜੀ ਕਰਦੇ ਹਾਂ ਉਹ ਇੰਨੀ ਹੈ ਵੀ ਮੇਰੇ ਵਰਗਾ ਬੰਦਾ ਮੂਲ ਮੰਤਰ ਕਰਾਈ ਕਰੀ ਗਿਆ ਕਰੀ ਗਿਆ, ਇੱਕ ਓੰਕਾਰ ਇੱਕ ਓੰਕਾਰ ਇੱਕ ਓੰਕਾਰ ਕਿੰਨੀ ਵਾਰੀ ਕਹਿ ਲਿਆ, ਉਹ ਲੱਖਾਂ ਵਾਰੀ ਕਹਿ ਲਿਆ, ਕਰੋੜਾਂ ਵਾਲੀ ਜ਼ਿੰਦਗੀ 'ਚ ਕਹਿ ਲਿਆ ਇੱਕ ਓੰਕਾਰ ਇੱਕ ਓੰਕਾਰ, ਤੇ ਬਾਟੀਆਂ ਅਜੇ ਵੀ ਪਰੇ ਰੱਖੀ ਫਿਰਦਾ, ਜੇ ਵੀ ਸਮਝਦਾ ਓਏ ਆਹ ਤੇ ਮਜ਼ਬੀ ਆ, ਓਏ ਆਹ ਤਾਂ ਫਲਾਣੀ ਜਾਤ ਦਾ, ਓਏ ਆਹ ਤਾਂ ਦੂਜਾ, ਓਏ ਆਹ ਤਾਂ ਬਾਜੀਗਰ ਨੇ, ਓਏ ਆ ਫਲਾਣਾ, ਓਏ ਆ ਇੱਦਾਂ, ਤੇ ਜੇ ਮੇਰੇ ਵਰਗੇ ਮਨ 'ਚ ਇਹੀ ਕੁਝ ਚੱਲੀ ਜਾਂਦਾ ਮੇਰੇ ਇੱਕ ਓੰਕਾਰ ਪੜੇ ਦਾ ਕੋਈ ਫਾਇਦਾ ਹੈ? ਦੱਸੋ, ਸਮਝਣਾ ਸੀ ਰੱਟੇ ਲਾਈ ਜਾਂਦਾ, ਮਰ ਗਿਆ ਰੱਟੇ ਲਾ ਲਾ ਕੇ, ਇੱਕ ਓੰਕਾਰ ਏਕਤਾ ਤੇਰੇ ਚਾਹੀਏ, ਇੱਕ ਸਾਰਤਾ ਆਈ ਹੈ, ਕੋਈ ਇੱਕ ਵਿਕਤਾ ਹੋਈ ਹੈ, ਗੁਣ ਵੇਖਣ ਲੱਗਿਆ ਤੂੰ ਤੇ ਜਾਤ ਵੇਖਦਾ, ਹੋ ਸਕਦਾ ਗੁਣ ਕਿੰਨੇ ਕੁ ਹੋਣ? ਜਦੋਂ ਅਗਲਾ ਇਹ ਕਹਿੰਦੇ ਨਾ ਓਏ ਵੇਖੋ ਮਾਫ ਕਰਨਾ ਪਿਆਰਿਓ, ਅਗਲਾ ਕਹਿੰਦੇ ਉਹ ਫਲਾਣੀ ਬਰਾਦਰੀ ਦਾ ਬੰਦਾ, ਮੈਂ ਫਲਾਣੀ ਬਰਾਦਰੀ ਛੋਟੀ ਬਰਾਦਰੀ, ਤੁਸੀਂ ਕਦੇ ਗੌਰ ਹੀ ਨਹੀਂ ਕੀਤੀ, ਕਦੇ ਨੈਣ ਨਕਸ਼ ਵੀ ਨਹੀਂ ਵੇਖਦੇ ਵੀ ਬੰਦੇ ਦਾ ਨੱਕ ਕਿੰਨਾ ਸੋਹਣਾ ਹੈ? ਸਾਡੇ ਦਿਮਾਗ ਚ ਭਰਿਆ ਪਿਆ ਇਹ ਚੀਜ਼ਾਂ, ਛੋਟੀ ਜਾਤ, ਅਗਲਾ ਕਹਿੰਦਾ ਫਲਾਣੀ ਬਰਾਦਰੀ ਹੈ, ਅਸੀਂ ਕਦੇ ਐ ਨਹੀਂ ਵੇਖਿਆ ਵੀ ਜਾਰੇ ਦੀਆਂ ਅੱਖਾਂ ਕਿੰਨੀਆਂ ਸੋਹਣੀਆਂ ਨੇ, ਇਹ ਬੰਦੇ ਦਾ ਨੱਕ ਕਿੰਨਾ ਸੋਹਣਾ ਹੈ, ਅਸੀਂ ਨੈਣ ਨਕਸ਼ ਵੀ ਨਹੀਂ ਵੇਖਦੇ, ਅਗਲਾ ਕਹਿੰਦਾ ਐਵੇਂ ਹੀ ਸੀਰੀ ਪਾਲੀ ਜਿਹਾ ਬੰਦਾ ਸਾਡਾ, ਉਹਦੇ ਤੁਸੀਂ ਚਿਹਰਾ ਵੀ ਨਹੀਂ ਕਦੇ ਗੌਰ ਨਾਲ ਵੇਖਿਆ, ਕਦੇ ਚਿਹਰਾ ਵੀ ਨਹੀਂ ਵੇਖਿਆ, ਏਦਾਂ ਦਾ ਦਿਮਾਗ ਭਰਿਆ ਪਿਆ ਸਾਡਾ, ਗੁਣ ਵੇਖੋ ਜਾਤ ਕੀ ਵੇਖਦਾ, ਜਾਤ ਕਾ ਗਰਭ ਨਾ ਕਰ ਮੂਰਖ ਕਾ ਵਾਰਾ, ਇਸ ਗਰਭ ਤੇ ਚੱਲ ਹੈ ਬਹੁਤ ਬੇਕਾਰ, ਇਹ ਮਾਨ ਨਾ ਕਰ,
ਕਾਹਦਾ ਹੰਕਾਰ ਚੱਕੀ ਫਿਰਦੇ ਅਸੀਂ ਸਿਰ ਤੇ। ਹੁਣ ਇੱਕ ਓੰਕਾਰ ਦਾ ਗੁਣ ਗੁਰੂ ਗੋਬਿੰਦ ਸਿੰਘ ਜੀ ਦਿਸਦਾ ਕਿ ਨਹੀਂ ਦਿਸਦਾ? ਪੰਜੇ ਪਿਆਰੇ ਅਲੱਗ ਅਲੱਗ ਜਾਤਾਂ ਦੇ ਹੈ, ਐਂ ਇਕੱਠੇ ਖਿਲਾਰ ਕੇ ਕਹਿੰਦੇ ਇਹ ਕੌਣ ਨੇ ਮੇਰੇ ਪਿਆਰੇ, ਇਹ ਪੰਜ ਪਿਆਰੇ ਨੇ ਮੇਰੇ। ਦੇਖੋ ਇਹ ਇੱਥੇ ਇਹ ਇੱਕ ਓੰਕਾਰ ਵਾਲਾ ਗੁਣ ਆਪ ਨਾਰਾਇਣ ਕਲਾ ਤਾਰ, ਇਹ ਖਾਸੀਅਤ ਹੈ ਕਿ ਨਹੀਂ ਗੁਰੂ ਗੋਬਿੰਦ ਸਿੰਘ? ਤੁਹਾਨੂੰ ਦਿਸਦੀ ਹੈ ਖਾਸੀਅਤ ਅੱਜ ਕਿਸੇ ਬੰਦੇ ਚ? ਅਗਲਾ ਗੁਣ ਇੱਕ ਓੰਕਾਰ ਤੋਂ ਬਾਅਦ ਸਤਨਾਮ ਹੈ, ਸੱਚਾ ਬੰਦਾ ਕੋਈ ਇੱਥੇ, ਸੱਚ ਤੇ ਤੁਰਨ ਵਾਲਾ ਬੰਦਾ, ਉਹ ਸੱਚੀ ਹਸਤੀ ਕੋਈ, ਸੱਚੀ ਹਸਤੀ ਵੀ ਸੱਚ ਹੋਵੇ ਬੰਦੇ ਦੇ ਪੱਲੇ, ਕਿੱਥੇ? ਸਾਰਿਆਂ ਨੂੰ ਖੁਸ਼ ਕਰਨ ਵਾਲੇ ਆ ਆਪਾਂ, ਤੇ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਜੀ ਕੋਈ। ਹੁਣ ਸਾਡੇ ਤੇ ਆਮ ਹੀ ਹੁੰਦਾ ਕਿਸੇ ਦੀ ਮਾੜੀ ਨਹੀਂ ਕਿਸੇ ਦੀ ਚੰਗੀ ਨਹੀਂ, ਲੋਕੀ ਸਾਡੇ ਤੇ ਘਰਾਂ ਚ ਆਮ ਹੈ ਵੀ ਉਹਨੂੰ ਚੰਗਾ ਬੰਦਾ ਸਮਝਦੇ ਐ ਜਿਹੜਾ ਸਾਰਿਆਂ ਨੂੰ ਖੁਸ਼ ਰੱਖੇ। ਜਿਹੜਾ ਬੰਦਾ ਕਹਿੰਦਾ ਮੈਨੂੰ ਮਾੜਾ ਨਾ ਕਵੇ, ਵੀ ਚੱਲ ਯਾਰ ਮਾੜਾ ਨਾ ਕਵੇ, ਫਿਰ ਉਹ ਬੰਦੇ ਨੇ ਸਰਪੰਚ ਨੂੰ ਗ੍ਰਾਂਟ ਬਾਰੇ ਪੁੱਛੂ ਕਦੇ? ਸਰਪੰਚ ਫਿਰ ਮਾੜਾ ਕਹੂਗਾ, ਤਾਂ ਕਰਕੇ ਉਹਨੇ ਸਰਪੰਚ ਨੂੰ ਕਦੇ ਗ੍ਰਾਂਟ ਬਾਰੇ ਕਹਿਣਾ ਹੀ ਨਹੀਂ, MLA ਨੂੰ ਕਹਿਣਾ ਹੀ ਨਹੀਂ ਕਦੇ, ਮੰਤਰੀਆਂ ਨੂੰ ਕਹਿਣਾ ਹੀ ਨਹੀਂ, ਗਲਤ ਨੂੰ ਗਲਤ ਕਹਿਣਾ ਹੀ ਨਹੀਂ, ਕਿਉਂਕਿ ਜਦੋਂ ਤੁਸੀਂ ਕਹੋਗੇ ਅਗਲਾ ਤੁਹਾਨੂੰ ਮਾੜਾ ਕਹੂਗਾ। ਤੁਸੀਂ ਕਹਿੰਦੇ ਹੋ ਮੈਨੂੰ ਕੋਈ ਮਾੜਾ ਨਾ ਕਵੇ, ਇਹ ਬੜੀ ਭੈੜੀ ਬਿਮਾਰੀ ਹੈ ਸਾਨੂੰ ਚੰਗੇ ਬਣਨ ਦੀ, ਚੰਗੇ ਚੰਗੇ ਬਣੇ ਰਹੀਏ, ਸਾਨੂੰ ਸਾਰੇ ਚੰਗਾ ਚੰਗਾ ਕਹਿਣ, ਮੈਨੂੰ ਕੋਈ ਮਾੜਾ ਨਾ ਕਵੇ, ਚੰਗਾ ਚੰਗਾ ਕਈ ਕਹਿਣ ਲੋਕ ਮੈਨੂੰ, ਇਹ ਬੜੀ ਭੈੜੀ ਬਿਮਾਰੀ ਹੈ ਸਾਡੇ ਚ। ਇਹ ਚੰਗਾ ਬਣਨ ਦੇ ਚੱਕਰ ਵਿੱਚ ਅਸੀਂ ਸਾਰਾ ਬੇੜਾ ਗਰਕ ਕਰ ਦਿੰਦੇ ਹਾਂ ਵੀ ਮੈਨੂੰ ਮਾੜਾ ਨਾ ਕਵੇ, ਮੈਂ ਨਹੀਂ ਟੋਕਣਾ, ਮੈਂ ਨਹੀਂ ਕਹਿਣਾ, ਮੈਂ ਨਹੀਂ ਟੋਕਣਾ, ਯਾਰ ਮੈਂ ਨਹੀਂ ਕਹਿਣਾ। ਚੰਗਾ ਬਣਨ ਦੇ ਚੱਕਰ ਵਿੱਚ ਸਿਸਟਮ ਵਿਗੜਦਾ ਜਾ ਰਿਹਾ, ਖਲਾਰਾ ਤਾਂ ਪੈਂਦਾ, ਅਸੀਂ ਚੰਗੇ ਬਣਨਾ ਚਾਹੁੰਦੇ ਹਾਂ। ਸਾਡੇ ਨਾ ਇਲਾਕੇ ਚ ਬਾਬਿਆਂ ਦੇ ਦੀਵਾਨ ਲੱਗਦੇ ਸੀ, ਤੇ ਉੱਥੇ ਇੱਕ ਬਾਬੇ ਆਉਂਦੇ ਹੁੰਦੇ, ਇੱਕ ਤੇ ਵਾਹਵਾ ਮੈਨੂੰ ਚੇਤਾ ਹੈ ਵੀ ਬਾਬੇ ਚ ਬੜੀ ਬੜਕ ਸੀ, ਉਹ ਗੱਲ ਵਾਹਵਾ ਕਰਿਆ ਕਰਦਾ, ਜਿਵੇਂ ਕਬਰਾਂ ਕੁਬਰਾਂ ਬਾਰੇ ਬੋਲਦਾ ਹੁੰਦਾ ਸੀ, ਉਹਨੇ ਇਦਾਂ ਦੀ ਗੱਲ ਕਰਨੀ। ਤੇ ਇੱਕ ਕਹਿੰਦਾ ਇੱਕ ਬਾਬਾ ਸਾਡੇ ਹੋਰ ਲੈ ਆਏ ਸੀ ਦੀਵਾਨ ਲੱਗਦੇ ਸਾਡੇ ਪਿੰਡ ਢੱਡਰੀਆਂ, ਮੇਰੇ ਪਿੰਡ ਦੀ ਗੱਲ, ਉਹ ਕੀ ਕਰਦੇ ਸੀ ਵੀ ਉਹ ਸਾਖੀ ਸੁਣਾਉਂਦੇ ਇਕੱਲੀ, ਤੇ ਉਹਨਾਂ ਨੇ ਇੱਕ ਦਿਨ ਰਜਨੀ ਦੀ ਸਾਖੀ ਸੁਣਾਤੀ, ਇੱਕ ਦਿਨ ਸੰਮਣ ਮੂਸਣ ਦੀ ਸੁਣਾਤੀ, ਤੇ ਇੱਕ ਦਿਨ ਬਸ ਇੱਦਾਂ ਉਹਨਾਂ ਨੇ ਸਾਖੀਆਂ ਤਿੰਨ ਚਾਰ ਸੁਣਾ ਦੇਣੀਆਂ। ਤੇ ਸਾਡੇ ਪੰਜ ਸੱਤ ਬੰਦੇ ਪਿੰਡ ਦੇ ਕਿਹਾ ਕਰਨ ਉਹ ਫੇਵਰੇਟ ਬਾਬਾ ਸਾਡਾ, ਕਹਿੰਦੇ ਕਿਉਂ? ਕਹਿੰਦੇ ਉਹਨਾਂ ਨੂੰ ਹੀ ਲੈ ਕੇ ਆਓ, ਨਾ ਕਿਸੇ ਦੀ ਮਾੜੀ ਨਾ ਕਿਸੇ ਦੀ ਚੰਗੀ, ਉਹ ਉਹ ਬਸ ਕਹਿੰਦੇ ਹੀ ਕਿਸੇ ਨੂੰ ਕੁਛ ਨਹੀਂ। ਆਹ ਜਿਹੜੀ ਹੈ ਨਾ ਸਾਡੇ ਚ ਆਹ ਚੀਜ਼ ਵੇਖਦੇ ਹਾਂ ਜਿਹੜੇ ਅਸੀਂ, ਸਾਡਾ ਸੁਭਾਅ ਹੈ। ਪਰ ਜਿਹੜਾ ਤੁਸੀਂ ਆ ਮਾੜੀ ਨਾ ਚੰਗੀ ਕਹਿਣ ਵਾਲੀ ਗੱਲ ਕਰਦੇ ਹਾਂ ਨਾ ਅਸੀਂ, ਇਸ ਚੀਜ਼ ਨੇ ਸਾਡਾ ਸਿਸਟਮ ਬਹੁਤ ਵਿਗਾੜਨਾ ਹੈ, ਕਿਉਂਕਿ ਤੁਸੀਂ ਟੋਕਣਾ ਛੱਡਤਾ। ਮੈਨੂੰ ਅਗਲਾ ਮਾੜਾ ਨਾ ਕਵੇ, ਮੈਂ ਮਾੜਾ ਕਹੂੰਗਾ, ਮੈਨੂੰ ਟੋਕਣਾ ਪੈਣਾ, ਅਗਲਾ ਮੈਨੂੰ ਮਾੜਾ ਕਹੂੰਗਾ, ਤੁਸੀਂ ਟੋਕਣਾ ਛੱਡਤਾ। ਵਿਗੜਦਾ 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 ਢਾਂਚਾ। ਤੁਹਾਡੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ ਨਾ ਪਿਆਰਿਓ, ਹੁਣ ਮੈਨੂੰ ਦੱਸੋ ਜਦੋਂ ਬੱਚੇ ਦੀ ਵਰਦੀ ਮੈਲੀ ਹੁੰਦੀ ਹੈ ਤੇ ਕਲਾਸ ਦੇ ਬਾਹਰ ਖਿਲਾਰ ਦਿੰਦੇ ਕਿ ਨਹੀਂ ਖਿਲਾਰ ਦਿੰਦੇ? ਪ੍ਰਾਈਵੇਟ ਸਕੂਲਾਂ ਵਾਲੇ ਕਹਿਣਗੇ ਬਾਹਰ ਖੜ, ਜੁੱਤੀ ਸਾਫ਼ ਕਿਉਂ ਨਹੀਂ ਤੇਰੀ, ਤੇਰੇ ਕੱਪੜੇ ਮੈਲੇ ਕਿਉਂ ਆਏ? ਹੋ ਗਿਆ ਨਾ ਏਦਾਂ, ਚੈੱਕ ਹੁੰਦਾ ਜਦੋਂ ਗੌਰ ਹੁੰਦੀ ਹੈ, ਚੈੱਕ ਹੁੰਦਾ ਗੌਰ ਹੁੰਦੀ ਹੈ, ਟੋਕਿਆ ਜਾਂਦਾ ਨਿਆਣੇ ਨੂੰ, ਤੇ ਨਿਆਣਾ ਜਿਹਦੇ ਇੱਕ ਦਿਨ ਬਾਹਰ ਖੜਦਾ ਹੈ, ਅਗਲੇ ਦਿਨ ਆ ਕੇ ਮੰਮੀ ਆਪਣੀ ਨੂੰ ਕਹਿੰਦਾ ਮਾਤਾ ਮੇਰੇ ਕੱਪੜੇ ਤੂੰ ਪ੍ਰੈਸ ਕਰਕੇ ਪਾਇਆ ਕਰ, ਆ ਦਾਗ ਲੱਗਿਆ ਹੋਇਆ ਸੀ, ਮੇਰੇ ਬੂਟ ਪਾਲਿਸ਼ ਨਹੀਂ ਕੀਤੇ। ਜਦੋਂ ਬੱਚੇ ਨੂੰ ਟੋਕਦੇ ਹੋ ਆਪਣੇ ਆਪ ਹੌਲੀ ਹੌਲੀ ਡਿਸਪਲਿਨ ਵਾਲੇ ਪਾਸੇ ਨੂੰ ਆਉਣ ਲੱਗਦਾ। ਸਾਡੇ ਬਿਮਾਰੀ ਪਈ ਹੋਈ ਹੈ ਵੀ ਕਹਿਣਾ ਹੀ ਨਹੀਂ ਕਿਸੇ ਨੂੰ ਕੁਛ, ਪਰ ਕਹੋ ਨਾ ਰਾਜਨੀਤਿਕਾਂ ਨੂੰ ਕਹੋ, ਅਗਲੇ ਲੁੱਟ ਕੇ ਖਾ ਗਏ ਕਿੱਦਾਂ, ਆਹ ਹੁਣ ਸੜਕਾਂ ਟੁੱਟੀਆਂ ਪਈਆਂ, ਅਗਲੇ ਦੀਆਂ ਕੋਠੀਆਂ ਬਣੀ ਜਾਂਦੀਆਂ, ਸਾਡੇ ਵਾਲਾ ਗਿਆ ਬਾਹਰ, ਬਾਹਰਲੇ ਦੇਸ਼ ਵਿੱਚ ਜਾ ਕੇ ਕਹਿੰਦਾ ਮੰਤਰੀ ਸਾਹਿਬ ਐਡੀ ਵੱਡੀ ਕੋਠੀ, ਕਹਿੰਦਾ ਆ ਜਾ ਛੱਤ ਤੇ ਚੱਲੀਏ ਤੈਨੂੰ ਦੱਸਦੇ ਹਾਂ ਕਿਵੇਂ ਬਣੀ ਹੈ। ਉਹ ਛੱਤ ਤੇ ਲੈ ਗਿਆ, ਉਹ ਸਾਹਮਣੇ ਪੁਲ ਦਿਸਦਾ, ਕਹਿੰਦੇ ਹਾਂ ਬ੍ਰਿਜ ਬਹੁਤ ਵੱਡਾ, ਕਹਿੰਦਾ ਬਸ ਐ ਮੰਨ ਲੈ ਵੀ ਅੱਧਾ ਕੁ ਪਰਸੈਂਟ ਇੱਧਰ ਆਇਆ ਹੈ, ਬਾਕੀ ਸਾਰਾ ਉੱਥੇ ਲਾਇਆ। ਕਹਿੰਦੇ ਅੱਧੇ ਪਰਸੈਂਟ ਨਾਲ ਐਡੀ ਕੋਠੀ ਬਣੀ, ਕਹਿੰਦੇ ਅੱਛਾ ਇੰਡੀਆ ਆਇਓ। ਕਹਿੰਦਾ ਜਦੋਂ ਇੱਧਰ ਵਾਲੇ ਮੰਤਰੀ ਨੇ ਉੱਧਰ ਵਾਲੇ ਨੂੰ ਇਨਵਾਈਟ ਕੀਤਾ, ਜਦੋਂ ਕਹਿੰਦੇ ਉੱਧਰਲਾ ਆਇਆ, ਇਹ ਹੁਣ ਸਮਝਣ ਵਾਸਤੇ ਹੈ ਗੱਲ, ਉੱਧਰਲਾ ਆਇਆ, ਉਹ ਕਹਿੰਦਾ ਤੇਰਾ ਤੇ ਮਹਿਲ ਮੇਰੇ ਨਾਲੋਂ ਵੱਡਾ ਹੈ, ਕਹਿੰਦੇ ਆ ਜਾ ਛੱਤ ਤੇ ਚੱਲੀਏ ਜਦੋਂ ਛੱਤ ਤੇ ਲੈ ਗਏ ਕਹਿੰਦੇ ਬ੍ਰਿਜ ਉਹ ਬੜਾ ਵੇਖੇ ਕਹਿੰਦਾ ਜ਼ਿਆਦਾ ਹੀ ਦੂਰ ਹੈ ਦੂਰਬੀਨ ਨਾਲ ਦਿਸੂ ਦੇਖਦਾ ਨਹੀਂ ਕਹਿੰਦੇ ਬਸ 100% ਹੀ ਇੱਧਰ ਆ ਗਿਆ ਤੈਂ ਕਿਹਾ ਸੀ ਵੀ 0.5% ਇੱਧਰ ਆ ਗਿਆ ਕੋਠੀ ਬਣ ਗਈ ਸਾਡੇ 100 ਦਾ 100 ਹੀ ਆ ਗਿਆ ਹੁਣ ਸਾਨੂੰ ਪਤਾ ਹੁੰਦਾ ਵੀ 100 ਦਾ 100% ਗਿਆ ਢਿੱਡ ਜਿਹਦੇ ਚ ਟੁੱਕਣਾ ਨਹੀਂ ਚੰਗੇ ਬਣ ਕੇ ਰਹਿਣਾ ਲੱਭਣਿਆ ਰਹਿ ਚੰਗਾ ਪੈ ਗਿਆ ਖਲਾਰਾ ਤੁਸੀਂ ਟੋਕਿਆ ਨਹੀਂ ਟੀਚਰਾਂ ਨੂੰ ਵਿਰਲਿਆਂ ਨੂੰ ਛੱਡ ਕੇ ਬਹੁਤੇ ਪੜਾਉਣ ਵਿੱਚ ਇੰਟਰਸਟਡ ਨਹੀਂ ਨੇ ਸਵੈਟਰ ਬੁਣਨ ਵਿੱਚ ਇੰਟਰਸਟਡ ਨੇ ਮੁਰਗੇ ਅੰਡੇ ਲੈ ਕੇ ਪਾਸ ਕਰ ਦਿੰਦੇ ਸੀ ਇਹ ਤੇ ਅੱਜ ਕੱਲ੍ਹ ਫੋਨ ਜੇ ਆ ਗਏ ਅਗਲਾ ਉਹਦੀ ਪਾ ਦਿੰਦਾ ਨੈੱਟ ਤੇ ਅਗਲਾ ਡਰਦਾ ਹੈ ਪਹਿਲਾਂ ਇਦਾਂ ਹੀ ਨਹੀਂ ਸੀ ਹੁੰਦਾ ਵੀ ਅੰਡੇ ਲੈ ਜਾਂਦੇ ਉਹ ਬੋਤਲ ਦੇਸੀ ਦੀ ਸ਼ਰਾਬ ਦੀ ਦੇ ਕੇ ਤੇ ਚੱਲ ਕਰਤਾ ਤੇਰਾ ਮੁੰਡਾ ਪਾਸ ਹੋ ਗਿਆ ਤੀਜੀ ਵੀ ਪਾਸ ਹੋ ਗਿਆ ਚੌਥੀ ਐਂ ਹੋਈ ਜਾਂਦੇ ਸੀ ਪਤਾ ਲੱਗ ਜਾਂਦਾ ਪਤਾ ਸਾਨੂੰ ਸਾਰਾ ਹੁੰਦਾ ਵੀ ਪੜਾਉਂਦਾ ਨਹੀਂ ਆ ਪਲਗ ਲਗਨ ਛੱਡ ਪਰੇ ਯਾਰ ਕੀ ਟੋਕਾਂਗੇ ਐਵੇਂ ਥੂ ਥੂ ਕਰੂ ਫਿਰ ਸਾਰੇ ਪਿੰਡ 'ਚ ਗੱਲਾਂ ਹੋਣਗੀਆਂ ਵੀ ਯਾਰ ਤੈਂ ਟੋਕਦਾ ਆਹ ਜਿਹੜੀ ਬਿਮਾਰੀ ਹੈ ਚੰਗੇ ਬਣਨ ਦੀ ਇਹਨੂੰ ਤੁਸੀਂ ਸਿਫਤ ਨਾ ਮੰਨੋ ਆਪਣੀ ਇਹ ਬਿਮਾਰੀ ਹੈ ਚੰਗੇ ਚੰਗੇ ਬਣ ਕੇ ਬਣਨ ਦੀ ਜਿਹੜੀ ਬਿਮਾਰੀ ਹੈ ਇਹ ਤੇ ਗੱਲਾਂ ਅਸੀਂ ਕਰਦੇ ਹਾਂ ਆਮ ਲੋਕਾਂ ਨੂੰ ਪਿੰਡਾਂ ਵਾਲਿਆਂ ਨੂੰ ਸਾਡੇ ਬਾਬਿਆਂ ਨੂੰ ਇਹ ਬਿਮਾਰੀ ਸਭ ਤੋਂ ਜ਼ਿਆਦਾ ਪਈ ਹੋਈ ਹੈ ਵੀ ਚੰਗੇ ਚੰਗੇ ਬਣ ਕੇ ਰਹਿਣਾ ਬਸ ਅਸੀਂ ਨਹੀਂ ਕੋਈ ਗੱਲ ਕਰਨੀ ਬਸ ਐਂ ਕਰੀ ਜਾਂਦੇ ਇਸੇ ਕਰਕੇ ਬੇੜਾ ਗਰਕ ਹੋਈ ਤੁਰਿਆ ਜਾਂਦਾ ਚੰਗੇ ਬਣਨ ਦੀ ਬਿਮਾਰੀ ਛੱਡੋ ਏ ਜਿਹੜੀ ਗੱਲ ਸਹੀ ਹੋਵੇ ਉਹਨੂੰ ਕਰਨਾ ਸ਼ੁਰੂ ਕਰੋ ਤਾਂ ਅਗਲੇ ਨੂੰ ਪਤਾ ਲੱਗੂ ਮਾੜਾ ਜਿਹਾ ਵੀ ਯਾਰ ਬੰਦੇ ਫੜ ਲੈਂਦੇ ਆ ਗੱਲ ਟੋਕਦੇ ਐ ਇਹਦੇ ਸਮਝ ਚ ਆਉਂਦੀ ਹੈ ਲੋਕੀ ਕਮਲੇ ਨਹੀਂ ਬੈਠੇ ਬੁੱਧੂ ਨਹੀਂ ਲੋਕ ਇਹ ਪਿੰਡ ਕਮਲਿਆਂ ਦਾ ਥੋੜੋ ਹੈ ਸਿਆਣੇ ਆ ਬੰਦੇ ਤੇਜ਼ ਆ ਫੱਟ ਫੜ ਲੈਂਦੇ ਆ ਗੱਲ ਪੈਰੋਂ ਕੱਢ ਲੈਣਗੇ ਅਗਲੇ ਤੈਨੂੰ ਪੜਾਉਣਾ ਪੈਣਾ ਇੱਥੇ ਤੈਨੂੰ ਦਫ਼ਤਰ 'ਚ ਬਹਿਣਾ ਪੈਣਾ ਤੈਨੂੰ ਗੱਲ ਸੁਣਨੀ ਪੈਣੀ ਹੈ ਤੈਨੂੰ ਟਾਈਮ ਨਾਲ ਆਉਣਾ ਪਊ ਇੱਥੇ ਜੇ 9 ਵਜੇ ਨਾ ਆਇਆ ਅਗਲੇ ਨੇ ਟੋਕ ਦੇਣਾ ਵੀ 11 ਵਜੇ ਮਾਸਟਰ ਜੀ ਟਾਈਮ ਕਿਹੜਾ ਹੈ ਉਹਦੀ ਟੋਕਣਗੇ ਤੁਸੀਂ ਚੰਗੇ ਬਣਨ ਦੇ ਚੱਕਰ ਦੇ ਵਿੱਚ ਬੇੜਾ ਗਰਕ ਨਾ ਕਰੀਏ ਆਪਾਂ ਇਹ ਨਾ ਸੋਚੋ ਸਾਨੂੰ ਸਮਝਣਾ ਪੈਣਾ ਇਹਨਾਂ ਗੱਲਾਂ ਇੱਥੇ ਹੀ ਫਸੇ ਹੋਏ ਹੁਣ ਵੇਖੋ ਸੱਚੇ ਹੋਣਾ ਹੈ ਜ਼ਿੰਮੇਵਾਰ ਹੋਣਾ ਹੈ ਰੱਬ ਦਾ ਗੋਣਾ ਹੈ ਉਹ ਸੱਚ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਰੱਬ ਦਾ ਗੁਣ ਤੇਰੇ ਵਿੱਚੋਂ ਦਿਸੇ ਸਤਨਾਮ ਸੱਚਾ ਹੋ ਜਿਹਦੇ 'ਚ ਦਿਸਦਾ ਹੈ ਰੱਬ ਵਰਗਾ ਦਿਸਦਾ ਹੈ ਇਹਦੇ 'ਚ ਅਗਲਾ ਗੁਣ ਰੱਬ ਦਾ ਕੀ ਹੈ ਇੱਕ ਓੰਕਾਰ ਸਤਨਾਮ ਅਗਲਾ ਕਰਤਾ ਪੁਰਖ ਪਰਮਾਤਮਾ ਕ੍ਰੀਏਟਰ ਹੈ ਉਹਨੇ ਕ੍ਰੀਏਟ ਕੀਤਾ ਸਾਰਾ ਕੁਝ ਬਣਾਇਆ ਹੈ ਤੂੰ ਵੀ ਆਪਣੀ ਜ਼ਿੰਦਗੀ ਵਿੱਚ ਕੁਛ ਤਾਂ ਕੁਛ ਬਣਾ ਕੇ ਕੁਛ ਨਵਾਂ ਕਰ ਕ੍ਰੀਏਟ ਕਰ ਕਿਸੇ ਨੇ ਮੋਬਾਈਲ ਬਣਾਇਆ ਹੈ ਕਿਸੇ ਨੇ ਇੰਟਰਨੈਟ ਬਣਾਇਆ ਕਿਸੇ ਨੇ ਕੰਪਿਊਟਰ ਬਣਾਇਆ ਕਿਸੇ ਨੇ ਆ ਸਾਊਂਡ ਸਿਸਟਮ ਬਣਾਇਆ ਕਿਸੇ ਨੇ ਵਾਜਾ ਬਣਾਇਆ ਹੈ ਕਿਸੇ ਨੇ ਆ ਕੱਪੜਾ ਬਣਾਇਆ ਕਿਸੇ ਨੇ ਘੜੀ ਬਣਾਈ ਹੈ ਕਿਸੇ ਨੇ ਮਸ਼ੀਨ ਬਣਾਈ ਹੈ ਕਿਸੇ ਨੇ ਕੈਮਰਾ ਬਣਾਇਆ ਹੈ ਕ੍ਰੀਏਟ ਕਰ ਜਿਹਦੇ 'ਚ ਇਹ ਕ੍ਰੀਏਟ ਕਰਨ ਦਾ ਗੁਣ ਹੈ ਰੱਬ ਵੀ ਬਣਾਉਂਦਾ ਹੈ ਇਹ ਵੀ ਬਣਾਉਂਦਾ ਹੈ ਤਾਂ ਕਰਕੇ ਇਹਦੇ ਵਿੱਚੋਂ ਰੱਬ ਦਿਸਦਾ ਹੈ ਇਹ ਰੱਬ ਦਾ ਗੁਣ ਹੈ ਜਿਹੜਾ ਅਸੀਂ ਆਪਣੀ ਜ਼ਿੰਦਗੀ ਵਿੱਚ ਬਾਹਰ ਕੱਢਣਾ ਹੈ ਤੇਰੇ ਵਿੱਚ ਤੂੰ ਬਹੁਤ ਕੁਝ ਬਣਾ ਸਕਦਾ ਪਰ ਬਣਾਉਂਦਾ ਨਹੀਂ ਥੋੜਾ ਜਿਹਾ ਦਿਮਾਗ ਵਰਤ ਲੈ ਬਣਾਉਣਾ ਆਜੂ ਤੇਰੇ ਵਿੱਚ ਨੇ ਗੁਣ ਬਾਹਰ ਕੱਢ ਬਾਹਰੋਂ ਨਹੀਂ ਆਉਣੇ ਤੇਰੇ ਵਿੱਚ ਪਹਿਲਾਂ ਹੀ ਹੈ ਇਹ ਸਾਰਾ ਕੁਝ ਤੇਰੇ ਅੰਦਰ ਹੈ ਇਹਨੂੰ ਬਾਹਰ ਕੱਢਣਾ ਸਿੱਖ ਕਰਤਾ ਪੁਰਖ ਅਗਲਾ ਗੁਣ ਬੋਲੋ ਪਿਆਰੇ ਉਹ ਅਗਲਾ ਗੁਣ ਕਿਹੜਾ ਹੈ ਨਿਰਭਉ ਰੱਬ ਕਿਸੇ ਤੋਂ ਡਰਦਾ ਨਹੀਂ ਇਹ ਗੁਣ ਆਪਣੇ 'ਚ ਪ੍ਰਗਟ ਕਰ ਡਰਿਆ ਘਬਰਾਇਆ ਨਾ ਆਪਣੇ ਆਪ ਨੂੰ ਕਾਇਮ ਰੱਖ ਗੁਰੂ ਗੋਬਿੰਦ ਸਿੰਘ ਵਿੱਚ ਇਹ ਗੁਣ ਦਿਸਦਾ ਕਿ ਨਹੀਂ ਦਿਸਦਾ ਤਾਂ ਉਹਨਾਂ ਨੂੰ ਕਹਿੰਦੇ ਆਪ ਨਾਰਾਇਣ ਕਲਾਤਾ ਗੁਰੂ ਨਾਨਕ 'ਚੋਂ ਦਿਸਦਾ ਹੈ ਬਾਬਰ ਨੂੰ ਜਾਬਰ ਕਹਿੰਦੇ ਹੈ ਇਹ ਗੁਣ ਨੇ ਉਹਨਾਂ 'ਚ ਦਿਸਦੇ ਆ ਜਿਹੜੇ ਰੱਬ ਦੇ ਨਿਰਭਉ ਅਗਲਾ ਗੁਣ ਕਿਹੜਾ ਜੀ ਕਿਸੇ ਨਾਲ ਵੈਰ ਨਹੀਂ ਕਿਸੇ ਨਾਲ ਹੁਣ ਅਗਲਾ ਕਹਿੰਦਾ ਫਿਰ ਹੁਣ ਵੈਰ ਨਹੀਂ ਕਰਨਾ ਤੇ ਫਿਰ ਜੰਗ ਕਿਵੇਂ ਲੱਗੂ ਜੰਗ ਚ ਤੇ ਬੰਦੇ ਮਾਰਨੇ ਪੈਂਦੇ ਨਾਲੇ ਕਹਿੰਦੇ ਉਹ ਵੈਰ ਨਹੀਂ ਕਰਨਾ ਹੱਦ ਹੋ ਗਈ ਵੀ ਵੈਰ ਕੀਤੇ ਬਿਨਾਂ ਹੁਣ ਜੇ ਬੰਦੇ ਦੇ ਅੰਦਰ ਪਹਿਲਾਂ ਗੁੱਸਾ ਚੜੂ ਫੇਰ ਹੀ ਤਲਵਾਰ ਚਲਾਊ ਵੈਰ ਨਹੀਂ ਕਰਨਾ ਨਿਰਵੈਰ ਵਾਲਾ ਗੁਣ ਫਿਰ ਪ੍ਰਗਟ ਕਿਵੇਂ ਹੁੰਦਾ ਬੰਦੇ ਚ ਭਾਈ ਸੁਣੋ ਆਹ ਇੱਕ ਮਿੰਟ ਲਈ ਸੁਣ ਲਿਓ ਗੁਰੂ ਸਾਹਿਬ ਨੇ ਸਾਡੇ ਗੁਰੂ ਸਾਹਿਬਾਂ ਨੇ ਜੰਗ ਕੀਤੇ ਹੈ ਛੇਵੇਂ ਪਾਤਸ਼ਾਹ ਨੇ ਵੀ ਚਾਰ ਜੰਗ ਕੀਤੇ ਹੈ ਗੁਰੂ ਗੋਬਿੰਦ ਸਿੰਘ ਨੇ ਵੀ 14 ਜੰਗ ਕੀਤੇ ਹੈ ਪਰ ਜੰਗ ਕਰਨ ਦਾ ਮਤਲਬ ਕੀ ਹੈ ਮੇਰਾ ਜਿਹੜਾ ਸਾਰਾ ਸਰੀਰ ਹੈ ਇਹ ਹੈ ਇੱਕ ਸੰਸਾਰ ਇੱਕ ਸਿਸਟਮ ਹੈ ਸੰਸਾਰ ਹੈ ਇਦਾਂ ਮੰਨੋ ਤੇ ਜੇ ਮੇਰੇ ਅੰਗੂਠੇ ਨੂੰ ਕੋੜ ਹੋ ਜੇ ਤੇ ਡਾਕਟਰ ਕਹਿਣ ਵੀ ਅੰਗੂਠਾ ਕੱਟਣਾ ਪਊ ਡਾਕਟਰ ਕਹਿੰਦਾ ਜੇ ਅੰਗੂਠਾ ਨਾ ਕੱਟਿਆ ਬਾਕੀ ਦੇ ਹੱਥ ਤੇ ਕੋੜ ਹੋ ਜੂ ਬਾਹ ਤੇ ਹੋ ਜੂ ਫਿਰ ਬਾਕੀ ਸਾਰੇ ਸਰੀਰ ਵਿੱਚ ਫੈਲ ਜਾਏਗਾ ਇਹਨੂੰ ਕੱਟਣਾ ਪੈਣਾ ਡਾਕਟਰ ਕਹਿੰਦੇ ਕੱਟਣਾ ਪੈਣਾ ਹੈ ਤੇ ਮੈਂ ਕਹਿੰਦਾ ਵੀ ਭਈ ਹੁਣ ਕਰੀਏ ਕੀ ਦੱਸੋ ਮੈਂ ਕਹਿੰਦਾ ਕੱਟ ਦਿਓ ਜੀ ਪਰ ਮੇਰਾ ਮੇਰੇ ਅੰਗੂਠੇ ਨਾਲ ਕੋਈ ਵੈਰ ਹੈ ਮੇਰਾ ਮੇਰੇ ਅੰਗੂਠੇ ਨਾਲ ਵੈਰ ਤੇ ਕੋਈ ਨਹੀਂ ਪਰ ਮੈਂ ਕਹਿੰਦਾ ਕੀ ਹਾਂ ਵੀ ਹੁਣ ਇਹਨੂੰ ਕੱਟ ਦਿਓ ਕਰੀਏ ਕੀ ਜੇ ਨਾ ਕੱਟਿਆ ਬਾਕੀ ਦੇ ਸਾਰੇ ਸਰੀਰ ਤੇ ਕੋੜ ਫੈਲ ਜੂ ਗੁਰੂ ਸਾਹਿਬ ਨੇ ਸ਼ਰਾਰਤੀ ਅਨਸਰਾਂ ਦਾ ਸੋਧਾ ਜ਼ਰੂਰ ਲਾਇਆ ਹੈ ਪਰ ਵੈਰ ਰੱਖ ਕੇ ਨਹੀਂ ਹੈ ਤੇ ਆਪਣੇ ਹੀ ਹੈ ਪਰ ਕਰੀਏ ਕੀ ਹੁਣ ਕੱਟਣੇ ਪੈਣਗੇ ਆਖੋ ਸਤਨਾਮ ਹੁਣ ਅਗਲਾ ਕਹਿੰਦਾ ਤੇਰੇ ਪਿੱਤੇ ਚ ਪੱਥਰੀਆਂ ਹੋ ਗਈਆਂ ਕਢਾਉਣਾ ਪੈਣਾ ਫਿਰ ਵੈਰ ਹੈ ਤੇਰਾ ਤੇਰੇ ਪਿੱਤੇ ਨਾਲ ਕੋਈ ਕਢਾਉਂਦੇ ਆ ਕਿ ਨਹੀਂ ਕਢਾਉਂਦੇ ਬਈ ਬੋਲੋ ਨਹੀਂ ਹੁਣ ਬੀਬੀਆਂ ਨੂੰ ਕਹਿੰਦੇ ਅਗਲੇ ਬੱਚੇਦਾਨੀ ਦੇ ਵਿੱਚ ਰਸੌਲੀਆਂ ਹੋ ਗਈਆਂ ਭਾਈ ਕਢਾਉਣੀ ਪੈਣੀ ਹੈ ਬੀਬੀ ਦਾ ਵੈਰ ਥੋੜੋ ਹੈ ਕੋਈ ਉਹਦੇ ਵਿੱਚ ਤੇ ਉਹਦੇ ਬੱਚੇ ਪੈਦਾ ਹੋਏ ਆ ਪਰ ਉਹਨੂੰ ਕਢਾਉਣੀ ਪੈਂਦੀ ਹੈ ਡਾਕਟਰ ਕਹਿ ਦਿੰਦੇ ਕੈਂਸਰ ਹੋ ਗਿਆ ਆ ਅੰਗ ਕੱਟਣਾ ਪੈਣਾ ਹੈ ਆਪਾਂ ਚਾਅ ਨਾਲ ਕਹਿੰਦੇ ਹਾਂ ਵੀ ਕੱਟ ਭਾਈ ਫਿਰ ਹੁਣ ਵੈਰ ਥੋੜਾ ਕੋਈ ਅੰਗ ਨਾਲ ਗੁਰੂ ਸਾਹਿਬ ਦਾ ਕਿਸੇ ਵੀ ਬੰਦੇ ਨਾਲ ਕੋਈ ਵੈਰ ਨਹੀਂ ਪਰ ਤੁਸੀਂ ਇਕੱਲਾ ਇੱਕ ਅੰਗ ਨਹੀਂ ਵੇਖ ਸਕਦੇ ਤੁਹਾਨੂੰ ਸਾਰਾ ਸਰੀਰ ਵੇਖਣਾ ਪੈਣਾ ਸਮੁੱਚਤਾ ਵੇਖਣੀ ਇਹਨੂੰ ਕਹਿੰਦੇ ਆ ਸਮੁੱਚਤਾ ਵੇਖੋ ਗੁਰੂ ਸਾਹਿਬ ਦੇ ਕੱਟੇ ਨਾ ਵੇਖਿਓ ਇਹ ਜ਼ਰੂਰ ਵੇਖਿਓ ਵੀ ਬਚਾਇਆ ਬਚਾ ਕਿਹਨਾਂ ਨੂੰ ਰਹੇ ਸੀ ਹੋਰ ਕੋਈ ਕਿਸੇ ਨਾਲ ਵੱਟਦਾ ਰੌਲਾ ਥੋੜੋ ਹੈ ਵੀ ਜ਼ਮੀਨ ਤੇ ਕਬਜ਼ਾ ਕਰਨਾ ਤਾਂ ਬੰਦਾ ਮਾਰਤਾ ਕਿਸੇ ਦੇ ਖੇਤਾਂ ਤੇ ਕਬਜ਼ਾ ਕਰਨਾ ਸੀ ਕਿਸੇ ਦੀ ਪ੍ਰਾਪਰਟੀ ਦੱਬਣੀ ਸੀ ਤਾਂ ਗੁੰਡੇ ਜਿਵੇਂ ਬੰਦੇ ਹੁੰਦੇ ਅੱਜ ਕੱਲ੍ਹ ਮਾਰਦੇ ਵੀ ਗੈਂਗ ਬਣੇ ਆ ਐਂ ਕੰਮ ਸੀ ਕਿਤੇ ਉਹ ਤੇ ਚੜ ਕੇ ਆਉਂਦੇ ਸੀ ਹੁਣ ਅੱਕ ਕੇ ਕਰੇ ਕੀ ਬੰਦਾ ਜਿਹੜਾ ਬੰਦਾ ਹਰੇਕ ਨੂੰ ਤੰਗ ਕਰਦਾ ਹੈ ਵੀ ਇਹਦੇ ਅੰਗੂਠਾ ਕੋੜ ਹੀ ਹੋਇਆ ਯਾਰ ਕੱਟਣਾ ਹੀ ਪੈਣਾ ਹੁਣ ਕਰੀਏ ਕੀ ਅੱਕ ਕੇ ਅੱਜ ਵੀ ਸਰਕਾਰਾਂ ਇਹੀ ਕਰਦੀਆਂ ਜੇ ਕੋਈ ਬੰਦਾ ਬਲਾਤਕਾਰ ਕਰਦੇ ਪੁੱਠੇ ਸਿੱਧੇ ਕੰਮ ਕਰਨ ਨੂੰ ਨਹੀਂ ਹਟਦਾ ਅੱਕ ਕੇ ਬੰਬ ਬਲਾਸਟ ਕਰ ਦਵੇ ਫਿਰ ਅੱਕ ਕੇ ਅੱਜ ਫੈਸਲਾ ਕੀ ਹੋਊ ਉਦੋਂ ਸੀ ਡਿਕਟੇਟਰਸ਼ਿਪ ਤੇ ਅੱਜ ਕੀ ਹੈ ਡੈਮੋਕ੍ਰੇਸੀ ਉਦੋਂ ਕਹਿੰਦੇ ਸੀ ਵੀ ਹੁਣ ਵੱਢਣਾ ਪੈਣਾ ਇਹਦਾ ਹੱਲ ਕੋਈ ਨਹੀਂ ਤੇ ਅੱਜ ਸਰਕਾਰ ਕੀ ਕਹਿੰਦੀ ਹੈ ਇਹਨੂੰ ਫਾਂਸੀ ਦੇਣੀ ਪਊ ਗੱਲ ਤੇ ਸੇਮ ਹੀ ਹੈ ਹੁਣ ਕਾਨੂੰਨ ਸਜ਼ਾ ਦੇ ਰਿਹਾ ਹੁਣ ਇਹਨੂੰ ਫਾਂਸੀ ਦਿਓ ਗੱਲ ਉਹੀ ਹੈ ਜਦੋਂ ਬੰਦਾ ਨਹੀਂ ਹਟਦਾ ਫਿਰ ਜਿਹੜਾ ਹੁਣ ਅੰਗੂਠਾ ਬਾਕੀ ਦੇ ਸਰੀਰ ਨੂੰ ਕੋੜ ਕਰ ਦੂ ਫਿਰ ਵੱਢੋ ਹੁਣ ਇਹਨੂੰ ਇਹੀ ਹੁੰਦਾ ਤਾਂ ਕਰਕੇ ਇਹ ਹੈ ਨਿਰਵੈਰ ਇਹ ਗੁਣ ਆਪਣੇ ਵਿੱਚ ਪ੍ਰਗਟ ਕਰ ਜਿਹਦੇ 'ਚ ਹੈ ਰੱਬ ਦਿਸਦਾ ਰੱਬ ਦੇ ਗੁਣ ਨੇ ਨਿਰਵੈਰ ਅਗਲਾ ਗੁਣ ਕੀ ਹੈ ਜੀ ਅਕਾਲ ਮੂਰਤ ਕਾਲ ਤੋਂ ਰਹਿਤ ਮਤਲਬ ਸਮੇਂ ਦਾ ਕੋਈ ਅਸਰ ਨਹੀਂ ਜਿਵੇਂ ਹੁਣ ਮੰਨ ਲਓ ਰੱਬ ਦੇ ਉੱਤੇ ਸਮੇਂ ਦਾ ਕੋਈ ਅਸਰ ਨਹੀਂ ਆਪਾਂ ਕਿੱਦਾਂ ਦੇ ਆ ਅੱਜ ਆਪਾਂ ਇੱਥੇ ਦੀਵਾਨ ਵਿੱਚ ਬੈਠੇ ਆ ਐ ਭਗਤ ਬਣ ਕੇ ਬੀਬੇ ਬੱਚੇ ਬਣ ਕੇ ਆਪਾਂ ਸਾਰੇ ਇੱਥੇ ਸਿਆਣੇ ਜੇ ਬਣ ਕੇ ਨਹੀਂ ਬੈਠੇ ਵੀ ਐਂ ਲੱਗਦਾ ਵੀ ਯਾਰ ਕਿੰਨੇ ਭਗਤ ਬੰਦੇ ਹੁਣ ਜੇ ਕੋਈ ਬੰਦਾ ਸਟੇਜ ਤੋਂ ਵੇਖੇ ਏਦਾਂ ਕੈਮਰਾ ਲੱਗਦਾ ਤੇ ਐਂ ਲੱਗਦਾ ਵੀ ਯਾਰ ਇੰਨੀ ਗੁਰਸਿੱਖੀ ਆ ਗਈ ਸਾਰੇ ਲੋਕਾਂ 'ਚ ਕਿੰਨੀ ਸ਼ਾਂਤੀ ਆਈ ਪਈ ਹੈ ਐਂ ਨਹੀਂ ਲੱਗਦਾ ਆ ਸਾਰੇ ਬੰਦਿਆਂ ਨੂੰ ਵੇਖ ਕੇ ਹੁਣ ਅੱਜ ਕੀ ਹੈ ਅੱਜ ਦੀਵਾਨ ਤੇ ਆਏ ਆ ਅੱਜ ਦੀਵਾਨ ਦਾ ਅਸਰ ਹੈ ਕਾਲ ਅੱਜ ਵਾਲਾ ਇਹ ਅਸਰ ਹੈ ਤੇ ਕੱਲ ਨੂੰ ਕਿਸੇ ਨੇ ਵਿਆਹ ਤੇ ਸੱਦੇ ਆ ਪੈਲਸ 'ਚ ਜਾਣਾ ਕੱਲ ਨੂੰ ਫਿਰ ਉੱਥੇ ਉੱਥੇ ਸਾਰਿਆਂ ਤੋਂ ਅੱਗੇ ਹੋ ਹੋ ਕੇ ਨੱਚਦਾ ਹੁਣ ਨਚਾਰ ਬਣਿਆ ਫਿਰਦਾ ਕੱਲ ਭਗਤ ਬਣਿਆ ਫਿਰਦਾ ਸੀ ਆਖੋ ਸਤਨਾਮ ਹੁਣ ਅੱਜ ਵਾਲੇ ਸਮੇਂ 'ਚ ਆਇਆ ਅੱਜ ਦੇ ਸਮੇਂ ਵਿੱਚ ਅੱਜ ਦਾ ਅਸਰ ਹੋ ਗਿਆ ਕੱਲ ਵਾਲੇ ਸਮੇਂ 'ਚ ਜਦੋਂ ਗਿਆ ਫਿਰ ਕੱਲ ਵਾਲਾ ਅਸਰ ਹੋ ਗਿਆ ਇਹ ਕਾਲ ਰਹਿਤ ਕਿਵੇਂ ਹੋਇਆ ਅਕਾਲ ਮੂਰਤ ਕਿਵੇਂ ਹੋਇਆ? ਇਹ ਤੇ ਕਾਲ ਮੂਰਤ ਹੈ, ਜਿੱਦਾਂ ਦਾ ਸਮਾਂ ਆਉਂਦਾ ਉਹੋ ਜਿਹਾ ਬਣ ਜਾਂਦਾ। ਪਰ ਰੱਬ ਕੀ ਹੈ ਜੀ? ਅਕਾਲ ਮੂਰਤ। ਰੱਬ ਤੇ ਕਾਲ ਦਾ ਕੋਈ ਅਸਰ ਨਹੀਂ। ਅਸੀਂ ਵੀ ਇਦਾਂ ਦੇ ਬਣੀਏ ਵੀ ਸਾਡੇ ਤੇ ਸਮੇਂ ਦਾ ਅਸਰ ਨਹੀਂ, ਅਸੀਂ ਇੱਕ ਰਸ ਰਹੀਏ। ਇਹ ਨਹੀਂ ਵੀ ਕਦੇ ਕਦੇ ਜਮਾਂ ਹੀ ਬਾਬੇ ਬਣ ਜਾਈਏ, ਕਦੇ ਕਦੇ ਜਮਾਂ ਹੀ ਨਚਾਰ ਬਣ ਜਾਈਏ। ਇੱਕ ਰਸ ਰਹਿ, ਆਪਣੀ ਬਿਰਤੀ ਨੂੰ ਬਣਾ ਕੁਛ। ਇੱਥੇ ਬੈਠਾ ਤਾਂ ਵੀ ਇਹੋ ਜਿਹਾ, ਕੱਲ ਨੂੰ ਵੀ ਰਵੇ, ਕੱਲ ਨੂੰ ਵੀ ਉਹੋ ਜਿਹੀ ਰਵੇ, ਪਰਸੋਂ ਵੀ ਇਹੋ ਜਿਹੀ ਰਵੇ, ਪੈਲਸ ਵਿੱਚ ਜਾਵੇ ਤਾਂ ਵੀ ਇਹੋ ਜਿਹੀ ਰਵੇ, ਅਸਰ ਨਾ ਹੋਵੇ। ਪਰਮਾਤਮਾ ਤੇ ਸਮੇਂ ਦਾ ਕੋਈ ਅਸਰ ਨਹੀਂ। ਕਹਿੰਦੇ ਇਹਦੇ ਚੋਂ ਤੇ ਰੱਬ ਦਿਸਦਾ ਯਾਰ, ਇਹਦੇ ਤੇ ਸਮੇਂ ਦਾ ਕੋਈ ਅਸਰ ਹੀ ਨਹੀਂ। ਭਾਵੇਂ ਪੈਲਸ ਵਿੱਚ ਵੀ ਲੈ ਜਾਓ, ਉੱਥੇ ਵੀ ਰੱਬ ਦੀਆਂ ਗੱਲਾਂ ਕਰੀ ਜਾਂਦਾ। ਆਖੋ ਸਤਨਾਮ। ਹਰ ਵੇਲੇ ਹੀ ਇਹੋ ਜਿਹਾ ਰਹਿੰਦਾ ਇਹ ਬੰਦਾ, ਹਰ ਟਾਈਮ ਹੀ ਇੱਦਾਂ ਰਹਿੰਦਾ। ਜਦੋਂ ਮਰਜ਼ੀ ਪੁੱਛ ਲਓ ਗੱਲਾਂ ਇਹੋ ਜਿਹੀਆਂ ਹੀ ਕਰੂ। ਸਿਆਣਾ ਤੇ ਹਰ ਵੇਲੇ ਸਿਆਣਾ ਹੀ ਹੈ, ਇਹ ਸਮਝਦਾਰ ਹੈ ਤੇ ਸਮਝਦਾਰ ਹੀ ਹੈ। ਇਹ ਨਹੀਂ ਵੀ ਕਮਲਾ ਹੋ ਜੂ ਕਦੇ, ਸਵੇਰੇ ਸਿਆਣਾ ਸ਼ਾਮ ਨੂੰ ਕਮਲਾ, ਐ ਨਹੀਂ ਕਹਿੰਦੇ ਹੁੰਦਾ। ਸਾਡੇ ਵਾਲੇ ਠੰਡ ਜੀ ਚ ਹੋ ਜਾਂਦੇ ਨੇ ਥੋੜੇ ਜੇ। ਹੁਣ ਅੱਜ ਹੁਣ ਯਾਰ 2 ਘੰਟੇ ਬੈਠੇ ਰਹੇ ਦੀਵਾਨ ਵਿੱਚ ਬਈ, ਉੱਥੇ ਬਥੇਰੇ ਪਾਸੇ ਮਾਰਦੇ ਰਹੇ। ਹੁਣ ਫਿਰ ਚੱਲ ਅੱਜ ਰਹਿਣ ਦਿੰਦੇ, ਅੱਜ ਛੱਡ ਫਿਰ, ਹੁਣ ਸ਼ਾਮ ਹੋ ਗਈ, ਠੰਡ ਜੀ ਹੈ ਯਾਰ, ਅੱਜ ਹੋ ਗਿਆ ਸਰ, ਹੁਣ ਸਮੇਂ ਹੁਣ ਹੋਰ ਹੀ ਕੁਛ ਬਣ ਗਿਆ। ਤਾਂ ਕਰਕੇ ਅਕਾਲ ਮੂਰਤ ਤੇਰੇ ਵਿੱਚੋਂ ਦਿਸੇ, ਇਹ ਤੇਰੀ ਗੱਲ ਹੈ। ਰੱਬ ਮਤਲਬ ਤੂੰ, ਪਰਮਾਤਮਾ ਮਤਲਬ ਤੇਰੇ ਵਿੱਚ। ਪ੍ਰਗਟ ਕਰਨ ਦਾ ਮਤਲਬ ਹੈ ਰੱਬ ਦੇ ਗੁਣਾਂ ਨੂੰ ਪ੍ਰਗਟ ਕਰੀਏ, ਆਪਣੀ ਜ਼ਿੰਦਗੀ ਵਿੱਚ ਬਾਹਰ ਕੱਢੋ। ਤੇਰੇ ਵਿੱਚ ਹੀ ਲੁਕੇ ਹੋਏ ਆ ਗੁਣ, ਬਾਹਰੋਂ ਥੋੜਾ ਪਾ ਦੇਣੇ, ਤੇਰੇ ਅੰਦਰ ਹੀ ਹੈ, ਬਾਹਰ ਕੱਢਣਾ ਬਸ। ਅਕਾਲ ਮੂਰਤ ਅੱਗੇ ਅਜੂਨੀ, ਅਜੂਨੀ ਮਤਲਬ ਜੂਨਾ ਚ ਨਾ ਪਏ। ਸਰੀਰ ਕਰਕੇ ਵੀ ਬੰਦਾ ਹੀ ਹੈ, ਦੇਹ ਵੀ ਤੇਰੀ ਬੰਦੇ ਦੀ ਹੈ, ਤੇ ਅੰਦਰ ਤੇਰੇ ਵਿਚਾਰ ਵੀ ਬੰਦਿਆਂ ਵਾਲੇ ਹੋਣ। ਇਹ ਨਾ ਹੋਵੇ ਵੀ ਸਰੀਰ ਬੰਦੇ ਦਾ ਪਰ ਉਦਾਂ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਬੰਦਾ ਹੈ ਤੇ ਬੰਦਾ ਬਣ ਕੇ ਰਹੇ, ਜੂਨਾ ਚ ਨਾ ਪਿਆ ਰਹੀ। ਜਿਉਂਦਾ ਜਿਉਂਦਾ ਬੰਦਾ ਜਨਮ ਮਰਨ ਵਿੱਚ ਪਿਆ ਰਹਿੰਦਾ ਹੈ, ਕਦੇ ਕੁੱਤਾ ਬਣ ਜਾਂਦਾ, ਕਦੇ ਗਧਾ ਬਣ ਜਾਂਦਾ, ਕਦੇ ਸੱਪ ਬਣ ਜਾਂਦਾ, ਕਦੇ ਸੂਰ ਬਣ ਜਾਂਦਾ ਹੈ, ਸੂਰ ਵਾਂਗੂ ਗੰਦ ਫੋਲਦਾ ਰਹਿੰਦਾ ਹੈ, ਕੁੱਤੇ ਵਾਂਗੂ ਹਲਕੇ ਕੁੱਤੇ ਵਾਂਗੂ ਭਟਕਦਾ ਰਹਿੰਦਾ ਹੈ, ਕਰਤੂਤ ਕਰਕੇ ਕਾਂ ਬਣ ਜਾਂਦਾ, ਕਾਂ ਕਾਂ ਕਰਦਾ ਰਹਿੰਦਾ, ਕਰਤੂਤ ਕਰਕੇ ਸੱਪ ਬਣ ਜਾਂਦਾ, ਜ਼ਹਿਰ ਘੋਲਦਾ ਰਹਿੰਦਾ, ਵਿਸ ਘੋਲਦਾ ਰਹਿੰਦਾ ਅੰਦਰੇ ਅੰਦਰ। ਕਹਿੰਦੇ ਇਨਸਾਨ ਬਣ ਕੇ ਰਹੀ ਭਾਈ, ਤੇਰਾ ਨਰੂ ਨਾ ਮਰ ਜੇ, ਫਿਰ ਨਰੂ ਮਰੇ ਨਰ ਕਾਮ ਨਾ ਆਵੇ। ਇਨਸਾਨ ਵਿੱਚੋਂ ਇਨਸਾਨੀਅਤ ਮਰ ਜੇ ਫਿਰ ਕਿਸੇ ਕੰਮ ਦਾ ਨਹੀਂ। ਪਸ਼ੂ ਮਰੇ 10 ਕਾਜ ਸਵਾਰੇ, ਪਸ਼ੂ ਪੁਣਾ ਤੇਰਾ ਮਰੇ। ਸਾਡੇ ਹੁਣ ਅਰਥੇ ਦਾ ਇਦਾਂ ਕਰਦੇ ਆ, ਤੇਰਾ ਚੰਮ ਨਾ ਕਿਸੇ ਕੰਮ ਆਉਣਾ, ਪਸ਼ੂਆਂ ਦੇ ਹੱਡ ਵਿਕਦੇ। ਹੁਣ ਅੱਜ ਦੇ ਨਿਆਣੇ ਪੁੱਛਣਗੇ ਵੀ ਬੰਦੇ ਦੀ ਹੈ ਤੇ ਕਿਡਨੀਆਂ ਵੀ ਦੂਜੇ ਦੇ ਪੈ ਜਾਂਦੀਆਂ ਨੇ, ਲੀਵਰ ਵੀ ਪੈ ਜਾਂਦਾ, ਅੱਖਾਂ ਵੀ ਮਰਨ ਤੋਂ ਬਾਅਦ ਕੰਮ ਆ ਜਾਂਦੀਆਂ। ਤੁਸੀਂ ਕਹਿੰਦੇ ਹੋ ਬੰਦਾ ਕੰਮ ਨਹੀਂ ਆਉਂਦਾ, ਕੰਮ ਤੇ ਆ ਜਾਂਦਾ ਬੰਦਾ, ਪਰ ਇਹਦਾ ਮਤਲਬ ਇਹ ਨਹੀਂ। ਨਰੂ ਮਰੇ ਨਰ ਕਾਮ ਨਾ ਆਵੇ, ਇਨਸਾਨੀਅਤ ਮਰ ਜੇ ਫਿਰ ਇਨਸਾਨ ਕਿਸੇ ਕੰਮ ਦਾ ਨਹੀਂ। ਜੇ ਇਨਸਾਨ ਵਿੱਚ ਇਨਸਾਨੀਅਤ ਹੀ ਨਹੀਂ ਫਿਰ ਕਿਸੇ ਕੰਮ ਦਾ ਨਹੀਂ। ਤਾਂ ਕਰਕੇ ਕਰਤੂਤ ਪਸ਼ੂ ਕੀ ਮਤਲਬ ਅਜੂਨੀ ਬਣ, ਜੂਨਾ ਵਿੱਚ ਨਾ ਪਿਆ ਕਰ। ਇਹ ਹੋ ਗਏ ਜੀ 7 ਗੁਣ। 8ਵਾਂ ਕਿਹੜਾ ਹੈ? ਅਜੂਨੀ। ਅਗਲਾ ਸੈ ਪੰਗ, ਪਰਮਾਤਮਾ ਦਾ ਇਹ ਗੁਣ ਹੈ, ਰੱਬ ਨੂੰ ਕਿਸੇ ਨੇ ਬਣਾਇਆ ਨਹੀਂ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਰੱਬ ਨੂੰ ਕਿਸੇ ਨੇ ਬਣਾਇਆ ਨਹੀਂ। ਕਹਿੰਦੇ ਤੂੰ ਵੀ ਆਪਣੇ ਪੈਰਾਂ ਤੇ ਖੜਾ ਹੋ, ਰੱਬ ਆਪਣੇ ਪੈਰਾਂ ਤੇ ਆਪ ਖੜਾ ਹੈ, ਰੱਬ ਕਿਸੇ ਦੇ ਸਹਾਰੇ ਤੇ ਨਹੀਂ ਖੜਾ। ਤੂੰ ਵੀ ਆਪਣੀ ਜ਼ਿੰਦਗੀ ਵਿੱਚ ਮਿਹਨਤ ਕਰਕੇ ਆਪਣੇ ਪੈਰਾਂ ਤੇ ਆਪ ਖੜਾ ਹੋਈ। ਬਾਪੂ ਮਕਾਨ ਦਊਗਾ, ਬਾਪੂ ਦੀ ਜਾਇਦਾਦ ਲਵਾਂਗੇ, ਬਾਪੂ ਸਾਨੂੰ ਬਣਾ ਕੇ ਦਊਗਾ, ਨਾ ਭਾਈ ਆਪਣੀ ਜ਼ਿੰਦਗੀ 'ਚ ਮਿਹਨਤ ਕਰਕੇ ਆਪਣਾ ਘਰ ਖਰੀਦਾਂਗੇ। ਜਿਹੜੇ ਸਾਡੇ ਬੱਚੇ ਵਿਦੇਸ਼ਾਂ 'ਚ ਗਏ ਆ, ਦੱਸੋ ਬਈ ਆਪਣੇ ਪੈਰਾਂ ਤੇ ਖੜੇ ਹੋ ਰਹੇ ਆ ਨਾ, ਹੌਲੀ ਹੌਲੀ ਆਪਣੀ ਕਮਾਈ ਕਰਦੇ ਆ। ਕਹਿੰਦੇ ਆਪੇ ਫੀਸ ਭਰਾਂਗੇ, ਨਾਲੇ ਅਸੀਂ ਪੜਾਂਗੇ ਤੇ ਨਾਲੇ ਅਸੀਂ ਕੰਮ ਕਰਾਂਗੇ, ਨਾਲੇ ਫੀਸ ਭਰਾਂਗੇ, ਨਾਲੇ ਕਿਰਾਇਆ ਦੇਵਾਂਗੇ, ਆਪੇ ਆਪਣਾ ਘਰ ਬਣਾਵਾਂਗੇ, ਬਾਪੂ ਤੈਨੂੰ ਵੀ ਸੱਦਾਂਗੇ। ਇਹਨੂੰ ਕਹਿੰਦੇ ਨੇ ਆਪਣੇ ਪੈਰਾਂ ਤੇ ਖੜੇ ਹੋਣਾ, ਰੱਬ ਦਾ ਇਹ ਗੁਣ ਹੈ। ਰੱਬ ਕਿਸੇ ਦੇ ਸਹਾਰੇ ਤੇ ਨਹੀਂ, ਤੂੰ ਵੀ ਲੋਕਾਂ ਦੇ ਸਹਾਰੇ ਨਾ ਭਾਲ, ਆਪਣੀ ਮਿਹਨਤ ਕਰਕੇ ਆਪਣੇ ਪੈਰਾਂ ਤੇ ਖੜਾ ਹੋ। ਇਹਨੂੰ ਕਹਿੰਦੇ ਨੇ ਸੈ ਭੰਗ ਹੋਣਾ, ਆਪਣੀ ਜ਼ਿੰਦਗੀ ਚੋਂ ਇਹ ਗੁਣ ਨੂੰ ਬਾਹਰ ਕੱਢ, ਤੇਰੇ ਵਿੱਚ ਤੇਰੇ ਆਪਣੇ ਪੈਰਾਂ ਤੇ ਖੜਾ ਹੋ, ਲੋਕਾਂ ਦੇ ਸਹਾਰੇ ਨਾ ਰਹੀ। ਵਿਦੇਸ਼ਾਂ ਦੇ ਵਿੱਚ ਪਿਆ ਰਹੇ ਹੋ, ਸਾਡੇ ਇੱਕ ਜਾਣਕਾਰ ਨੇ 5 6000 ਏਕੜ ਜ਼ਮੀਨ ਹੈ ਉਹਨਾਂ ਦੀ ਬਾਹਰ ਅਮਰੀਕਾ ਚ ਉਹ ਕਹਿੰਦੇ ਸਾਡਾ ਮੁੰਡਾ ਪੈਟਰੋਲ ਸਟੇਸ਼ਨ ਤੇ ਕੰਮ ਕਰਨ ਨੂੰ ਕਹਿੰਦਾ ਤੇ ਮੈਂ ਪੁੱਛਿਆ ਵੀ ਉੱਥੇ ਕਿਉਂ ਕੰਮ ਕਰਦਾ ਵੀ ਪੈਟਰੋਲ ਪੰਪ ਤੇ ਜਿੱਦਾਂ ਆਪਾਂ ਕਹਿ ਦਿੰਨੇ ਆ ਵੀ ਉੱਥੇ ਕੰਮ ਉਹ ਕਹਿੰਦਾ ਜੀ ਇਹ ਤੇ ਮੇਰੇ ਬਾਪੂ ਦੀ ਜਾਇਦਾਦ ਹੈ ਅਸੀਂ ਆਪਣੀ ਆਪ ਬਣਾਵਾਂਗੇ ਸਾਨੂੰ ਸਕੂਲਾਂ ਵਿੱਚ ਪੜਾਇਆ ਜਾਂਦਾ ਵੀ ਆਪਣੀ ਜਾਇਦਾਦ ਆਪ ਬਣਾਉਣੀ ਹੈ 6000 ਕਿੱਲਾ ਮੇਰੇ ਪਿਓ ਦਾ ਮੇਰਾ ਨਹੀਂ ਆਪਾਂ ਜਿਹੜਾ ਕਮਾਉਣਾ ਆਪੇ ਆਪੇ ਖਾਵਾਂਗੇ ਉਹ ਆਪ ਕਮਾਵਾਂਗੇ ਆਪਣਾ ਘਰ ਆਪ ਬਣਾਵਾਂਗੇ ਆਪਣੀ ਮਿਹਨਤ ਨਾਲ ਬਣਾਵਾਂਗੇ ਭਾਵੇਂ ਕੱਚਾ ਹੀ ਹੋਵੇ ਭਾਵੇਂ ਛੋਟਾ ਹੀ ਹੋਵੇ ਸਹਿ ਭੰਗ ਇਹ ਗੁਣ ਪ੍ਰਗਟ ਕਰ ਮੂਲ ਮੰਤਰ ਪੜਨ ਵਾਲੇ ਬੁੜੇ ਹੋ ਗਏ ਸਹਿ ਭੰਗ ਕਰਦੇ ਕਰਦੇ ਸਹਿ ਭੰਗ ਸਹਿ ਭੰਗ ਸਹਿ ਭੰਗ ਤੇ ਜਿੱਦੇ ਮੁੰਡਾ ਵਿਆਹਣਾ ਹੁੰਦਾ ਹੈ 60 ਸਾਲ ਦਾ ਹੋ ਗਿਆ 40 ਸਾਲਾਂ ਦਾ ਸਹਿ ਭੰਗ ਕਰਦਾ ਫਿਰਦਾ ਹੈ ਹੁਣ ਅਗਲਿਆਂ ਨੂੰ ਕਹਿੰਦਾ ਗੱਡੀ ਤੇ ਚਾਹੀਦੀ ਹੈ ਜੀ ਆਪ ਨਹੀਂ ਖਰੀਦ ਸਕਿਆ ਅਗਲਾ ਕਹਿੰਦਾ ਇੱਡੀ ਕੋਠੀ ਪਾਈ ਫਿਰਦਾ ਓਏ ਇਹ ਸਮਾਨ ਵੀ ਭਰ ਲੋ ਕਹਿੰਦੇ ਆ ਹੀ ਜਾਣਾ ਮੁੰਡਾ ਅਜੇ 10 ਸਾਲਾਂ ਦਾ ਹੈ ਅਜੇ ਹੀ ਵੇਟ ਕਰੀ ਫਿਰ ਆ ਹੀ ਜਾਣਾ ਗੱਡੀ ਤੇ ਆ ਹੀ ਜਾਣੀ ਹੈ ਤੇ ਗਾਂ ਨਿਆਣੇ ਕਿਹੜਾ ਅੱਜ ਕੱਲ੍ਹ ਵਾਲੇ ਘੱਟ ਹੈ ਚੱਲ ਉੱਤਰ ਬੁੜਿਆ ਥੱਲੇ ਮੈਟ ਲਵੇੜ ਤੇ ਲੈ ਵੇਟ ਕਰੀ ਚੱਲ ਤੂੰ ਡੀਕੀ ਚੱਲ ਉੱਥੇ ਬੈਠਾ ਵੀ ਆ ਹੀ ਜਾਣੀ ਹੈ ਜੀ ਗੱਡੀ ਉਹ ਇਦਾਂ ਨਾ ਕਰੋ ਆਪਣੇ ਪੈਰਾਂ ਤੇ ਮੋਟਰਸਾਈਕਲ ਹੀ ਲਿਆ ਆਪਣੀ ਕਮਾਈ ਦਾ ਸਾਈਕਲ ਹੀ ਲਿਆ ਭਾਵੇਂ ਆਪਣੀ ਕਮਾਈ ਦਾ ਮਿਹਨਤ ਕਰ ਕਮਾ ਕੇ ਖਾਣ ਦਾ ਜਿਹੜਾ ਸਵਾਦ ਹੈ ਨਾ ਸੱਚੀ ਬਹੁਤ ਵਧੀਆ ਹੈ ਟਰਾਈ ਕਰਕੇ ਵੇਖੋ ਸਹਿ ਭੰਗ ਇਹ ਗੁਣ ਆਪਣੀ ਜ਼ਿੰਦਗੀ 'ਚ ਪ੍ਰਗਟ ਕਰੋ ਜਿਹਦੇ 'ਚ ਹੈ ਇਹ ਰੱਬ ਦਾ ਗੁਣ ਹੈ ਕਿਸੇ ਦੇ ਸਹਾਰੇ ਨਹੀਂ ਰੱਬ ਤੇ ਜਿਹੜਾ ਬੰਦਾ ਕਿਸੇ ਦੇ ਸਹਾਰੇ ਨਹੀਂ ਇਹ ਰੱਬ ਦਾ ਗੁਣ ਹੈ ਇਹ ਸਾਰੀ ਟੈਕਨੀਕ ਕਿਵੇਂ ਸਮਝ ਆਉਂਦੀ ਹੈ ਗੁਰ ਪ੍ਰਸਾਦ ਗਿਆਨ ਦੇ ਦੁਆਰਾ ਗਿਆਨ ਲੈ ਕੇ ਆ ਸਾਰੇ ਗੁਣ ਆਪਣੇ 'ਚੋਂ ਪ੍ਰਗਟ ਹੋ ਜਾਣਗੇ ਇਹ ਗੁਣ ਸਾਨੂੰ ਸਾਡੇ 'ਚ ਨਹੀਂ ਦਿਸਦੇ ਗੋਰਿਆਂ 'ਚ ਜ਼ਿਆਦਾ ਦਿਸਦੇ ਉਹ ਸਾਡੇ ਤੋਂ ਅੱਗੇ ਹੈ ਜੇ ਇਹਨੂੰ ਰੱਬ ਕਹਿੰਦੇ ਹੈ ਗੁਰਬਾਣੀ ਵਿੱਚ ਜੇ ਰੱਬ ਇਹਨੂੰ ਕਹਿੰਦੇ ਆ ਮੂਲ ਦਾ ਗਿਆਨ ਇਹ ਹੈ ਮੂਲ ਮੰਤਰ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੂਲ ਮੰਤਰ ਨੂੰ ਕਿਹਾ ਵੀ ਜਿਹਦੇ 'ਚ ਇਹ ਦਿਸ ਜਾਏ ਉਹਦੇ 'ਚ ਰੱਬ ਦਿਸਦਾ ਹੈ ਫਿਰ ਸੱਚੀ ਗੱਲ ਇਹ ਹੈ ਜੇ ਇਹਨੂੰ ਰੱਬ ਕਹਿੰਦੇ ਹੈ ਫਿਰ ਬਾਹਰਲਿਆਂ 'ਚ ਜ਼ਿਆਦਾ ਦਿਸਦਾ ਹੈ ਸਾਡੇ ਵਾਲਿਆਂ ਨਾਲੋਂ ਜ਼ਿਆਦਾ ਦਿਸਦਾ ਹੈ ਸਾਡੇ ਗਾਤਰੇ ਕਿਰਪਾਨਾਂ ਦਾੜੀਆਂ ਪੱਗਾਂ ਜ਼ਰੂਰ ਦਿਸਦੀਆਂ ਪਰ ਰੱਬ ਨਹੀਂ ਦਿਸਦਾ ਭਾਵ ਗੁਣ ਨਹੀਂ ਦਿਸਦੇ ਗੁਣਾਂ ਦਾ ਦਿਸਣਾ ਰੱਬ ਦਾ ਦਿਸਣਾ ਹੈ ਗੁਣਾਂ ਦਾ ਪ੍ਰਗਟ ਹੋਣਾ ਰੱਬ ਦਾ ਪ੍ਰਗਟ ਹੋਣਾ ਹੈ ਗੁਣ ਲੈ ਕੇ ਆਓ ਜ਼ਿੰਦਗੀ ਵਿੱਚ ਫਿਰ ਜਦੋਂ ਸਾਡੇ ਕੋਲ ਅਕਲ ਹੋਏਗੀ ਫਿਰ ਸ਼ਕਲ ਵੀ ਸੋਹਣੀ ਲੱਗਦੀ ਹੈ ਵਿਚਾਰ ਵਧੀਆ ਹੈ ਤੇ ਦਸਤਾਰ ਆਪੇ ਹੀ ਸੋਹਣੀ ਲੱਗਦੀ ਹੈ ਫਿਰ ਕੱਲੀ ਦਸਤਾਰ ਹੋਵੇ ਵਿਚਾਰ ਹੋਣ ਹੀ ਨਾ ਫਿਰ ਕਿੱਦਾਂ ਗੱਲ ਬਣੂ ਤਾਂ ਕਰਕੇ ਸੋਹਣਾ ਕਿਰਦਾਰ ਹੋਵੇ ਗੱਲਬਾਤ ਕਰਨ ਦਾ ਢੰਗ ਸੋਹਣੀ ਗੁਫਤਾਰ ਹੋਵੇ ਭਲੇ ਦੇ ਕੰਮ ਕਰਨ ਦੀ ਸੋਹਣੀ ਰਫਤਾਰ ਹੋਵੇ ਤੇ ਸਭ ਤੋਂ ਵਧੀਆ ਸਭ ਤੋਂ ਸੋਹਣੀ ਦਸਤਾਰ ਹੋਵੇ ਇਹ ਚੌਥੇ ਨੰਬਰ ਤੇ ਹੈ ਪਰ ਗੁਫਤਾਰ ਵੀ ਚੰਗੀ ਕਰੋ ਭਲੇ ਦੇ ਕੰਮ ਕਰਨ ਦੀ ਰਫਤਾਰ ਵੀ ਚੰਗੀ ਕਰੋ ਕਿਰਦਾਰ ਵੀ ਚੰਗਾ ਕਰੀਏ ਤੇ ਫਿਰ ਦਸਤਾਰ ਵੀ ਸੋਹਣੀ ਲੱਗਦੀ ਦਸਤਾਰ ਵਾਲਿਆਂ ਦਾ ਤੇ ਪਿਆਰਿਓ ਇੱਥੇ ਨਾ ਜਿਹੜੇ ਨੌਜਵਾਨ ਤੁਹਾਡੇ 'ਚ ਬੈਠੇ ਆ ਜੇ ਮੈਂ ਕਹਾਂ ਬਈ ਰੁਮਾਲ ਵਾਲਿਆ ਮੇਰਿਆ ਵੀਰਾ ਪੱਗ ਬੰਨ ਲੈ ਦਸਤਾਰ ਉਹ ਕਹਿੰਦਾ ਗਲ 'ਚ ਪਾਇਆ ਮੈਨੂੰ ਦੇ ਦਿਓ ਲੈ ਹੁਣੀ ਬੰਨ ਲਈ ਛੱਡੋ ਜਕਾਰਾ ਅੱਜ ਤੋਂ ਬਾਅਦ ਲੈ ਬੱਜ ਗਈ ਕਿੰਨਾ ਟਾਈਮ ਲੱਗੂਗੇ ਆ ਗਲ ਵਿੱਚ ਪਾਇਆ ਆ 2.5 ਮੀਟਰ ਦਾ ਸਵਾ 2 ਮੀਟਰ ਦਾ ਐ ਸਿਰ ਤੇ ਲਪੇਟਣ ਤੇ ਕਿੰਨਾ ਟਾਈਮ ਲੱਗੂ ਐ ਲਪੇਟਣ ਤੇ ਵੱਧ ਤੋਂ ਵੱਧ ਅੱਧਾ ਮਿੰਟ ਲੱਗੂ 1 ਮਿੰਟ ਲੱਗ ਜੂ 1 ਮਿੰਟ ਵਿੱਚ ਦਸਤਾਰ ਤੇ ਉਹ ਵੱਜ ਗਈ ਪਰ ਕਿਰਦਾਰ ਬਣਾਉਣ ਤੇ ਜ਼ਿੰਦਗੀਆਂ ਲੱਗ ਜਾਂਦੀਆਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਦਸਤਾਰ ਨੂੰ ਤੇ 1 ਮਿੰਟ ਲੱਗਦਾ ਹੈ 1 ਮਿੰਟ ਅੱਜ ਫੈਸਲਾ ਕਰ ਲੂ ਪਰ ਜੇ ਜੇ ਉਹਨੇ ਤੇ ਫੈਸਲਾ ਕਰ ਲਿਆ ਗਾਂ ਅਗਲੇ ਨੇ ਸਾਨੂੰ ਪੁੱਛ ਲਿਆ ਵੀ ਦਸਤਾਰ ਵਾਲਿਆ ਕਿਰਦਾਰ ਤੇਰਾ ਤੂੰ ਦੱਸ ਵੀ ਕਿੰਨੇ ਟਾਈਮ 'ਚ ਬਣ ਜੂ ਮੇਰੇ ਤੇ 1 ਮਿੰਟ ਲੱਗਿਆ ਤੂੰ ਦੱਸ ਹੁਣ ਤੇਰੀ ਗੱਲ ਕਰ ਫੇਰ ਬਈ ਦਸਤਾਰ ਜ਼ਰੂਰੀ ਹੈ ਪਰ ਕਿਰਦਾਰ ਉਦੋਂ ਵੀ ਜ਼ਰੂਰੀ ਹੈ ਇਹ ਨਹੀਂ ਭੁੱਲਣਾ ਭਾਈ ਦਸਤਾਰਾਂ ਵਾਲੇ ਤੇ ਸਾਡੇ ਬਥੇਰੇ ਤੁਰੇ ਫਿਰਦੇ ਲੁੱਟ ਕੇ ਖਾ ਕੇ ਕੌਮ ਸਾਰੀ ਬੇੜਾ ਗਰਕ ਕਰਤਾ ਸਿੱਖੀ ਦਾ ਸਮਝਾਇਆ ਹੀ ਕੱਖ ਨਹੀਂ ਸਾਰੇ ਹੀ ਪੱਗਾਂ ਵਾਲੇ ਹੈ ਦਸਤਾਰਾਂ ਹੀ ਚੱਕੀ ਫਿਰਦੇ ਕੱਲੀ ਦਸਤਾਰਾਂ ਦਸਤਾਰਾਂ ਨਹੀਂ, ਕਿਰਦਾਰ ਬੜਾ ਜ਼ਰੂਰੀ ਹੈ। ਉਹਦੀ ਗੱਲ ਕਰਨੀ ਹੈ, ਕਿਰਦਾਰ ਘੜਨੇ ਪੈਣਗੇ। ਦਸਤਾਰ ਦੇ ਕੈਂਪ ਲੱਗਦੇ ਆ, ਮੁਕਾਬਲੇ ਹੁੰਦੇ ਆ, ਪਰ ਹੌਲੀ ਹੌਲੀ ਗੱਲ ਕਿਰਦਾਰਾਂ ਦੀ ਸ਼ੁਰੂ ਕਰੀਏ, ਨਾਲ ਨਾਲ ਦਸਤਾਰਾਂ ਦੇ ਕੈਂਪ, ਕਿਰਦਾਰ ਕਿਵੇਂ ਬਣਨ ਭਾਈ ਸਾਡੇ, ਉਹ ਵੀ ਨਾਲ ਨਾਲ ਸ਼ੁਰੂ ਕਰੀਏ। ਫੈਸ਼ਨ ਨਾ ਬਣ ਜੇ ਦਸਤਾਰ ਕਿਤੇ, ਇਕੱਲੀ ਇਕੱਲੀ ਫੈਸ਼ਨ ਜਿਹਾ ਬਣ ਜੇ, ਵੀ ਰਿਵਾਜ ਚੱਲ ਪਿਆ ਪੱਗ ਬੰਨਣ ਦਾ, ਬੰਨੀ ਚੱਲੋ। ਦਸਤਾਰ ਦੇ ਨਾਲ ਕਿਰਦਾਰ ਬੜਾ ਲਾਜ਼ਮੀ। ਮੈਂ ਪਿੱਛੇ ਜੇ ਆਹ ਗੱਲ ਬੋਲੀ ਸੀ, ਰੌਲਾ ਪਾ ਤਾਂ ਕਹਿੰਦੇ ਹਾਏ ਜੀ ਤੇ ਪੱਗਾਂ ਦੇ ਵਿਰੁੱਧ ਬੋਲਦੇ ਆ। ਮੈਂ ਕਿਹਾ ਲੈ ਪੂਰੀ ਗੱਲ ਤੇ ਸੁਣ ਲਓ, ਮੈਂ ਕਿਤੇ ਕਿਹਾ ਵੀ ਦਸਤਾਰ ਬੰਨੋ ਨਾ, ਕਿਰਦਾਰ ਬਣਾਓ। ਫਿਰ ਫੜ ਲੈਣੀ ਹੁੰਦੀ ਨਾ ਗੱਲ ਏਦਾਂ ਦੀ, ਵੀ ਏਦਾਂ ਕਹਿਤਾ ਜੀ। ਤਾਂ ਕਰਕੇ ਆਓ ਕਿਰਦਾਰ ਬਣਾਈਏ, ਰੱਬ ਦੇ ਗੁਣ ਗਾਣੇ ਸ਼ੁਰੂ ਕਰੀਏ। ਗੁਣ ਗਾਉਣ ਦਾ ਮਤਲਬ ਗੁਣਾਂ ਨੂੰ ਜਿਉਣਾ। ਅੱਜ ਲੇਟ ਹੋ ਗਈ ਸੀ ਸੰਗਤ ਥੋੜੀ ਜੀ, ਕੱਲ ਲੇਟ ਨਾ ਕਰਿਓ। ਅੱਜ ਲੇਟ ਹੋ ਗਏ ਸੀ ਭਾਈ, ਸਵਾ ਦੋ ਘੰਟੇ ਹੋ ਗਏ, ਹੁਣ ਟਾਈਮ ਕਾਫੀ ਹੋ ਗਿਆ। ਮੈਂ 8 ਵਜੇ ਸ਼ੁਰੂ ਕਰ ਲਿਆ ਸੀ ਅੱਜ, ਕੱਲ ਵੀ ਆਪਾਂ 8 ਵਜੇ ਤੋਂ ਪਹਿਲਾਂ ਆ ਜਾਾਂਗੇ। ਲੇਟ ਨਾ ਕਰਿਓ ਸੰਗਤੇ, ਵੇਲੇ ਨਾਲ ਆਇਓ, ਫਿਰ ਆਪਾਂ ਵੇਲੇ ਨਾਲ ਭੋਗ ਪਾ ਦਿਆਂਗੇ ਨਾ। 10:15 ਵਜੇ ਭੋਗ ਪੈ ਸਕਦਾ, 10:30 ਲੇਟ ਵੱਧ ਤੋਂ ਵੱਧ, ਫਿਰ ਵੀ 2.5 ਘੰਟੇ ਲੱਗ ਜਾਂਦੇ। ਤੇ ਜੇ ਜ਼ਿਆਦਾ ਲੇਟ ਕਰੋਗੇ ਫਿਰ ਕਵੇਲਾ ਜ਼ਿਆਦਾ ਹੋ ਜਾਂਦਾ, ਸੰਗਤ ਨੇ ਦਿਨੇ ਵੀ ਕੰਮ ਕਾਰ ਕਰਨੇ ਹੁੰਦੇ। ਇੱਕ ਬੇਨਤੀ, ਇਹ ਦੂਜੀ ਬੇਨਤੀ, ਜਿਨ੍ਹਾਂ ਨੇ ਅੰਮ੍ਰਿਤ ਛਕਣਾ ਉਹ ਨਾਮ ਲਿਖਾਓ। ਸੋ ਸਤਿਗੁਰੂ ਜੀ ਦੀ ਮਿਹਰ ਨਾਲ ਬੜਾ ਸੋਹਣਾ ਇੱਥੇ ਖੇਡ ਸਟੇਡੀਅਮ ਹੈ, ਮੈਨੂੰ ਲੱਗਦਾ ਪੂਰਾ ਮੰਨਿਆ ਹੋਇਆ ਵੀ ਕਿਲਾ ਰਾਏਪੁਰ ਦੀਆਂ ਖੇਡਾਂ, ਤੇ ਆਓ ਆਪਾਂ ਆਹ ਖੇਡ ਵੀ ਖੇਡੀਏ ਗੁਣਾਂ ਵਾਲੀ। ਇਹ ਵੇਖੀਏ ਭੁੱਲ ਗਈਆਂ ਖੇਡਾਂ ਸੱਭੇ ਜਦੋਂ ਦੀ ਇਹ ਖੇਡ ਲੱਭੀ, ਪਰ ਹਾਂ ਹੈਰਾਨ ਇਹ ਸਮਝ ਨਹੀਂ ਆਉਂਦੀ, ਤੇਰੇ ਜੇ ਗੁਰੂ ਬੇਪਰਵਾਹ ਸ਼ੈਨ ਸ਼ਾਹ ਤਾਈ, ਮੇਰੇ ਦਿਲ ਜਿਹੀ ਤੰਗ ਜਗ੍ਹਾ ਕਿਵੇਂ ਪਾਵਦੀ। ਦਿਲ ਮੇਰਾ ਛੋਟਾ ਜਿਹਾ, ਦਿਮਾਗ ਮੇਰਾ ਨਿੱਕਾ ਜਿਹਾ, ਇਹਦੇ ਵਿੱਚ ਇੰਨਾ ਕੁਝ ਬੈਠਾ ਸੀ ਯਾਰ ਮੈਨੂੰ ਪਤਾ ਹੀ ਨਹੀਂ ਸੀ। ਵਿੱਚੋਂ ਹੀ ਕੱਢੀ ਜਾਂਦਾ ਬੰਦਾ, ਵਿੱਚੋਂ ਹੀ ਸਾਰਾ ਕੁਝ ਇਹਦੇ ਚੋਂ ਹੀ ਕੱਢ ਲੈਂਦੇ ਹੋ ਤੁਸੀਂ, ਜਦੋਂ ਇਹਦੇ ਕੰਸਨਟ੍ਰੇਟ ਅੰਦਰ ਕਰਦੇ ਹੋ, ਆਪੇ ਨਾਲ ਜੁੜਦੇ ਹੋ ਜਦੋਂ। ਤਾਂ ਕਰਕੇ ਭਾਈ ਇਹ ਖੇਡ ਵੀ ਖੇਡ ਕੇ ਵੇਖੀਏ, ਖੰਡੇ ਦੀ ਪੌਲ ਲਈਏ, ਦਾਖਲਾ ਲਈਏ। ਪਰਸੋਂ ਨੂੰ ਅੰਮ੍ਰਿਤ ਸੰਚਾਰ ਵੀ ਹੋਏਗਾ। ਵੀਰ ਭਰਾ ਭੈਣਾਂ ਮਾਤਾਵਾਂ, ਮਨ ਬਣਾਓ, ਸਮਝਣ ਦੀ ਕੋਸ਼ਿਸ਼ ਕਰੀਏ, ਸਮਝਣ ਦੀ ਕੋਸ਼ਿਸ਼ ਕਰੀਏ। ਤੁਸੀਂ ਟਕਾ ਨਾਲ ਸਮਝਦੇ ਹੁੰਦੇ ਹੋ ਤਾਂ ਹੀ ਕੋਈ ਪ੍ਰਸੰਗ ਨਹੀਂ ਸੁਣਾਈਦਾ। ਮੈਂ ਤੇ ਕਦੇ ਮਹੀਨੇ 'ਚ ਇੱਕ ਅੱਧਾ ਪ੍ਰਸੰਗ ਸੁਣਾਉਂਦਾ, ਪਹਿਲਾਂ ਮੈਂ ਬਹੁਤ ਪ੍ਰਸੰਗ ਸੁਣਾਏ, ਇਤਿਹਾਸ ਬਹੁਤ ਸੁਣਾਇਆ, ਬਹੁਤ ਲੱਭ ਲੱਭ ਕੇ ਮੈਂ ਇਤਿਹਾਸ ਸੁਣਾਉਂਦਾ ਰਿਹਾ। ਪਰ ਹੁਣ ਮੈਂ ਘੱਟ ਇਤਿਹਾਸ ਇਸ ਕਰਕੇ ਸੁਣਾਉਂਦਾ ਵੀ ਤੁਸੀਂ ਸਾਰੇ ਦੀਵਾਨ ਆਹ ਗੱਲਾਂ ਸਮਝਦੇ ਹੋ ਤਾਂ ਕਰਕੇ ਲੋੜ ਨਹੀਂ ਪੈਂਦੀ। ਮੈਨੂੰ ਇਹ ਲੱਗਦਾ ਵੀ ਤਾਰੂ ਸਿੰਘ ਦੀ ਖੋਪਰੀ ਲਾਈ ਸਾਰਿਆਂ ਨੂੰ ਪਤਾ, ਬੰਦ ਬੰਦ ਕੱਟਿਆ ਸਾਰਿਆਂ ਨੂੰ ਪਤਾ, ਸਾਰੇ ਇਤਿਹਾਸ ਜਾਣਦੇ ਹੋ। ਪਰ ਠੀਕ ਹੈ, ਇਤਿਹਾਸ ਦਾ ਵੀ ਆਪਣਾ ਇੱਕ ਆਨੰਦ ਹੈ, ਪਰ ਗੱਲ ਜੇ ਸਮਝ ਰਹੇ ਹਾਂ ਗੁਰਬਾਣੀ ਵਾਲਾ ਪੱਖ ਹੈ ਜਿਹੜਾ, ਐ ਸਮਝ ਜਾਈਏ ਫਿਰ ਤੇ ਬਹੁਤਾ ਹੀ ਸੌਖਾ। ਗੁਰਬਾਣੀ ਦੀ ਵਿਚਾਰ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਨਿੱਕੀਆਂ ਨਿੱਕੇ ਫਾਰਮੂਲੇ ਨੇ, ਨਿੱਕੇ ਨਿੱਕੇ ਨੁਕਤੇ ਹੈ ਸਾਡੇ ਦਿਮਾਗ 'ਚ ਬੈਠ ਜਾਣ, ਨਿੱਕੀਆਂ ਨਿੱਕੀਆਂ ਗੱਲਾਂ ਪਕੜ 'ਚ ਆ ਜਾਣ। ਬਾਕੀ ਤੇ ਭੱਜੇ ਜਾਵਾਂਗੇ, ਤੁਰਨਾ ਸਿਖਾ ਦੇ ਕੋਈ। ਇੱਕ ਵਾਰੀ ਖੜੇ ਹੋ ਗਏ ਨਾ, ਇੱਕ ਵਾਰੀ ਤੁਰ ਪਏ, ਇੱਕ ਵਾਰੀ ਲੱਤਾਂ ਤੇ ਭਾਰ ਪੈ ਗਿਆ, ਭੱਜ ਤੇ ਆਪੇ ਹੀ ਲੈਣਾ। ਸਿੱਧੇ ਸਿੱਧੇ ਫਾਰਮੂਲੇ ਸਮਝ ਆ ਜਾਣ, ਜਦੋਂ ਕੁਐਸਚਨ ਹੱਲ ਕਰਦੇ ਕਹਿੰਦੇ ਫਾਰਮੂਲਾ ਸਮਝਾ ਦਿਓ, ਬਾਕੀ ਤੇ ਬੰਦਾ ਆਪੇ ਹੀ ਕਰੇ, ਇੱਕ ਵਾਰੀ ਫਾਰਮੂਲਾ ਸਮਝਾ ਦਿਓ ਬਸ। ਤਾਂ ਕਰਕੇ ਕੋਸ਼ਿਸ਼ ਕਰਿਓ, ਜਿਨ੍ਹਾਂ ਨੇ ਅੰਮ੍ਰਿਤ ਛਕਣਾ ਮਨ ਬਣਾਇਓ। ਇੱਕ ਬੇਨਤੀ ਮੈਂ ਪ੍ਰਸ਼ਾਸਨ ਨੂੰ ਕਰਾਂਗਾ, ਸਟੇਜ ਤੋਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਵੀ ਜਦੋਂ ਸੰਗਤ ਅੰਦਰ ਆਉਂਦੀ ਹੈ, ਇਕੱਲੇ ਇਕੱਲੇ ਨੂੰ ਚੈੱਕ ਨਾ ਕਰਿਆ ਕਰੋ। ਜਦੋਂ ਨਾ ਦੀਵਾਨ ਦਾ ਇੱਕ ਆਪਣਾ ਮਾਹੌਲ ਹੈ, ਰੈਲੀਆਂ ਦਾ ਆਪਣਾ ਮਾਹੌਲ ਹੁੰਦਾ ਹੈ। ਮੈਨੂੰ ਕਈ ਜਗ੍ਹਾ ਸਟੇਜਾਂ ਤੇ ਅੱਜ ਕੱਲ੍ਹ ਬੇਨਤੀ ਕਰਨੀ ਪਈ ਹੈ, ਜਿੱਥੇ ਵੀ ਕਿਤੇ ਪ੍ਰਸ਼ਾਸਨ ਵਾਲੇ ਉਹ ਆਪਣਾ ਭਾਈ ਉਹਨਾਂ ਦੇ ਵਿੱਚੋਂ ਲੰਘਾ ਲੈਣ, ਉਹ ਠੀਕ ਹੈ ਗੱਲ, ਜੇ ਕਿਸੇ ਨੂੰ ਸ਼ੱਕ ਪੈਂਦਾ ਹੈ। ਪਰ ਜੇ ਮੰਨ ਲਓ ਇਕੱਲੇ ਇਕੱਲੇ ਨੂੰ ਆਪਾਂ ਇੱਦਾਂ ਚੈੱਕ ਕਰਦੇ ਹਾਂ, ਉਸ ਦੀਵਾਨ ਦਾ ਮਾਹੌਲ ਨਹੀਂ ਬਣਦਾ, ਚੰਗਾ ਨਹੀਂ ਲੱਗਦਾ। ਪ੍ਰਸ਼ਾਸਨ ਨੂੰ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦਾ, ਪਿੰਡ ਵਾਲਿਆਂ ਨੂੰ ਵੀ ਬੇਨਤੀ ਹੈ ਵੀ ਕੱਲ੍ਹ ਨੂੰ ਤੁਸੀਂ ਇੱਥੇ ਜਿਹੜੇ ਇਹਨਾਂ ਦੇ ਆਫਿਸਰ ਨੇ ਉਹਨਾਂ ਨੂੰ ਬੇਨਤੀ ਕਰਕੇ ਆਇਓ, ਜਿਹੜੇ ਪ੍ਰਬੰਧਕ ਨੇ, ਵੀ ਇੱਦਾਂ ਇਕੱਲੇ ਇਕੱਲੇ ਨੂੰ ਇੱਦਾਂ ਹੱਥ ਨਾਲ ਚੈੱਕ ਕਰਨਾ ਬਹੁਤਾ ਵਧੀਆ ਨਹੀਂ ਲੱਗਦਾ। ਇੱਦਾਂ ਦੀਵਾਨ ਵਿੱਚ ਆਉਣਾ, ਆਰਾਮ ਨਾਲ ਆਪਾਂ ਆਈਏ ਬੈਠੀਏ। ਤੇ ਜੇ ਕਿਸੇ ਨੂੰ ਅੱਜ ਦਿੱਕਤ ਆਈ ਹੋਵੇ ਉਸ ਗੱਲ ਦੀ, ਮੈਂ ਮਾਫ਼ੀ ਮੰਗਦਾ ਜੀ ਸਟੇਜ ਤੋਂ। ਜੇ ਕਿਸੇ ਨੂੰ ਥੋੜ੍ਹੀ ਪਰੇਸ਼ਾਨੀ ਆਈ ਹੋਵੇ ਜਦੋਂ ਤੁਸੀਂ ਅੰਦਰ ਆਏ ਹੈ, ਉਹਦੀ ਮੈਂ ਮਾਫ਼ੀ ਮੰਗਦਾ। ਕਿਉਂਕਿ ਕਈ ਆਫੀਸਰਾਂ ਨਾਲ ਗੱਲ ਕਰੀ ਦੀ ਆ, ਉਹ ਕਹਿੰਦੇ ਜੀ ਇੰਟੈਲੀਜੈਂਸੀ ਕਹਿੰਦੀ ਹੈ ਕੋਈ ਅਟੈਕ ਨਾ ਹੋ ਜਾਏ, ਐ ਨਾ ਹੋ ਜਾਏ, ਸਾਡੀ ਕਹਿੰਦੇ ਡਿਊਟੀ ਹੈ ਸਾਨੂੰ ਸਸਪੈਂਡ ਕਰ ਦੇਣਗੇ, ਤੁਸੀਂ ਵਿੱਚ ਨਾ ਆਓ। ਅਸੀਂ ਕਈ ਵਾਰੀ ਕਹੀਦਾ ਵੀ ਇਹ ਵੀ ਕਾਹਦੇ ਲਈ ਕਰਦੇ, ਤੁਸੀਂ ਨਾ ਚੈੱਕ ਕਰੋ, ਵੀ ਸਾਨੂੰ ਲੋੜ ਨਹੀਂ, ਅਸੀਂ ਲਿਖ ਕੇ ਦੇ ਦਿੰਦੇ ਹਾਂ, ਖਤਰਾ ਸਾਨੂੰ ਕੋਈ ਨਹੀਂ, ਤੁਸੀਂ ਨਾ ਲਾਇਆ ਕਰੋ। ਪਰ ਉਹ ਅੱਗੋਂ ਕਹਿ ਦਿੰਦੇ ਹੈ ਵੀ ਸਾਡੀਆਂ ਨੌਕਰੀਆਂ ਚਲੀਆਂ ਜਾਣਗੀਆਂ ਜੇ ਕੋਈ 19-21 ਹੋ ਗਈ ਗੱਲ, ਉਹਨਾਂ ਨੂੰ ਆਪਣਾ ਹੁੰਦਾ ਹੈ। ਪਰ ਮੈਂ ਇਸ ਗੱਲ ਦੀ ਮਾਫੀ ਵੀ ਚਾਹੁੰਦਾ ਤੇ ਕੱਲ ਲਈ ਮੈਂ ਬੇਨਤੀ ਕਰਦਾ, ਉਦਾਂ ਭਾਵੇਂ ਜਿੰਨੇ ਮਰਜ਼ੀ ਆਲੇ ਦੁਆਲੇ ਨਿਗਾਹ ਰੱਖਣ, ਕੱਲੇ ਕੱਲੇ ਬੰਦੇ ਨੂੰ ਵੇਖਦੇ ਰਹਿਣ, ਪਰ ਇਦਾਂ ਉਹ ਫਿਰ ਥੋੜਾ ਜਿਹਾ ਉਪਰਾ, ਮੈਨੂੰ ਉਪਰਾ ਜਿਹਾ ਲੱਗਦਾ ਵੀ ਚੰਗਾ ਨਹੀਂ ਲੱਗਦਾ। ਸੋ ਆਓ ਸਾਰੀਆਂ ਸੰਗਤਾਂ ਦਾ ਧੰਨਵਾਦ, ਪ੍ਰਬੰਧਕਾਂ ਨੇ ਬਹੁਤ ਸੋਹਣਾ ਰਲ ਮਿਲ ਕੇ ਭਾਈ ਪ੍ਰਬੰਧ ਕੀਤਾ। ਕਿਲਾ ਰਾਏਪੁਰ ਵਾਲਿਆਂ ਨੂੰ ਖਾਸ ਕਰਕੇ ਕਹਿਣਾ ਚਾਹਾਂਗਾ, ਬਾਕੀ ਪਿੰਡਾਂ ਵਾਲਿਆਂ ਨੂੰ ਤਾਂ ਹੈ ਹੀ ਹੈ ਵੀ ਇੱਥੇ ਹੀ ਲੰਗਰ ਪਕਾਓ, ਇੱਥੇ ਹੀ ਵਰਤਾਓ, ਇੱਥੇ ਹੀ ਛਕੋ, ਇੱਥੇ ਹੀ ਛਕਾਓ। ਵੇਲੇ ਨਾਲ ਬੀਬੀਓ ਭੈਣੋ ਸਵੇਰੇ ਵੇਲੇ ਨਾਲ ਆ ਜਾਇਆ ਕਰੋ, ਪ੍ਰਸ਼ਾਦੇ ਪਕਾਉਣ ਵਾਸਤੇ ਲੰਗਰ ਵਿੱਚ ਸੇਵਾ ਕਰਿਆ ਕਰੋ, ਭਾਂਡੇ ਮਾਂਜਿਆ ਸਾਂਭਿਆ ਕਰੋ, 10-11 ਵਜੇ ਸਵੇਰੇ ਹੀ ਆ ਕੇ ਇੱਥੇ ਹੀ ਛਕੋ, ਇੱਥੇ ਹੀ ਬਣਾਓ। ਕਿਲਾ ਰਾਏਪੁਰ ਦੀ ਸੰਗਤ ਨੂੰ ਖਾਸ ਬੇਨਤੀ ਹੈ, ਕਿਉਂਕਿ ਜੇ ਅੱਜ ਇੰਨੀ ਵੱਡੀ ਗਿਣਤੀ ਵਿੱਚ ਸੰਗਤ ਹੈ ਤੇ ਕੱਲ ਨੂੰ ਤੇ ਫਿਰ ਇਦੋਂ ਵੀ ਜ਼ਿਆਦਾ ਸੰਗਤ ਹੋਏਗੀ, ਡਿਊਟੀ ਹੋ ਜਾਏਗੀ ਕੱਲ ਨੂੰ, ਪਰਸੋਂ ਨੂੰ ਫਿਰ ਇਦੋਂ ਵੀ ਇਕੱਠ ਜ਼ਿਆਦਾ ਹੋਏਗਾ। ਜੇ ਪਰਸੋਂ ਨੂੰ ਇਦੋਂ ਦੁੱਗਣਾ ਇਕੱਠ ਹੋਵੇ ਤੇ ਉਹਨਾਂ ਲਈ ਪ੍ਰਸ਼ਾਦਾ ਸਵੇਰ ਤੋਂ ਬਣਾਉਣ ਲੱਗੋਗੇ ਤਾਂ ਸ਼ਾਮ ਤੱਕ ਪ੍ਰਸ਼ਾਦਾ ਪਾਣੀ ਪਕਾਓਗੇ ਤੁਸੀਂ। ਤਾਂ ਕਰਕੇ ਭਾਈ ਪਿੰਡ ਵਾਲਿਆਂ ਨੂੰ ਖਾਸ ਬੇਨਤੀ ਹੈ ਵੀ ਆਪਣੀਆਂ ਡਿਊਟੀਆਂ ਚਾਹ ਨਾਲ ਸਾਰੇ ਰਲ ਮਿਲ ਕੇ ਕਰੋ ਤੇ ਗੁਰੂ ਜੀ ਜਾਣਗੇ ਫਿਰ ਆਪਾਂ ਚੱਲਦੇ ਹਾਂ। 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ, ਸਤਿਗੁਰੂ ਜੀ ਅੱਗੇ ਅੱਗੇ ਜਾਂਦੇ ਆ, ਆਪਾਂ ਮਗਰ ਮਗਰ ਚੱਲਦੇ ਹਾਂ ਜੀ ਸਾਰੇ। ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਗੱਜ ਕੇ ਆਨੰਦ ਸਾਹਿਬ ਬੋਲੋ। ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਪ੍ਰੇਮ ਭੇਟਾ ਅੱਗੇ ਆ ਕੇ ਰੱਖ ਲਓ ਭਾਈ, ਬਾਕੀ ਸੰਗਤ ਬੈਠੀ ਰਵੇ, ਬਾਕੀ ਸੰਗਤ ਬੈਠੀ ਰਵੇ ਭਾਈ। ਗਹਿਣੇ ਮੋਬਾਈਲ ਪਰਸ ਸੰਭਾਲ ਲਿਓ ਆਪਣੇ, ਜ਼ਰੂਰ ਵਿੱਚ ਸ਼ਰਾਰਤੀ ਬੰਦੇ ਆ ਜਾਂਦੇ ਆ, ਭੀੜ ਵਿੱਚ ਪਤਾ ਨਹੀਂ ਲੱਗਦਾ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਗੁਰੂ ਪਾਇਆ ਸਤਿ ਸੇ ਦਿਲ ਮਨ ਵਸਿਆ ਰਾਮਾ ਰਾਗਰ ਤਨ ਪਰਵਾਰ ਕਰਿਆ ਸ਼ਬਦ ਕਾ ਬਣਿਆ ਸੰਤੋ ਸਦਾ ਰੋਹਣੀ ਤੇਰਾ ਭਗਤ ਜੀ ਵਸਾਇਆ ਸਵਾਮੀ ਸਾਚੇ ਸਾਹੇ ਬਖਸ਼ਿਆ ਨਹੀਂ ਕਰਦੇ ਕਰਤਾ ਕੇ ਹੈ ਸਭ ਕੁਛ ਹੈ ਇਹ ਸੋ ਪਾਵੇ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ ਮਨ ਵਸਿਆ ਵਾਕੇ ਸ਼ਬਦ ਕਰੇ ਹੈ ਨਾਮ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸੱਚ ਨਾਮ ਮੇਰਾ ਆਧਾਰ ਉਹ ਸੱਚ ਨਾਮ ਮੇਰਾ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਇਆ ਹਰ ਸ਼ਾਂਤ ਸੁਖ ਪਾਇਆ ਇਹ ਦੱਸੇ ਹਨੀ ਨੀ ਨਾਮ ਸਭ ਪੁਜਾਇਆ ਸਾਗੁਰ ਬਾਜ ਕੀ ਕਾਗੁਰ ਸ਼ਬਦ ਧਰੋ ਪਿਆਰੋ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਰੂਪ ਵਾਸ ਕੀਤੇ ਬਾਲ ਕੰਠ ਕੁਮਾਰਿਆ ਕਰਮ ਮਾਇਆ ਤੁਧ ਜਿਨ ਕਉ ਸੇ ਨਾਮ ਹਰ ਪਹਿਲਾ ਹੈ ਨਾਨਕ ਤੈ ਸੁਖੋ ਆਜਿਤ ਕਰ ਅਨਹਦ ਵਾਜੇ ਪਾਕੀ ਹੋ ਸਗਲਮ ਤੋਰ ਸੂਰ ਆਨੰਦ ਤਬ ਪਾਇਆ ਉਤਰੇ ਸਗਲ ਵੇ ਸੂਰੇ ਤੁਮਰੋ ਸਤਾ ਉਤਰੇ ਸੁਣੀ ਸੱਚੀ ਬਾਣ ਸੰਤ ਸਾਜਨ ਭਏ ਸਰਸੇ ਪੂਰੇ ਗੁਰਤੇ ਜਾਣੀ ਗੁਰਤੇ ਮੁਨੀ ਕਹਤੇ ਸਗਤ ਸਤਗੁਰ ਰਹਿਆ ਭਰਪੂਰ ਸੰਤ ਨਾਨਕ ਚਰਨ ਲਾਗੇ ਬਾਜੇ ਅਨਹਦ ਸੂਰੇ ਸਵਣ ਗੁਰੂ ਬਾਣੀ ਚਿਤਾ ਮਾਤਾ ਧਰਮ ਹਰ ਸਗਲ ਜਾਗਤ ਮਿਆਈਆਂ ਪੁਰਿਆਈਆਂ ਮਚੈ ਧਰਮ ਆਪੋ ਆਪਣੀ ਜਿਹੜਾ ਕੇ ਦੂਰ ਸ੍ਰੀ ਰਾਮ ਤੇ ਆਇਆ ਕੀਤੀ ਛੁੱਟੀ ਨਾਨੀ ਰਾਮ ਤੇ ਆਇਆ ਜੈ ਸਕਤ ਨਾਨਕ ਦੇ ਮੁਖ ਉਤਲੇ ਕੇ
ठाकुर तुम जीव पिंड सब तेरी
तुम मात पिता कम वारक तेरे तुमरी कृपा में कोई ना जाने तुमरा अंत ऊंचे ते सगल समगरी तुमरे सूत्र तारी तुम ते होए सो तुमरी गत मित तुम ही जानी नानक दास तुदिया गए अरदास हमारी जियो पिंड साव कहो नानक साब तेरी वंडियाई कोई नाओ ना जाने मेरा वाहे गुरु
अरदास एक ओवंकार श्री वाहिगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई धियाए फिर अंगद गुरु ते अमरदास रामदास हुई सहाय अर्जन हर गोविंद रो सिमराओ श्री हर राय श्री हर कृष्ण धियाई जिस जिथे सब दुख जाए तेग बहादुर सिमरे करना उन्हें दया वह ताए सब थाई हुए सहाय दसवें पातशाह श्री गुरु गोबिंद सिंह साहब जी सब थाई हुए सहाय दसा पातशाहियां दी जोत श्री गुरु ग्रंथ साहिब जी दे पाठ दीदार दा ध्यानत्र के बोलो जी पंजा प्यारियां चौहान साहिबजादियां चालियां मुक्तियां हठियां जपियां तपियां जिन्हां नाम जपिया वंड छकिया देख चलाई ते गवाही दे कंडट कीता तना प्यारियां सच्यारियां दी कमाई दा ध्यानत्र के खालसा जी बोलो जी जिन्हां सिंघां सिंघड़ियां ने त्रमहेत शीश दित्ते बन बन कटाए खोपरियां लोहाइयां च रखड़ियां चढ़े ਆਰਿਆ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਗੁਰਬਾਣੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਵਾਹੀ ਤਿਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਈ ਦੇਵ ਤੇਗ ਫਤਿਹ ਬਿਰਦ ਕੀ ਪੈਦ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੰਕੀਆਂ ਝੰਡੇ ਫੂੰਗੇ ਜੁਗੋ ਜੁਗ ਅਟਲ ਧੰਕਾ ਜੈ ਕਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦਿਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨੇ ਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਪਿੰਡ ਕਿਲਾ ਰਾਏਪੁਰ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਜੀ ਦੀ ਕਿਰਪਾ ਸਦਕਾ ਅੱਜ ਪਹਿਲੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰਵ ਸਹਿ ਜਥਿਆਂ ਨੇ ਗੁਰਮਤ ਦੀਆਂ ਵਿਚਾਰਾਂ ਕੀਤੀਆਂ ਹਰੀ ਜਸ ਕੀਰਤਨ ਹੋਇਆ ਸਤਿਗੁਰੂ ਜੀ ਉਹ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਦੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਰਹਿੰਦੇ ਦੀਵਾਨਾਂ ਵਿੱਚ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਸੁਖਵਿੰਦਰ ਕੌਰ ਪਰਿਵਾਰ ਵੱਲੋਂ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸੱਚੇ ਪਾਤਸ਼ਾਹ ਜੀ ਬਾਪੂ ਸਵਰਨ ਸਿੰਘ ਸੇਵਕ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗੁਰਮਤ ਅਨੁਸਾਰ ਮਨ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਪਰਮੇਸ਼ਰ ਦੁਆਰ ਗੁਰਮਤ ਪ੍ਰਚਾਰ ਸੇਵਾ ਮਿਸ਼ਨ ਨੂੰ ਚੜ੍ਹਦੀ ਕਲਾ ਬਖਸ਼ਣੀ ਜਥੇ ਦੇ ਸਾਰੇ ਸਿੰਘਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਗੁਰਗਾਹੀ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ
ਦੋਹਰਾ
ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮੰਨਿਓ ਜੋ ਪ੍ਰਭ ਕੋ ਮਿਲਿਓ ਚ ਹੈ ਵਿਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਵੰਦੇ ਜੋ ਸ਼ਰਧਾ ਕਰ ਸੇਵੰਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਜੈਤ ਸਰੀ ਮਹਲਾ ਪੰਜਵਾ ਕੋਈ ਜਨ ਹਰ ਸਿਉ ਦੇਵੈ ਜੋ ਚਰਨ ਗਹੋ ਬਕੋ ਸੁਭ ਰਸਨਾ ਦੀਜਹਿ ਪ੍ਰਾਨਿਆ ਕੋਰ ਕੋਈ ਜਨ ਹਰ ਸਿਉ ਦੇਵੈ ਜੋ ਚਰਨ ਗਹੋ ਬਕੋ ਸੁਭ ਰਸਨਾ ਦੀਜਹਿ ਪ੍ਰਾਨਿਆ ਕੋਰ ਮਨ ਤਨ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ ਇਆ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰ ਆਇਓ ਸ਼ਰਣ ਦੀਨ ਦੁਖ ਭੰਜਨ ਚਿਤਵਾ ਤੁਮਰੀ ਔਰ ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ ਆਇਓ ਸ਼ਰਣ ਦੀਨ ਦੁਖ ਪੰਜਨ ਚਿਤਵਾ ਤੁਮਰੀ ਔਰ ਅਭੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਧਨ ਸ਼ੋਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ